ਸਤਨਾਮ ਸ੍ਰੀ ਵਾਹਿਗੁਰੂ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜਿਣੀਵਾਨ ਗੁਰਮਤ ਪਿਆਰਿਓ ਕੁਝ ਚਿਰ ਰਲ ਮਿਲ ਬੈਠ ਗੁਰਮਤ ਦੀਆਂ ਵਿਚਾਰਾਂ ਕਰਦੇ ਹਾਂ ਆਪਣਾ ਮਨ ਇਕਾਗਰ ਚਿੱਤ ਕਰਕੇ ਬੈਠੀਏ ਦੂਰੋਂ ਨੇੜਿਓਂ ਸਭ ਨੇ ਆ ਕੇ ਹਾਜ਼ਰੀ ਭਰੀ ਹੈ ਤੁਹਾਡਾ ਸਭ ਦਾ ਦਿਲੋਂ ਧੰਨਵਾਦ ਸੋ ਜਿਹੜੀ ਸੰਗਤ ਹਜੇ ਤੱਕ ਦਰਬਾਰ ਸਾਹਿਬ ਵਿੱਚ ਆ ਕੇ ਨਹੀਂ ਸਜੀ ਜਲਦ ਤੋਂ ਜਲਦ ਆ ਕੇ ਦਰਬਾਰ ਸਾਹਿਬ ਵਿੱਚ ਸਜੋ ਆਓ ਪਹਿਲਾਂ ਆਪਾਂ ਸ਼ਬਦ ਪੜ੍ਹਦੇ ਹਾਂ ਫਿਰ ਗੁਰਮਤਿ ਦੀਆਂ ਵਿਚਾਰਾਂ ਕਰਦੇ ਹਾਂ ਭਗਤ ਕਬੀਰ ਸਾਹਿਬ ਮਹਾਰਾਜ ਦਾ ਸ਼ਬਦ ਆਓ ਪੜ੍ਹਦੇ ਹਾਂ
ਸਦਾ अपना देह चुरू भर पानी देह बैठते उठता कुटिल काने आप गए और कने चर जाधु तो चर जा आग न जाने ब्रह्मा हूँ को कहो
ਕੇ ਜਿਨਾ ਦੇ ਰੰਗਲੇ ਦੇਹੀ ਤਾਹਾਂ ਮਾਰ ਰੋਂਦੀ ਸਜਣ ਤੁਰੇ ਜਿਨਾ ਦੇ ਰੰਗਲੇ ਦੇਹੀ ਤਾਹਾਂ ਮਾਰ ਰੋਂਦੀ ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰਿਓ, ਕੁਝ ਦੇਰ ਰਲ ਮਿਲ ਬੈਠ ਗੁਰਮਤਿ ਦੀਆਂ ਵਿਚਾਰਾਂ ਕਰਦੇ ਹਾਂ। ਸੋ ਅੱਜ ਆਪ ਸਭ ਦੂਰੋਂ ਨੇੜਿਓ ਚੱਲ ਕੇ ਆ ਕੇ ਸਭ ਨੇ ਹਾਜ਼ਰੀ ਭਰੀ ਹੈ, ਸਭ ਦਾ ਹੀ ਦਿਲੋਂ ਧੰਨਵਾਦ। ਅਤੇ ਜਿਵੇਂ ਕਿ ਆਪ ਸਭ ਸੰਗਤ ਨੂੰ ਪਤਾ ਹੀ ਹੈ ਕਿ ਅੱਜ 17 ਮਈ ਹੈ ਅਤੇ 8 ਸਾਲ ਪਹਿਲਾਂ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਉੱਤੇ ਛਬੀਲ ਦੀ ਆੜ ਦੇ ਵਿੱਚ ਇੱਕ ਕਾਤਲਾਨਾ ਹਮਲਾ ਹੋਇਆ ਸੀ, ਜਿਸ ਵਿੱਚ ਮੇਰੇ ਸਤਿਕਾਰਯੋਗ ਪਿਤਾ ਜੀ ਬਾਬਾ ਭੁਪਿੰਦਰ ਸਿੰਘ ਜੀ ਉਸ ਹਮਲੇ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ। ਸੋ ਅੱਜ ਉਸ ਸਮੇਂ ਨੂੰ, ਅੱਜ ਉਸ ਹਮਲੇ ਨੂੰ 8 ਸਾਲ ਬੀਤ ਗਏ ਨੇ, ਜੋ ਕਿ ਬੜਾ ਹੀ ਲੰਬਾ ਟਾਈਮ ਪੀਰੀਅਡ ਸੀ। 8 ਸਾਲ ਕਹਿਣਾ ਸੌਖਾ ਹੈ ਪਰ ਲੰਘਾਉਣਾ ਓਨਾ ਹੀ ਔਖਾ ਹੈ। ਅਤੇ ਸਭ ਤੋਂ ਔਖੀ ਗੱਲ ਪਿਆਰਿਓ ਉਦੋਂ ਸੀ ਜਦੋਂ ਮੇਰੀ ਉਮਰ 9 ਸਾਲ ਦੀ ਸੀ ਅਤੇ ਪਿਤਾ ਜੀ ਦਾ ਉਦੋਂ ਜਾਣਾ ਹੋ ਜਾਣਾ। ਸੋ ਅੱਜ ਉਹਨਾਂ ਦੀ ਯਾਦ ਦੇ ਵਿੱਚ ਹੀ ਆਪਾਂ ਅੱਜ ਦਾ ਇਹ ਪ੍ਰੋਗਰਾਮ ਮਨਾ ਰਹੇ ਹਾਂ। ਤੇ ਆਓ, ਅੱਜ ਆਪਾਂ ਬੜੀਆਂ ਵਿਚਾਰਾਂ ਕਰਨੀਆਂ ਨੇ। ਜੇ ਆਪਾਂ ਅੱਜ ਇਹੀ ਗੱਲ ਕਰੀਏ ਕਿ ਉਸ ਦਿਨ ਕੀ ਹੋਇਆ ਸੀ, ਆਪਾਂ ਬੜੀ ਵਾਰੀ ਇਹ ਗੱਲ ਭਾਈ ਸਾਹਿਬ ਜੀ ਕੋਲੋਂ ਦੀਵਾਨਾਂ ਵਿੱਚ ਸੁਣ ਵੀ ਚੁੱਕੇ ਹਾਂ। ਅਤੇ ਬਾਬਾ ਭੁਪਿੰਦਰ ਸਿੰਘ ਜੀ ਦਾ ਜੀਵਨ ਕਿੱਦਾਂ ਦਾ ਸੀ, ਆਪਾਂ ਚੱਲਦੇ ਦੀਵਾਨ ਦੇ ਵਿੱਚ ਇਸ ਵਿਸ਼ੇ ਤੇ ਜ਼ਰੂਰ ਗੱਲ ਕਰਾਂਗੇ। ਪਰ ਮੈਂ ਚਾਹੁੰਦਾ ਹਾਂ ਕਿ ਇਹਦੇ ਨਾਲ ਨਾਲ ਜਿਹੜੇ ਟੌਪਿਕ ਸਾਡੇ ਲਈ ਜ਼ਰੂਰੀ ਹੈ ਆਪਾਂ ਉਹਦੇ ਤੇ ਵੀ ਗੱਲ ਕਰੀਏ। ਸੋ ਜਿਵੇਂ ਕਿ ਪਿਆਰਿਓ, ਅੱਜ ਦੇ ਸਮੇਂ ਦੇ ਵਿੱਚ ਸਾਡੇ ਕੋਲ ਕਿੰਨੀਆਂ ਹੀ ਸਹੂਲਤਾਂ ਨੇ। ਇਨ ਟੂਡੇਜ਼ ਡੇਟ ਵੀ ਆਰ ਹੈਵਿੰਗ ਸੋ ਮੈਨੀ ਆਫ ਓਪਰਚੁਨਿਟੀਜ਼। ਸਾਡੇ ਕੋਲ ਅੱਜ ਕੋਰਟ ਹਨ, ਸਾਡੇ ਕੋਲ ਅੱਜ ਕਚਹਿਰੀਆਂ ਹਨ, ਸਾਡੇ ਕੋਲ ਪੁਲਿਸ ਸਟੇਸ਼ਨ ਹੈ, ਸਾਡੇ ਕੋਲ ਪੁਲਿਸ ਹੈ। ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਅੱਜ ਵੀ ਕੋਈ ਸੱਚ ਨਹੀਂ ਬੋਲਦੇ। ਅੱਜ ਵੀ ਲੋਕ ਸੱਚ ਬੋਲਣ ਤੋਂ ਡਰਦੇ ਹਨ। ਐਨੀਵਨ ਇਜ਼ ਨੋਟ ਰੈਡੀ ਟੂ ਸਪੀਕ ਦੈਟ ਵਟ ਇਜ਼ ਟਰੂ। ਪਿਆਰਿਓ, ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਨਾ, ਅੱਜ ਦੇ ਸਮੇਂ ਵਿੱਚ ਇੰਨੀਆਂ ਓਪਰਚੁਨਿਟੀਜ਼, ਇੰਨੀਆਂ ਸਹੂਲਤਾਂ ਸਾਡੇ ਕੋਲ ਨੇ, ਅਸੀਂ ਅੱਜ ਵੀ ਸੋਚੋ ਵੀ ਡਰਦੇ ਹਾਂ ਬੋਲਣ ਤੋਂ। ਪਰ ਧੰਨ ਸੀ ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਜਿਹੜੇ 555 ਸਾਲ ਪਹਿਲਾਂ ਆਏ, ਬਿਫੋਰ 555 ਈਅਰਸ ਉਹ ਆਏ ਤੇ ਉਹਨਾਂ ਨੇ ਆ ਕੇ ਸੱਚ ਕਿਹਾ ਤੇ ਇੱਕ ਠੋਕੇ ਕਿਹਾ। ਜੇ ਬਾਬਰ ਨੂੰ ਜਾਬਰ ਕਿਹਾ ਤੇ ਇੱਕ ਠੋਕੇ ਕਿਹਾ, ਗਲਤ ਨੂੰ ਗਲਤ ਕਿਹਾ ਤੇ ਇੱਕ ਠੋਕੇ ਕਿਹਾ। ਜਿਵੇਂ ਕਿ ਨਾ ਪਿਆਰਿਓ, ਮੰਨ ਲਓ ਇੱਕ ਸੜਕ ਤੇ ਬਜ਼ੁਰਗ ਆਦਮੀ ਤੁਰਿਆ ਜਾਂਦਾ ਤੇ ਮੰਨ ਲਓ ਤੁਸੀਂ ਦੂਰੋਂ ਖੜੇ ਦੇਖ ਰਹੇ ਹੋ, ਉੱਤੋਂ ਆ ਕੇ ਉਹਨੂੰ 4-5 ਬੰਦੇ ਘੇਰ ਲੈਣ। ਤੁਹਾਨੂੰ ਪਤਾ ਤਾਂ ਹੁੰਦਾ ਵੀ ਉੱਤੋਂ ਆ ਕੇ ਮੰਨ ਲਓ 4-5 ਬੰਦੇ ਚੋਰ ਉਹਨੂੰ ਘੇਰ ਲੈਣ, ਤੁਹਾਨੂੰ ਪਤਾ ਤਾਂ ਹੁੰਦਾ ਵੀ ਯਾਰ ਇਹ ਬਜ਼ੁਰਗ ਨਾਲ ਧੱਕਾ ਕਰਦੇ ਆ, ਵੀ ਅਗਲਾ ਤਾਂ ਬੇਚਾਰਾ ਇਕੱਲਾ, ਉੱਤੋਂ 4-5 ਜਾਣਿਆਂ ਨੇ ਆ ਕੇ ਉਹਨੂੰ ਘੇਰ ਲਿਆ। ਕਈ ਤਾਂ ਡਰਦੇ ਹੀ ਨਹੀਂ ਬੋਲਦੇ ਵੀ ਜੇ ਅਸੀਂ ਉਹਨੂੰ ਛਡਾਉਣ ਜਾਈਏ ਹੋਰ ਅਗਲੇ ਸਾਡੇ ਵੱਲ ਹੀ ਹੋ ਜਾਣਗੇ। ਪਰ ਕਈ ਵਿੱਚੋਂ ਐਵੇਂ ਦੇ ਵੀ ਹੁੰਦੇ ਆ ਵੀ ਚਾਹੇ ਬੰਦੇ ਬਾਅਦ ਵਿੱਚ ਉਹਦੇ ਵੱਲ ਹੋ ਕਿਉਂ ਨਾ ਜਾਣ ਪਰ ਉਹਨੂੰ ਛਡਾ ਦਿੰਦੇ। ਜਿਨ੍ਹਾਂ ਨੇ ਸੱਚ ਬੋਲਣਾ ਹੁੰਦਾ ਪਿਆਰਿਓ, ਉਹ ਫਿਰ ਬੋਲਦੇ। ਜਿਨ੍ਹਾਂ ਨੂੰ ਪਿਆਰ ਹੁੰਦਾ ਨਾ ਅੰਦਰੋਂ, ਕਿਸੇ ਦਾ ਪਿਆਰ ਕਿਸੇ ਨਾਲ ਹੁੰਦਾ, ਕਿਸੇ ਦਾ ਪਿਆਰ ਕਿਸੇ ਨਾਲ ਹੁੰਦਾ। ਆਪਾਂ ਦੇਖਦੇ ਹੀ ਆ ਲੋਕ ਆਪਣੇ ਪਿਆਰਾਂ ਪਿੱਛੇ ਗੱਡੀਆਂ ਥੱਲੇ, ਟ੍ਰੇਨਾਂ ਥੱਲੇ ਆ ਕੇ ਮਰ ਜਾਂਦੇ ਹਨ, ਆਪਣੇ ਆਪ ਨੂੰ ਸੁਸਾਈਡ ਕਰ ਲੈਂਦੇ ਹਨ। ਕਿਸੇ ਦਾ ਪਿਆਰ ਕਿਸੇ ਨਾਲ ਹੈ, ਕਿਸੇ ਦਾ ਪਿਆਰ ਕਿਸੇ ਨਾਲ ਹੈ। ਸਾਡਾ ਸਾਡੇ ਬਾਬੇ, ਬਾਬੇ ਨਾਲ ਪਿਆਰ ਮਤਲਬ ਬਾਬੇ ਦੀ ਸੋਚ ਨਾਲ ਪਿਆਰ, ਜਿਹੜਾ ਉਹਨਾਂ ਨੇ ਆ ਕੇ ਸਾਨੂੰ ਇੰਨੇ ਸਾਲ ਪਹਿਲਾਂ ਆ ਕੇ ਜੋ ਚੀਜ਼ ਕਹੀ ਨਾ, ਸਾਨੂੰ ਸਾਡੇ ਭੁਲੇਖਿਆਂ ਚੋਂ ਕੱਢਿਆ, ਸਾਡੀ ਉਸ ਸੋਚ ਨਾਲ, ਸਾਡਾ ਉਹਨਾਂ ਨਾਲ ਪਿਆਰ। ਸੋ ਪਿਆਰਿਓ, ਉਹਨਾਂ ਨੇ ਆ ਕੇ ਇੰਨੇ ਸਾਲ ਪਹਿਲਾਂ ਕਿਹਾ ਕਿ ਮਨ ਤੂੰ ਜੋਤ ਸਰੂਪ, ਆਪਣਾ ਮੂਲ ਪਛਾਣ। ਉਹ ਕਹਿੰਦੇ ਕਿਹਨੂੰ ਲੱਭਦਾ ਫਿਰਦਾ? ਰੱਬ ਨੂੰ, ਰੱਬ ਤੇਰੇ ਅੰਦਰ ਹੀ। ਉਹਨਾਂ ਨੇ ਆ ਕੇ ਕਿਹਾ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜੇ ਆਪਾਂ ਅੱਜ ਵੀ ਇਹ ਗੱਲ ਕਰਦੇ ਹਾਂ ਨਾ ਪਿਆਰਿਓ, ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਕਿੰਨੇ ਸਾਲ ਪਹਿਲਾਂ ਆ ਕੇ ਕਿਹਾ, ਆਪਾਂ ਅੱਜ ਵੀ ਗੱਲ ਕਰਦੇ ਹਾਂ ਨਾ, ਜੇ ਸਿੱਧਾ ਡਾਇਰੈਕਟ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ, ਜੇ ਬੰਦੇ ਕੋਈ ਬੰਦਾ ਉਸ ਰਾਹ 'ਤੇ ਚੱਲਣਾ ਚਾਹਿਆ ਜਾਂ ਕਿਸੇ ਨੂੰ ਉਸ ਰਸਤੇ ਪਾਉਣਾ ਚਾਹਿਆ, ਉਹਦੇ 'ਤੇ ਅੱਜ ਤੱਕ ਹਮਲੇ ਹੁੰਦੇ ਆਏ ਨੇ ਅਤੇ ਅਜੇ ਤੱਕ ਹੋ ਰਹੇ ਨੇ। ਜੇ ਆਪਾਂ ਕਹੀਏ ਵੀ ਐਵੇਂ ਸਾਡੇ ਨਾਲ ਹੀ ਹੋਇਆ, ਸਾਡੇ 'ਤੇ ਹੀ ਹਮਲਾ ਹੋਇਆ, ਨਹੀਂ ਪੈ ਰਿਹਾ, ਇਹ ਅੱਜ ਤੱਕ ਹਮਲੇ ਹੁੰਦੇ ਆਏ ਨੇ, ਅਜੇ ਤੱਕ ਹੋ ਰਹੇ ਨੇ, ਅਜੇ ਤੱਕ। ਸੋ ਅਜੇ ਤੱਕ ਹਮਲੇ ਜਿਵੇਂ ਹੋ ਰਹੇ ਆ, ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਮੈਂ ਕੀ ਕਰਾਂ, ਮੇਰੇ ਤੋਂ ਚੁੱਪ ਹੀ ਨਹੀਂ ਰਿਹਾ ਜਾਂਦਾ। ਜੇ ਪਿਆਰਿਓ, ਜਿਹਨਾਂ ਨੇ ਵੀ ਫਿਰ ਇਹ ਗੱਲ ਕੀਤੀ ਹੈ ਨਾ, ਉਹਨਾਂ ਨੂੰ ਬੜਾ ਵੱਡਾ ਖੁਮਿਆਜ਼ਾ ਭੁਗਤਣਾ ਪਿਆ। ਜੇ ਮੈਂ ਆਪਣੀ ਗੱਲ ਕਰਾਂ, ਮੈਂ ਤੁਹਾਡੇ ਸਾਹਮਣੇ ਬੈਠਾ, ਜੇ ਅੱਜ ਪਿਆਰਿਓ ਆਪਾਂ ਇਹ ਗੱਲ ਕਰਨ ਜੋਗੇ ਹੋਏ ਹਾਂ ਨਾ, ਤੇ ਸਾਨੂੰ ਵੀ ਇਹਦੇ ਲਈ ਬੜਾ ਵੱਡਾ ਖੁਮਿਆਜ਼ਾ ਭੁਗਤਣਾ ਪਿਆ। ਇਹ ਗੱਲ ਕਰਨ ਲਈ ਮੈਨੂੰ ਆਪਣਾ ਪਿਤਾ ਗਵਾਉਣਾ ਪਿਆ, ਇਹ ਗੱਲ ਕਰਨ ਲਈ ਭੈਣਾਂ ਨੂੰ ਆਪਣਾ ਭਰਾ ਗਵਾਉਣਾ ਪਿਆ, ਇਹ ਗੱਲ ਕਰਨ ਲਈ ਇੱਕ ਪਤਨੀ ਨੂੰ ਆਪਣਾ ਪਤੀ ਗਵਾਉਣਾ ਪਿਆ। ਕੀ ਇਹ ਗੱਲ ਕਰਨੀ ਇੰਨੀ ਸੌਖੀ ਪਈ ਹੈ ਪਿਆਰਿਓ? ਨਹੀਂ। ਪਰ ਜਿਨ੍ਹਾਂ ਨੇ ਵੀ ਇਹ ਗੱਲ ਕੀਤੀ ਹੈ ਨਾ, ਉਹਨਾਂ ਨੂੰ ਬੜਾ ਵੱਡਾ ਖੁਮਿਆਜ਼ਾ ਭੁਗਤਣਾ ਪਿਆ। ਅਸੀਂ ਅੱਜ ਤੱਕ ਭੁਗਤ ਰਹੇ ਹਾਂ। ਮੰਨ ਲਓ ਪਿਆਰਿਓ, ਜਿਵੇਂ ਆਪਾਂ ਗੱਲ ਕਰਦੇ ਸੀ ਨਾ, ਕਿਸੇ ਦਾ ਪਿਆਰ ਕਿਸੇ ਨਾਲ ਹੁੰਦਾ, ਕਿਸੇ ਦਾ ਪਿਆਰ ਕਿਸੇ ਨਾਲ ਹੁੰਦਾ। ਜਿਵੇਂ ਕਿ ਮੰਨ ਲਓ ਤੁਸੀਂ ਇੱਥੋਂ ਕਿਸੇ ਬੀਬੀ ਤੋਂ ਕਿਸੇ ਦਾ ਬੱਚਾ ਖੋ ਕੇ ਦਿਖਾਓ, ਅਗਲਾ ਮਰਨ ਮਾਰਨ ਤੱਕ ਜਾਂਦਾ। ਪਿਆਰ ਹੈ ਨਾ, ਆਪਣਿਆਂ ਨਾਲ ਪਿਆਰ ਹੈ ਨਾ। ਅੱਲਾ ਕਹਿੰਦਾ ਮੇਰਾ ਬੱਚਾ ਖੋਲੋਗੇ, ਮੇਰੇ ਤੋਂ ਤਾਂ ਬੱਚੇ ਤੋਂ ਉੱਪਰ ਤਾਂ ਕੋਈ ਚੀਜ਼ ਹੀ ਨਹੀਂ, ਮੇਰੇ ਲਈ ਤਾਂ ਬੱਚਾ ਹੀ ਸਭ ਕੁਝ ਹੈ। ਤੇ ਜੇ ਕੋਈ ਕਵੇ ਕਿ ਤੁਹਾਡਾ ਬੱਚਾ ਤਾਂ ਬਚਣਾ, ਤੁਹਾਨੂੰ ਸਭ ਕੁਝ ਛੱਡ ਛਡਾ ਕੇ ਆ ਕੇ ਕੰਡਿਆਂ ਤੇ ਪੈਣਾ ਪੈਣਾ, ਤੁਸੀਂ ਕਹੋਗੇ ਕਿ ਨਹੀਂ? ਤੁਸੀਂ ਕਹੋਗੇ ਬੱਚੇ ਤੋਂ ਉੱਪਰ ਮੇਰੇ ਲਈ ਕੀ ਹੈ, ਬੱਚਿਆਂ ਲਈ ਸਭ ਕੁਝ ਕਰ ਸਕਦੇ ਹਾਂ। ਤੇ ਜੇ ਹੁਣ ਇਹੀ ਕੋਈ ਕਵੇ ਕਿ ਤੁਹਾਨੂੰ ਕਿਸੇ ਲਈ ਐ ਕੰਡਿਆਂ ਤੇ ਪੈਣਾ ਪੈਣਾ, ਮੈਨੂੰ ਦੱਸ ਦਿਓ ਕੋਈ ਹੈ ਬੰਦਾ ਜਿਹੜਾ ਕਵੇ ਹਾਂ ਮੈਂ ਕਿਸੇ ਲਈ ਕੰਡਿਆਂ ਤੇ ਪੈਣਾ? ਨਹੀਂ ਹੈਗੇ ਨੇ, ਸਾਡੇ ਪਾਤਸ਼ਾਹ ਜੀ, ਸਾਡੇ ਕਲਗੀਆਂ ਵਾਲੇ, ਆਪਾਂ ਇੱਥੇ ਕਹਿੰਦੇ ਹਾਂ ਨਾ, ਕਿਸੇ ਤੋਂ ਆਪਾਂ ਕਿਸੇ ਦਾ ਇੱਕ ਬੱਚਾ ਨਹੀਂ ਖੋ ਸਕਦੇ। ਸਾਡੇ ਕਲਗੀਆਂ ਵਾਲੇ ਨੇ ਇੱਕ ਨਹੀਂ, ਦੋ ਨਹੀਂ, ਚਾਰ ਪੁੱਤਰ ਵਾਲੇ। ਪੁੱਤਰ ਛੱਡੋ, ਉਹਨਾਂ ਨੇ ਆਪਣਾ ਸਾਰਾ ਸਰਬੰਸ ਸਵਾਰਤਾ। ਉਹ ਕਿਹਦੇ ਲਈ ਕੰਡਿਆਂ ਤੇ ਪਏ, ਆਪਣੇ ਲਈ ਕਿ ਸਾਡੇ ਲਈ? ਖੋਲ ਕੇ ਦੱਸੋ ਪਿਆਰੇ, ਸਾਡੇ। ਉਹਨਾਂ ਨੂੰ ਉਹਦੇ ਵਿੱਚੋਂ ਕੀ ਮਿਲਣਾ ਸੀ? ਪਰ ਪਿਆਰ ਸੀ ਨਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਕੀਤੀ ਹੋਈ ਸੋਚ ਨਾਲ। ਸਭ ਕੁਝ ਛੱਡਤਾ, ਆਪਣੇ ਕਿਲੇ ਛੱਡਤੇ, ਆਪਣਾ ਪਰਿਵਾਰ ਸਾਰਾ ਸਰਬੰਸ ਸਵਾਰਤਾ। ਕਿਹੜੀ ਨੌਬਤ ਉਹਨਾਂ ਦੇ ਨਹੀਂ ਆਈ? ਚਰਖੜੀਆਂ ਤੇ ਚੜੇ, ਦੇਗਾਂ ਚ ਉਬਾਲਿਆ, ਖੋਪੜੀਆਂ ਲੁਹਾਈਆਂ। ਇੱਕ ਪਿਆਰ ਹੁੰਦਾ ਹੈ ਨਾ ਅੰਦਰ। ਸੋ ਜਿਨ੍ਹਾਂ ਨੂੰ ਆਪਣੇ ਬਾਬੇ ਨਾਲ ਪਿਆਰ ਹੈ, ਉਹ ਤਾਂ ਫਿਰ ਆਪਣੀਆਂ ਜਾਨਾਂ ਵੀ ਪਾ। ਸੋ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਕਿ ਇਹ ਕਹਿੰਦੇ ਆ ਰੱਬ ਮੰਦਰਾਂ ਚ ਹੀ ਕੈਦ ਹੈ, ਮੈਂ ਕੀ ਕਰਾਂ, ਮੇਰੇ ਤੋਂ ਚੁੱਪ ਰਿਹਾ ਹੀ ਨਹੀਂ। ਉਹ ਫਿਰ ਆਏ, ਉਹਨਾਂ ਨੇ ਕਿਹਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਉਹ ਕਹਿੰਦੇ ਰੱਬ ਤੇਰੇ ਅੰਦਰ ਹੈ, ਐਵੇਂ ਨਹੀਂ ਰੱਬ ਕਿਤੇ ਵੱਖਰਾ ਬੈਠਾ ਹੈ, ਰੱਬ ਤੁਹਾਡੇ ਅੰਦਰ। ਐਵੇਂ ਥੋੜੀ ਹੈ ਰੱਬ ਤੁਹਾਡੇ ਵਿੱਚ ਹੀ ਹੈ, ਜਾਂ ਤੁਹਾਡੇ ਵਿੱਚ ਹੀ ਹੈ, ਜਾਂ ਮੇਰੇ ਵਿੱਚ ਹੀ ਹੈ। ਨਹੀਂ, ਉਹਨਾਂ ਨੇ ਕਿਹਾ ਹਰ ਗੋਬਿੰਦ ਹੈ, ਹਰ ਗੋਬਿੰਦ ਹੈ, ਗੋਬਿੰਦ ਬਿਨ ਨਹੀਂ। ਇੱਥੇ ਗੋਬਿੰਦ ਬਿਨ ਥੋੜੀ ਕੋਈ ਹੈ, ਇੱਥੇ ਸਾਰੀ ਰੱਬ ਦਾ ਰੂਪ। ਤੇ ਜਦੋਂ ਉਹਨਾਂ ਨੇ ਫਿਰ ਦੇਖਿਆ ਨਾ, ਜਦੋਂ ਉਹਨਾਂ ਨੇ ਕਿਹਾ ਰੱਬ ਇਕੱਲਾ ਮੰਦਰਾਂ ਚ ਹੀ ਹੈ, ਆਓ ਧਾਰਨਾ ਪੜ੍ਹਦੇ ਹਾਂ। ਆਪਾਂ ਪੜ੍ਹਦੇ ਹੁੰਦੇ ਹਾਂ
ਰੱਬ ਮੰਦਰਾਂ ਚ ਕੈਦ ਹੋਇਆ ਵੇਖ ਕੇ ਨਾਨਕ ਫਕੀਰ ਹੋ ਗਿਆ। ਰੱਬ ਮੰਦਰਾਂ ਚ ਕੈਦ ਹੋਇਆ ਵੇਖ ਕੇ ਨਾਨਕ ਫਕੀਰ ਹੋ ਗਿਆ। ਰੱਬ
ਨਾਨਕ ਫਕੀਰ ਹੋ ਗਿਆ ਪਿਆਰੇ ਜੀ, ਨਾਨਕ ਫਕੀਰ ਹੋ ਗਿਆ। ਲੋਕ ਭੈਣੇ ਵੱਡੇ ਮਾਰਦੇ, ਬਾਬਾ ਸਭ ਨੂੰ ਹੀ ਆਪੇ ਰੂਪ ਰੱਬ ਦਾ, ਲੋਕ ਭੈਣੇ ਵੱਡੇ ਮਾਰਦੇ, ਬਾਬਾ ਸਭ ਬਹਿ ਗਿਆ ਸਾਹਮਣੇ ਜਾ ਕੇ, ਜੋਗੀਆਂ ਨੂੰ ਜੋਗ ਭੁੱਲ ਗਏ। ਬਾਬਾ ਬਹਿ ਗਿਆ ਸਾਹਮਣੇ ਜਾ ਕੇ, ਜੋਗੀਆਂ ਨੂੰ ਜੋਗ ਭੁੱਲ ਗਏ। ਬਾਬਾ ਬਹਿ ਗਿਆ ਸਾਹਮਣੇ ਜਾ ਕੇ, ਜੋਗੀਆਂ ਨੂੰ ਜੋਗ ਭੁੱਲ ਗਏ। ਨਾਨਕ ਫਕੀਰ ਹੋ ਗਿਆ ਪਿਆਰ ਜੀ, ਨਾਨਕ ਫਕੀਰ ਹੋ ਗਿਆ।
ਦਾ ਲੋਕ ਭੈੜੇ ਵੱਟੇ ਮਾਰ। ਜਦੋਂ ਉਹਨਾਂ ਨੇ ਕਿਹਾ ਕਿ ਬੰਦਾ ਹੀ ਰੱਬ ਹੈ, ਜਿਹੜੇ ਲੋਕ ਫਿਰੇ ਫਿਰ ਕਿਸੇ ਜਗ੍ਹਾ ਨਾਲ ਜੁੜੇ ਹੋਏ ਸੀ, ਜਿਹੜੇ ਕਿਸੇ ਦੇਹੀ ਨਾਲ ਜੁੜੇ ਹੋਏ ਸੀ, ਉਹਨਾਂ ਨੇ ਫਿਰ ਵੱਟੇ ਵੀ ਮਾਰੇ। ਗੱਲ ਇੱਥੇ ਨਹੀਂ, ਤੁਹਾਨੂੰ ਕੀ ਲੱਗਦਾ ਵੱਟਿਆਂ ਮਾਰ ਕੇ ਛੱਡਤਾ ਹੋਣਾ ਉਹਨਾਂ ਨੇ? ਅੱਜ ਦੇ ਸਮੇਂ ਵਿੱਚ ਦਿਨ ਦਿਹਾੜੇ ਹਮਲੇ ਹੋ ਜਾਂਦੇ ਨੇ, ਤੇ ਉਸ ਵੇਲੇ ਕੀ ਹੋਇਆ ਹੋਏਗਾ? ਸੋ ਪਿਆਰਿਓ, ਆਪਣੇ ਆਪ ਨੂੰ ਆਪਾਂ ਚੇਂਜ ਕਰੀਏ, ਸੱਚ ਬੋਲਣਾ ਸ਼ੁਰੂ ਕਰੀਏ। ਐਵੇਂ ਨਾ ਹੋਵੇ ਅੰਦਰੋਂ ਸਾਨੂੰ ਪਤਾ ਹੋਵੇ ਸੱਚ ਕੀ ਹੈ, ਪਰ ਬਾਹਰੋਂ ਆਪਾਂ ਕਿਸੇ ਗਲਤ ਦਾ ਸਾਥ ਦੇ ਜਾਈਏ। ਐਵੇਂ ਨਾ ਸਾਡੇ ਦੋ ਰੂਪ ਨਾ ਹੋਣ, ਸਾਡਾ ਇੱਕ ਰੂਪ ਹੀ ਹੋਵੇ। ਜੇ ਸਾਨੂੰ ਅੰਦਰੋਂ ਪਤਾ ਨਾ ਅਸੀਂ ਸੱਚ ਹੈ ਇਹ, ਤੇ ਆਪਾਂ ਸੱਚ ਨਾਲ ਖੜੀਏ। ਆਪਾਂ ਸੱਜਣ ਠੱਗ ਨਹੀਂ ਬਣਨਾ, ਆਪਾਂ ਸੱਜਣ ਬਣਨਾ। ਸੱਜਣ ਠੱਗ ਨੂੰ ਆਪਾਂ ਸਾਰੇ ਜਾਣਦੇ ਹੀ ਹਾਂ। ਆਓ ਇੱਕ ਵਾਰੀ ਦੁਬਾਰਾ ਝਾਤੀ ਮਾਰੀਏ। ਪਿਆਰੇ, ਉਹ ਇੱਕ ਸੱਜਣ ਠੱਗ ਹੋਇਆ। ਸੱਜਣ ਠੱਗ ਨੇ ਆਪਣੀ ਇੱਕ ਵੱਖਰੀ ਧਰਮਸ਼ਾਲਾ ਬਣਾਈ। ਸੱਜਣ ਠੱਗ ਨੇ ਜਿਹੜਾ ਪੈਰੋ ਆਪਣਾ ਪਹਿਰਾਵਾ ਹੈ, ਉਹ ਵੀ ਧਰਮੀਆਂ ਵਾਲਾ ਕਰ ਲਿਆ, ਬਾਣੇ ਵਾਲਾ ਕਰ ਲਿਆ, ਕਿ ਉਹਨੂੰ ਦੇਖ ਕੇ ਕੋਈ ਅੰਦਾਜ਼ਾ ਲਗਾ ਹੀ ਨਹੀਂ ਸਕਦਾ ਸੀ ਵੀ ਇਹ ਠੱਗ ਹੋਇਆ। ਤੇ ਜਦੋਂ ਸੱਜਣ ਠੱਗ ਦੇ ਕੋਲ ਕੋਈ ਆਉਂਦਾ, ਸੱਜਣ ਠੱਗ ਉਹਨਾਂ ਨੂੰ ਰਾਤ ਰੁਕਣ ਲਈ ਕਹਿੰਦਾ ਸੀ। ਤੇ ਜਦੋਂ ਉਹ ਰਾਤ ਰੁਕਦੇ, ਸੱਜਣ ਠੱਗ ਖਾਣੇ ਦੇ ਵਿੱਚ ਕੁਝ ਐਵੇਂ ਦੀ ਬੇਹੋਸ਼ੀ ਦੀ ਦਵਾਈ ਮਿਲਾ ਕੇ ਭੇਜ ਦਿੰਦਾ ਸੀ ਕਿ ਉਹ ਖਾਣ ਤੋਂ ਬਾਅਦ ਉਹ ਬੇਹੋਸ਼ ਹੋ ਜਾਂਦੇ ਸੀ। ਤੇ ਜਦੋਂ ਉਹ ਬੇਹੋਸ਼ ਹੁੰਦੇ, ਸੱਜਣ ਠੱਗ ਉਹਨਾਂ ਨੂੰ ਲੁੱਟ ਲੈਂਦਾ ਸੀ। ਅਤੇ ਲੁੱਟਣ ਤੋਂ ਬਾਅਦ ਪਿਆਰਿਓ, ਜਦੋਂ ਰੋਲਾ ਪੈਂਦਾ ਸੀ ਨਾ, ਫਿਰ ਸੱਜਣ ਠੱਗ ਨੂੰ ਉਹਨਾਂ ਨੂੰ ਮਾਰ ਕੇ ਉਹ ਲਾਸ਼ਾਂ ਖੂਹ ਵਿੱਚ ਵੀ ਸੁੱਟਣੀਆਂ ਪੈਂਦੀਆਂ ਸੀ। ਤੇ ਐਵੇਂ ਹੀ ਇੱਕ ਵਾਰੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੀ ਸੱਜਣ ਠੱਗ ਦਾ ਪਤਾ ਲੱਗਿਆ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਵੀ ਸੱਜਣ ਠੱਗ ਕੋਲ ਗਏ, ਸੱਜਣ ਠੱਗ ਨੇ ਉਵੇਂ ਹੀ ਉਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਰਾਤ ਰੁਕਣ ਲਈ ਕਿਹਾ। ਸੱਜਣ ਠੱਗ ਬੋਲਦਾ ਹੀ ਇੰਨੇ ਪਿਆਰ ਨਾਲ ਸੀ ਕਿ ਉਹਦੇ ਜਾਲ ਵਿੱਚ ਹਰ ਇੱਕ ਫਸ ਜਾਂਦਾ। ਉਹ ਐਵੇਂ ਦੀ ਆਦੀ ਪਿਆਰੇ ਬੋਲੀ ਹੁੰਦੀ ਬੜੀ ਮਿੱਠੀ ਹੈ ਕਿ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਠੱਗ। ਐਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਸੱਜਣ ਠੱਗ ਨੂੰ ਐਵੇਂ ਸੱਜਣ ਠੱਗ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਰਾਤ ਰੁਕਣ ਲਈ ਕਿਹਾ। ਜਦੋਂ ਰਾਤ ਰੁਕੇ, ਸੱਜਣ ਠੱਗ ਨੇ ਉਸੇ ਤਰ੍ਹਾਂ ਹੀ ਗੁਰੂ ਨਾਨਕ ਪਾਤਸ਼ਾਹ ਜੀ ਲਈ ਵੀ ਭੋਜਨ ਭੇਜਿਆ। ਪਿਆਰਿਓ, ਸੱਜਣ ਠੱਗ ਭੋਜਨ ਐਵੇਂ ਦਾ ਭੇਜਦਾ ਸੀ ਕਿ ਉਹਨੂੰ ਦੇਖ ਕੇ ਹਰ ਇੱਕ ਡੁੱਲ ਜਾਂਦਾ ਸੀ, ਤਰ੍ਹਾਂ ਤਰ੍ਹਾਂ ਦੇ ਭੋਜਨ ਲਿਆਂਦਾ ਸੀ। ਤੇ ਸੱਜਣ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਮਰਦਾਨਾ ਜੀ ਸਨ। ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਕਿ ਮਹਾਰਾਜ, ਬੜਾ ਸ਼ਰਧਾਲੂ ਬੰਦਾ ਲੱਗ ਰਿਹਾ, ਬੜੀ ਸੇਵਾ ਕਰ ਰਿਹਾ। ਅੱਗੋਂ ਗੁਰੂ ਨਾਨਕ ਪਾਤਸ਼ਾਹ ਜੀ ਮਰਦਾਨਾ ਜੀ ਨੂੰ ਕਹਿੰਦੇ, ਮਰਦਾਨਿਆ ਤੂੰ ਮਰਨਾ? ਕਹਿੰਦੇ, ਕਿਉਂ ਮਹਾਰਾਜ? ਕਹਿੰਦੇ, ਇਹਦੇ ਵਿੱਚ ਜ਼ਹਿਰ ਮਿਲਾਈ ਹੈ ਇਹਨੇ, ਇੰਨੀ ਸੇਵਾ ਕਰ ਰਿਹਾ ਨਾ, ਐਵੇਂ ਨਹੀਂ, ਇਹਦੇ ਵਿੱਚ ਜ਼ਹਿਰ ਹੈ। ਜਦੋਂ ਉਹਨਾਂ ਨੇ ਪਿਆਰਿਓ ਕੁਝ ਨਹੀਂ ਨਾ ਛਕਿਆ, ਸਭ ਭੇਜਿਆ ਹੋਇਆ ਭੋਜਨ ਸਭ ਵਾਪਸ ਭੇਜਤਾ। ਤੇ ਜਦੋਂ ਸੱਜਣ ਠੱਗ ਨੂੰ ਪਤਾ ਲੱਗਿਆ ਨਾ ਵੀ ਮੈਂ ਇੰਨੇ ਤਰ੍ਹਾਂ ਤਰ੍ਹਾਂ ਦੇ ਭੋਜਨ ਭੇਜੇ ਵੀ ਇਹ ਦੇਖ ਕੇ ਡੁੱਲੇ ਨਹੀਂ, ਇਹਨਾਂ ਨੇ ਖਾਧਾ ਨਹੀਂ, ਐਵੇਂ ਦੀ ਕਿਹੜੀ ਗੱਲ? ਤੇ ਜਦੋਂ ਫਿਰ ਸੱਜਣ ਠੱਗ ਪਿਆਰਿਓ ਆਇਆ ਨਾ ਆਪਣੀ ਫੌਜ ਇਕੱਠੀ ਕਰਕੇ, ਆ ਕੇ ਕਹਿਣ ਲੱਗਿਆ, ਤੁਸੀਂ ਦੇਖਣ ਨੂੰ ਤਾਂ ਵਪਾਰੀ ਬੰਦੇ ਲੱਗਦੇ ਹੋ, ਤੁਹਾਡੇ ਚਿਹਰੇ ਦਾ ਦਗ ਦਗ ਕਰਦੇ ਨੇ, ਪਰ ਤੁਸੀਂ ਅੰਦਰੋਂ ਕੁਝ ਹੋਰ ਤੇ ਬਾਹਰੋਂ ਕੁਝ। ਮਰਦਾਨਾ ਜੀ ਡਰ ਗਏ। ਅੱਗੋਂ ਗੁਰੂ ਨਾਨਕ ਪਾਤਸ਼ਾਹ ਜੀ ਮਰਦਾਨਾ ਜੀ ਨੂੰ ਕਹਿਣ ਲੱਗੇ, ਮਰਦਾਨਿਆ ਤੂੰ ਕਿਉਂ ਡਰਦਾ? ਡਰੇ ਤਾਂ ਉਹ ਜਿੰਨੇ ਬੰਦਿਆਂ ਨੂੰ ਲੁੱਟਿਆ ਹੈ, ਉਹਨਾਂ ਨੂੰ ਲੁੱਟ ਕੇ ਉਹਨਾਂ ਦੀਆਂ ਲਾਸ਼ਾਂ ਖੂਹ ਵਿੱਚ ਸਿੱਟੀਆਂ ਨੇ, ਡਰੇ ਤਾਂ ਉਹ, ਤੂੰ ਕਿਉਂ ਡਰਦਾ? ਅਸੀਂ ਤਾਂ ਜਿਵੇਂ ਦੇ ਅੰਦਰੋਂ ਆ ਉਵੇਂ ਦੇ ਹੀ ਬਾਹਰੋਂ ਆ, ਸਾਡੇ ਕਿਹੜਾ ਦੋ ਰੂਪ ਨੇ? ਡਰੇ ਤਾਂ ਉਹ। ਅੱਗੋਂ ਸੱਜਣ ਠੱਗ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਹਿਣ ਲੱਗਿਆ ਕਿ ਤੁਸੀਂ ਪਹਿਲੇ ਹੋ ਜਿਨ੍ਹਾਂ ਨੇ ਮੈਨੂੰ ਪਛਾਣ ਲਿਆ। ਅੱਜ ਤੱਕ ਇੱਥੇ ਇੰਨੇ ਆਏ, ਕਿਸੇ ਨੇ ਮੈਨੂੰ ਪਛਾਣ ਹੀ ਨਹੀਂ ਸਕਿਆ ਕਿ ਮੈਂ ਐਵੇਂ ਦਾ ਜਾਲ ਵਿਛਾਉਂਦਾ ਸੀ, ਹਰ ਇੱਕ ਫਸ ਹੀ ਜਾਂਦਾ ਸੀ ਜਿੰਨੇ ਤੋਂ ਮਰਜ਼ੀ ਵੱਡਾ ਬੰਦਾ ਆਵੇ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ, ਸੱਜਣਾ ਤੇਰਾ ਨਾਂ ਸੱਜਣ, ਕਿਉਂ ਠੱਗ ਬਣਿਆ ਫਿਰਦਾ? ਤੇਰਾ ਪਹਿਰਾਵਾ ਬਾਣੇ ਵਾਲਾ ਹੈ, ਤੇਰੀ ਬੋਲੀ ਇੰਨੀ ਮਿੱਠੀ ਹੈ, ਤੇਰਾ ਨਾਂ ਸੱਜਣ ਹੈ, ਤੂੰ ਸੱਜਣ ਬਣ ਕੇ ਰਹਿ, ਕਿਉਂ ਠੱਗ ਬਣਿਆ ਫਿਰਦਾ? ਸੱਜਣਾ ਸਭ ਦਾ ਤੂੰ ਸੱਜਣ ਬਣ ਜਾ, ਐਵੇਂ ਫਿਰਦਾ ਹੈ ਪਾਪ। ਪੜ੍ਹੀਏ ਆਓ। ਸੱਜਣਾ ਕਰਦਾ ਹੈ ਪਾਪ ਕਮਾਉਂਦਾ ਹੈ। ਸੋ ਪਿਆਰਿਓ ਜੇ ਆਪਾਂ ਸੱਜਣ ਵਾਂ ਤੇ ਸੱਜਣ ਬਣ ਕੇ ਰਹੀਏ। ਸੋ ਪਿਆਰਿਓ ਜਿਵੇਂ ਕਿ ਆਪ ਸਭ ਸੰਗਤ ਨੂੰ ਪਤਾ ਹੀ ਹੈ ਕਿ ਅੱਜ ਹੈ 17 ਮਈ। ਆਪ ਸਭ ਜਾਣੂ ਹੀ ਹੋ ਕਿ 8 ਸਾਲ ਪਹਿਲਾਂ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਉੱਤੇ ਛਬੀਲ ਦੀ ਆੜ ਦੇ ਵਿੱਚ ਇੱਕ ਕਾਤਲਾਨਾ ਹਮਲਾ ਹੋਇਆ ਸੀ, ਜਿਸ ਵਿੱਚ ਮੇਰੇ ਸਤਿਕਾਰਯੋਗ ਪਿਤਾ ਜੀ ਬਾਬਾ ਭੁਪਿੰਦਰ ਸਿੰਘ ਜੀ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ। ਸੋ ਅੱਜ ਮੈਂ ਚਾਹੁੰਦਾ ਕਿ ਤੁਹਾਨੂੰ ਬਾਬਾ ਭੁਪਿੰਦਰ ਸਿੰਘ ਜੀ ਦੇ ਜੀਵਨ ਦੀ ਅਸਲ ਕਹਾਣੀ ਮੈਂ ਦੱਸਣਾ ਚਾਹੁੰਦਾ। ਥੋੜੀ ਜਿਹੀ ਆਪਾਂ ਬਰੀਕੀ ਵਿੱਚ ਜਾ ਕੇ ਸਾਰੇ ਮੈਂ ਸਮਝਾਉਂਦਾ। ਸੋ ਪਿਆਰਿਓ, ਜਿਹੜਾ ਸਾਡਾ ਪਿਛੋਕੜ ਪਿੰਡ ਪੈਂਦਾ ਹੈ ਬਾਬਾ ਭੁਪਿੰਦਰ ਸਿੰਘ ਜੀ ਦਾ, ਇਹ ਪੈਂਦਾ ਹੈ ਪਿੰਡ ਦਾਖਾ ਨੇੜੇ ਮੁੱਲਾਪੁਰ। ਜਿਹੜਾ ਬਾਬਾ ਭੁਪਿੰਦਰ ਸਿੰਘ ਜੀ ਦਾ ਅਸਲ ਪਿੰਡ ਹੈ, ਪਿਛੋਕੜ ਜਿਹੜਾ ਸਾਡਾ ਪਿੰਡ ਪੈਂਦਾ ਹੈ, ਉਹ ਹੈ ਪਿੰਡ ਦਾਖਾ। ਮੇਰੇ ਦਾਦਾ ਦਾਦੀ ਜੀ ਉੱਥੇ ਦੇ ਹੀ ਰਹਿਣ ਵਾਲੇ ਸਨ ਅਤੇ ਗੁਰਦੁਆਰਾ ਟੱਕੀ ਸਾਹਿਬ ਖਾਸੀ ਕਲਾਂ ਜਿੱਥੇ ਦਾ ਬਾਬਾ ਭੁਪਿੰਦਰ ਸਿੰਘ ਜੀ ਦਾ ਜਨਮ। ਮੇਰੇ ਦਾਦਾ ਦਾਦੀ ਜੀ ਗੁਰਦੁਆਰਾ ਟੱਕੀ ਸਾਹਿਬ ਜੀ ਦੇ ਸੰਤ ਸਨ, ਮਸਤਾਨਾ ਜੀ ਪਿੰਡ ਦਾਖਾ ਤੋਂ। ਉਹਨਾਂ ਨਾਲ ਹੀ ਮੇਰੇ ਦਾਦਾ ਦਾਦੀ ਜੀ ਪਿੰਡ ਖਾਸੀ ਕਲਾਂ ਗੁਰਦੁਆਰਾ ਟੱਕੀ ਸਾਹਿਬ ਵਿੱਚ ਆਏ। ਸਾਡੇ ਪਰਿਵਾਰ ਦੀ ਨੀਂਹ ਰੱਖਣ ਵਾਲੇ ਵੀ ਗੁਰਦੁਆਰਾ ਟੱਕੀ ਸਾਹਿਬ ਦੇ ਖਾਸੀ ਕਲਾਂ ਵਾਲਿਆਂ ਜਿਹੜੇ ਸੰਤ ਨੇ ਉਹ ਮਸਤਾਨਾ ਜੀ ਹੋਣਾ। ਉਹਨਾਂ ਨਾਲ ਮੇਰੇ ਦਾਦਾ ਜੀ ਆਏ, ਇੱਕ ਤਰ੍ਹਾਂ ਗੜਬਈ ਦਾ ਨਾਲ ਉਹਨਾਂ ਦੇ ਰਹਿੰਦੇ ਹੁੰਦੇ ਸਨ ਮੇਰੇ ਦਾਦਾ। ਸੋ ਉੱਥੇ ਹੀ ਗੁਰਦੁਆਰਾ ਟੱਕੀ ਸਾਹਿਬ ਵਿੱਚ ਖਾਸੀ ਕਲਾਂ ਵਿੱਚ 1979 ਦੇ ਵਿੱਚ ਬਾਬਾ ਭੁਪਿੰਦਰ ਸਿੰਘ ਜੀ ਨੇ ਗੁਰਦੁਆਰਾ ਟੱਕੀ ਸਾਹਿਬ ਵਿੱਚ ਜਨਮ ਲਿਆ ਅਤੇ ਬਾਬਾ ਭੁਪਿੰਦਰ ਸਿੰਘ ਜੀ ਦੀਆਂ 4 ਭੈਣਾਂ ਹਨ। ਬਾਬਾ ਭੁਪਿੰਦਰ ਸਿੰਘ ਜੀ ਚਾਰੇ ਭੈਣਾਂ ਨਾਲੋਂ ਸਭ ਤੋਂ ਛੋਟੇ ਬਾਬਾ ਜੀ ਸਨ। ਸੋ ਪਿਆਰਿਓ, ਜਿਹੜਾ ਬਾਬਾ ਜੀ ਦਾ ਆਰੰਭਕ ਜੀਵਨ ਹੈ ਉਹ ਗੁਰਦੁਆਰਾ ਟੱਕੀ ਸਾਹਿਬ ਵਿੱਚ ਬਤੀਤ ਹੋਇਆ। ਬਾਬਾ ਜੀ ਨੇ ਪਹਿਲੀ ਤੋਂ ਲੈ ਕੇ 8ਵੀਂ ਤੱਕ ਦੀ ਜਿਹੜੀ ਆਪਣੀ ਪੜ੍ਹਾਈ ਹੈ ਉਹ ਪਿੰਡ ਖਾਸੀ ਕਲਾਂ ਦੇ ਗੁਰਦੁਆਰਾ ਪਿੰਡ ਖਾਸੀ ਕਲਾਂ ਦੇ ਸਰਕਾਰੀ ਹਾਈ ਸਕੂਲ ਤੋਂ ਪੂਰੀ ਕੀਤੀ। ਤੇ ਪਿਆਰਿਓ, ਜਦੋਂ ਬਾਬਾ ਜੀ ਦੀ ਉਮਰ 14-15 ਸਾਲ ਸੀ ਉਦੋਂ ਬਾਬਾ ਜੀ ਦੇ ਮਾਤਾ ਪਿਤਾ ਜੀ ਦੁਨੀਆਂ ਤੋਂ ਚਲੇ ਗਏ ਸਨ। ਬੜੀ ਹੀ ਛੋਟੀ ਉਮਰ ਸੀ ਬਾਬਾ ਜੀ ਦੀ ਜਦੋਂ ਮਾਤਾ ਪਿਤਾ ਜੀ ਵਿਛੋੜਾ ਦੇ ਗਏ। ਸੋ ਬਾਬਾ ਭੁਪਿੰਦਰ ਸਿੰਘ ਜੀ ਉਹਨਾਂ ਦੇ ਜਿਹੜੇ ਪਿਤਾ ਜੀ ਸਨ ਉਹ ਵੀ ਇੱਕ ਤਰ੍ਹਾਂ ਦੇ ਪ੍ਰਚਾਰਕ ਸਨ। ਸ਼ੁਰੂ ਤੋਂ ਹੀ ਬਾਬਾ ਭੁਪਿੰਦਰ ਸਿੰਘ ਜੀ ਨੂੰ ਵੀ ਕੀਰਤਨ ਕਰਨ ਦਾ ਬੜਾ ਸ਼ੌਂਕ ਰਿਹਾ ਹੈ। ਆਪਣੇ ਪਿਤਾ ਜੀ ਨੂੰ ਦੇਖ ਦੇਖ ਕੇ ਉਹਨਾਂ ਵਿੱਚ ਕੀਰਤਨ ਕਰਨ ਦੀ ਜਿਹੜੀ ਹੋਬੀ ਹੈ ਉਹ ਹੋਈ ਹੈ। ਸੋ ਪਿਆਰਿਓ, ਬਾਬਾ ਭੁਪਿੰਦਰ ਸਿੰਘ ਜੀ ਦੀ ਜਿਹੜੀ ਪੜ੍ਹਾਈ ਹੈ ਸਰਕਾਰੀ ਸਕੂਲ ਦੀ 8ਵੀਂ ਤੱਕ ਉਹਨਾਂ ਨੇ ਪਿੰਡ ਖਾਸੀ ਕਲਾਂ ਤੋਂ ਪੂਰੀ ਕੀਤੀ। ਜਿਵੇਂ ਕਿ ਆਪ ਨੂੰ ਮੈਂ ਦੱਸਿਆ ਹੀ ਹੈ ਕਿ ਜਿਹੜੇ ਮਾਤਾ ਪਿਤਾ ਜੀ ਸੀ ਜਦੋਂ ਬਾਬਾ ਜੀ ਦੀ ਉਮਰ 14-15 ਸਾਲ ਸੀ ਉਦੋਂ ਤੁਰ ਗਏ। ਬਾਬਾ ਜੀ ਦਾ ਪੜ੍ਹਾਈ ਵਿੱਚ ਮਨ ਬੜਾ ਲੱਗਦਾ ਸੀ, ਪੜ੍ਹਾਈ ਕਰਨ ਦਾ ਬੜਾ ਸ਼ੌਂਕ ਸੀ, ਪਰ ਘਰ ਦੀਆਂ ਮਜਬੂਰੀਆਂ ਕਾਰਨ ਬਾਬਾ ਜੀ ਅੱਗੇ ਪੜ੍ਹਾਈ ਨਹੀਂ ਕਰ ਸਕੇ। ਉਸ ਤੋਂ ਬਾਅਦ ਲੁਧਿਆਣਾ ਦੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਤੋਂ ਬਾਬਾ ਭੁਪਿੰਦਰ ਸਿੰਘ ਜੀ ਨੇ ਸੰਥਿਆ ਲੈਣੀ ਸ਼ੁਰੂ ਕੀਤੀ। ਅਤੇ ਪਿਆਰਿਓ, ਜਦੋਂ ਬਾਬਾ ਭੁਪਿੰਦਰ ਸਿੰਘ ਜੀ 15 ਸਾਲ ਦੀ ਉਮਰ ਸੀ ਬਾਬਾ ਭੁਪਿੰਦਰ ਸਿੰਘ ਜੀ ਨੇ ਟੱਕੀ ਸਾਹਿਬ ਵਿੱਚ ਰਹਿ ਕੇ ਸੰਤਾਂ ਨਾਲ ਬੜੇ ਸਾਲ ਢੋਲਕੀ ਦੀ ਸੇਵਾ ਵੀ ਨਿਭਾਈ ਹੈ। ਸੋ ਐਵੇਂ ਹੀ ਇੱਕ ਵਾਰੀ ਟਾਂਡੇ ਵਾਲਿਆਂ ਦੀ ਮਹਾਂਪੁਰਸ਼ਾਂ ਦੀ ਬਰਸੀ ਤੇ ਬਾਬਾ ਭੁਪਿੰਦਰ ਸਿੰਘ ਜੀ ਜਾਂਦੇ ਨੇ ਨਾਲ ਢੋਲਕੀ ਦੀ ਸੇਵਾ ਨਿਭਾਉਣ। ਸੋ ਜਿਹੜੇ ਮਹਾਂਪੁਰਖਾਂ ਨਾਲ ਗਏ ਸੀ ਉੱਥੇ ਉਹਨਾਂ ਦਾ ਗਲਾ ਬੈਠਣ ਕਾਰਨ ਉਹ ਮਹਾਂਪੁਰਖ ਕੀਰਤਨ ਨਹੀਂ ਕਰ ਸਕੇ ਤੇ ਉਹਨਾਂ ਨੇ ਭਾਈ ਭੁਪਿੰਦਰ ਸਿੰਘ ਜੀ ਨੂੰ ਕਿਹਾ ਵੀ ਤੁਸੀਂ ਕੀਰਤਨ ਕਰੋ। ਉਦੋਂ ਬਾਬਾ ਭੁਪਿੰਦਰ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬੜੇ ਪਿਆਰ ਨਾਲ ਆਪ ਸੰਗਤਾਂ ਹਾਜ਼ਰੀ ਭਰ ਰਹੇ ਹੋ। ਸੋ ਹੁਣ ਜੋ ਅੱਜ ਆਪ ਸੰਗਤਾਂ ਨੂੰ ਪਤਾ ਹੀ ਹੈ, ਅੱਜ 17 ਮਈ ਬਾਬਾ ਭੁਪਿੰਦਰ ਸਿੰਘ ਜੀ ਉਹਨਾਂ ਦੀ ਯਾਦ ਵਿੱਚ ਅੱਜ ਦਾ ਇਹ ਸਮਾਗਮ ਰੱਖਿਆ। ਸੋ ਇਸ ਸਮਾਗਮ ਦੇ ਦੌਰਾਨ ਮਹਾਰਾਣੀ ਪ੍ਰਨੀਤ ਕੌਰ ਜੀ, ਜਿਨ੍ਹਾਂ ਦਾ ਬੜੇ ਲੰਮੇ ਸਮੇਂ ਤੋਂ ਭਾਈ ਸਾਹਿਬ ਨਾਲ, ਗੁਰਦੁਆਰਾ ਪਰਮੇਸ਼ਰਦਾਰ ਸਾਹਿਬ ਨਾਲ ਸਨੇਹ ਹੈ। ਸੋ ਸਮੇਂ ਸਮੇਂ ਤੇ ਇਹ ਹਾਜ਼ਰੀ ਵੀ ਭਰਦੇ ਰਹਿੰਦੇ ਹੈ। ਸੋ ਬਾਕੀ ਹੁਣ ਇਲੈਕਸ਼ਨ ਦਾ ਸਮਾਂ ਹੈ, ਸਾਰੇ ਲੀਡਰ ਤੁਸੀਂ ਪਿਛਲੇ ਦਿਨਾਂ ਵਿੱਚ ਵੀ ਵੇਖਿਆ ਜਦੋਂ ਭਾਈ ਸਾਹਿਬ ਇੱਥੇ ਹਾਜ਼ਰ ਸਨ, ਆਉਂਦੇ ਰਹੇ ਹੈ। ਸੋ ਅੱਜ ਇਹ ਗੁਰਮਤਿ ਸਮਾਗਮ ਦੇ ਮੌਕੇ ਤੇ ਆਏ ਹੈ। ਸੋ ਗੁਰਦੁਆਰਾ ਪਰਮੇਸ਼ਰ ਦੁਆਰ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਜਾਣਾ ਹੈ। ਫਿਰ ਇਸੇ ਤਰ੍ਹਾਂ ਲਗਾਤਾਰ ਸਮਾਗਮ ਚੱਲਦਾ ਰਹੇਗਾ। ਸੰਗਤ ਨੇ ਟਿਕਾ ਬਣਾ ਕੇ ਰੱਖਣਾ ਹੈ ਔਰ ਬੜੇ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਨੇ ਹਾਜ਼ਰੀ ਭਰਨੀ ਹੈ। ਸੋ ਮਹਾਰਾਣੀ ਪ੍ਰਨੀਤ ਕੌਰ ਜੀ, ਉਹਨਾਂ ਨੂੰ ਬੇਨਤੀ ਹੈ ਉਹ ਆ ਕੇ ਆਪਣਾ ਸਨਮਾਨ ਪ੍ਰਬੰਧਕਾਂ ਦੇ ਕੋਲੋਂ ਪ੍ਰਾਪਤ ਕਰਨ। ਉਹਨਾਂ ਦਾ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਆਉਣ ਤੇ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਜੀ ਆਇਆਂ ਕਿਹਾ ਜਾਂਦਾ ਹੈ, ਕਿਉਂਕਿ ਸਮੇਂ ਸਮੇਂ ਤੇ ਸੇਵਾਵਾਂ ਵੀ ਕਰਦੇ ਹੈ ਔਰ ਭਾਈ ਸਾਹਿਬ ਨਾਲ ਬੜਾ ਸਨੇਹ ਹੈ ਇਹਨਾਂ ਦਾ। ਅਸੀਂ ਫਿਰ ਇੱਕ ਵਾਰੀ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਆਉਣ ਤੇ ਜੀ ਆਇਆਂ ਕਹਿੰਦੇ ਹਾਂ।
ਸ੍ਰੀ ਅਕਾਲ। ਸੋ ਪਿਆਰਿਓ, ਜਿਵੇਂ ਕਿ ਆਪਾਂ ਗੱਲ ਕਰ ਰਹੇ ਸੀ ਕਿ ਬਾਬਾ ਭੁਪਿੰਦਰ ਸਿੰਘ ਜੀ ਇੱਕ ਵਾਰੀ ਗੁਰਦੁਆਰਾ ਟੱਕੀ ਸਾਹਿਬ ਜੀ ਦੇ ਸੰਤਾਂ ਨਾਲ ਢੋਲਕੀ ਵਜਾਉਣ ਗਏ ਸੀ ਤੇ ਉੱਥੇ ਸੰਤਾਂ ਦਾ ਗਲਾ ਬੈਠਣ ਕਾਰਨ ਉਹ ਕੀਰਤਨ ਨਹੀਂ ਕਰ ਸਕੇ ਤੇ ਉਹਨਾਂ ਨੇ ਫਿਰ ਬਾਬਾ ਭੁਪਿੰਦਰ ਸਿੰਘ ਜੀ ਨੂੰ ਕਿਹਾ ਕਿ ਤੁਸੀਂ ਕੀਰਤਨ ਕਰੋ। ਅੱਗੋਂ ਬਾਬਾ ਜੀ ਕਹਿਣ ਲੱਗੇ ਕਿ ਮੈਨੂੰ ਤਾਂ ਕੀਰਤਨ ਕਰਨਾ ਆਉਂਦਾ ਹੀ ਨਹੀਂ, ਕਿ ਮੈਂ ਤਾਂ ਕਦੇ ਜ਼ਿੰਦਗੀ ਦੇ ਵਿੱਚ ਕੀਰਤਨ ਕੀਤਾ ਹੀ ਨਹੀਂ। ਤੇ ਉਹ ਮਹਾਂਪੁਰਖਾਂ ਨੇ ਫਿਰ ਆਸ਼ੀਰਵਾਦ ਦਿੱਤਾ ਤੇ ਕਿਹਾ ਕਿ ਤੁਸੀਂ ਕੀਰਤਨ ਕਰੋ। ਤੇ ਫਿਰ 15 ਸਾਲ ਦੀ ਉਮਰ ਦੇ ਵਿੱਚ ਬਾਬਾ ਭੁਪਿੰਦਰ ਸਿੰਘ ਜੀ ਨੇ ਪਹਿਲੀ ਵਾਰੀ ਟਾਂਡੇ ਵਾਲਿਆਂ ਦੀ ਬਰਸੀ ਤੇ ਕੀਰਤਨ ਕੀਤਾ। ਤੇ ਪਿਆਰੇ, ਉਹ ਐਵੇਂ ਦਾ ਕੀਰਤਨ ਕੀਤਾ ਉਹਨਾਂ ਨੇ ਕਿ ਕੋਈ ਦੇਖ ਕੇ ਕਹਿ ਨਹੀਂ ਸਕਦਾ ਸੀ ਕਿ ਇਹਨਾਂ ਨੇ ਪਹਿਲੀ ਵਾਰੀ ਕੀਰਤਨ ਕੀਤਾ। ਇੰਨੀ ਚੰਗੀ ਤਰ੍ਹਾਂ ਉਹਨਾਂ ਨੇ ਸਾਖੀ ਸੁਣਾਈ, ਇੰਨੀ ਚੰਗੀ ਤਰ੍ਹਾਂ ਉਹਨਾਂ ਨੇ ਪ੍ਰਚਾਰ ਕੀਤਾ। ਉਹ ਤੋਂ ਬਾਅਦ ਫਿਰ ਬਾਬਾ ਜੀ ਦਾ ਜਿਹੜਾ ਇੰਟਰਸਟ ਹੈ ਉਹ ਕੀਰਤਨ ਦੇ ਵਿੱਚ ਵੱਧਦਾ ਹੀ ਗਿਆ। ਤੇ ਪਿਆਰੇ, ਉਹ ਜਿੱਥੇ ਫਿਰ ਬਾਬਾ ਭੁਪਿੰਦਰ ਸਿੰਘ ਜੀ ਕੀਰਤਨ ਕਰਦੇ ਹੁੰਦੇ ਸਨ, ਅਗਲੀ ਵਾਰ ਤੋਂ ਬਾਬਾ ਜੀ ਨੂੰ ਪੱਕੇ ਬੁੱਕ ਕਰ ਲੈਂਦੇ ਸੀ। ਸੰਗਤ ਨਾਲ ਇੰਨਾ ਪਿਆਰ ਸੀ। ਤੇ ਪਿਆਰੇ, ਉਹ 2006 ਦੇ ਵਿੱਚ ਆ ਕੇ ਫਿਰ ਬਾਬਾ ਭੁਪਿੰਦਰ ਸਿੰਘ ਜੀ ਦਾ ਵਿਆਹ ਹੁੰਦਾ ਹੈ। ਅਤੇ ਜਿਵੇਂ ਕਿ ਮੈਂ ਆਪ ਸਭ ਸੰਗਤ ਨੂੰ ਦੱਸਿਆ ਹੀ ਹੈ ਕਿ ਬਾਬਾ ਜੀ ਦੇ ਜਿਹੜੇ ਮਾਤਾ ਪਿਤਾ ਜੀ ਸਨ ਉਹ ਪਹਿਲਾਂ ਹੀ ਚਲੇ ਗਏ ਸੀ। ਸੋ ਬਾਬਾ ਭੁਪਿੰਦਰ ਸਿੰਘ ਜੀ ਨੇ ਆਪਣੇ ਪੈਰਾਂ ਤੇ ਖੜ ਕੇ ਆਪਣੇ ਦਮ ਤੇ ਸਾਰਾ ਆਪਣਾ ਵਿਆਹ ਕੀਤਾ। ਅਤੇ ਬਾਬਾ ਜੀ ਦੇ ਅਸੀਂ 2 ਬੇਟੇ ਹਾਂ। ਫਿਰ ਪਿਆਰਿਓ, ਜਿਵੇਂ ਕਿ ਆਪ ਸਭ ਸੰਗਤ ਨੂੰ ਪਤਾ ਹੀ ਹੈ ਕਿ 2011 ਦੇ ਵਿੱਚ ਫਿਰ ਆ ਕੇ ਬਾਬਾ ਭੁਪਿੰਦਰ ਸਿੰਘ ਜੀ ਭਾਈ ਰਣਜੀਤ ਸਿੰਘ ਜੀ ਨੂੰ ਮਿਲਦੇ ਨੇ। ਉੱਥੋਂ ਫਿਰ ਭਾਈ ਸਾਹਿਬ ਜੀ ਦਾ ਅਤੇ ਬਾਬਾ ਜੀ ਦਾ ਪਿਆਰ ਇੰਨਾ ਕੁ ਜ਼ਿਆਦਾ ਵੱਧ ਜਾਂਦਾ ਹੈ ਕਿ ਫਿਰ ਇਕੱਠੇ ਰਿਹਾ ਕਰਦੇ ਸਨ, ਇਕੱਠੇ ਪ੍ਰੋਗਰਾਮਾਂ ਤੇ ਜਾਇਆ ਕਰਦੇ ਸਨ। ਫਿਰ ਜਿਵੇਂ ਕਿ ਪਿਆਰਿਓ, ਆਪ ਸਭ ਨੂੰ ਪਤਾ ਹੀ ਹੈ ਕਿ 2016 ਦੇ ਵਿੱਚ 17 ਮਈ ਵਾਲਾ ਦਿਨ ਆਉਂਦਾ ਹੈ। ਆਪ ਸਭ ਜਾਣੂ ਹੀ ਹੋ ਕਿ ਕਿਵੇਂ ਸਾਰਾ ਅਟੈਕ ਹੋਇਆ। ਸੋ ਭਾਈ ਭੁਪਿੰਦਰ ਸਿੰਘ ਜੀ, ਜਿੱਥੇ ਤੱਕ ਮੈਨੂੰ ਯਾਦ ਹੈ ਪਿਆਰਿਓ, ਜਿਹੜਾ ਆਖਰੀ ਸਮਾਂ ਮੈਂ ਆਪਣੇ ਪਿਤਾ ਜੀ ਨਾਲ ਨਿਭਾਇਆ ਉਹ ਸੀ 16 ਮਈ 2016 ਸ਼ਾਮ ਦੀ ਗੱਲ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ, ਮੈਂ ਆਪਣੇ ਪਿਤਾ ਜੀ ਨਾਲ 2016 ਦੇ ਵਿੱਚ 16 ਮਈ ਦੀ ਸ਼ਾਮ ਦੀ ਗੱਲ ਹੈ ਪਿਆਰੇ ਹੋਏ, ਜਿਹੜਾ ਆਖਰੀ ਸਮਾਂ ਸੀ ਮੇਰਾ ਆਪਣੇ ਪਿਤਾ ਜੀ ਨਾਲ। ਮੈਂ ਦੇਖ ਰਿਹਾ ਕਿ ਮੈਂ ਪਿਤਾ ਜੀ ਨਾਲ ਬੈਠਾ ਕਿ ਉਹ ਫੇਸਬੁੱਕ ਚਲਾ ਰਹੇ ਸੀ ਪਿਆਰੇ ਉਸ ਦਿਨ ਉਹ, ਤੇ ਉਹਨਾਂ ਦਾ ਮਨ ਬੜਾ ਅਪਸੈਟ ਸੀ ਜਦੋਂ ਕੋਈ ਭਾਈ ਸਾਹਿਬ ਜੀ ਦੇ ਵਿਰੁੱਧ ਕੁਛ ਬੋਲਦਾ ਸੀ ਜਾਂ ਕੁਝ ਹੋਰ ਹੁੰਦਾ ਸੀ ਤੇ ਉਹਨਾਂ ਦਾ ਮਨ ਬੜਾ ਅਪਸੈਟ ਹੋ ਜਾਂਦਾ ਸੀ, ਕਿਉਂਕਿ ਭਾਈ ਸਾਹਿਬ ਜੀ ਦੇ ਵਿਰੁੱਧ ਉਹ ਜਦੋਂ ਵੀ ਕੁਝ ਸੁਣ ਲੈਂਦੇ ਸੀ ਤੇ ਉਹਨਾਂ ਦਾ ਮਨ ਬੜੀ ਜਲਦੀ ਅਪਸੈਟ ਹੋ ਜਾਂਦਾ ਸੀ। ਤੇ ਉਸ ਦਿਨ ਮੈਂ ਦੇਖ ਰਿਹਾ ਕਿ ਉਹ ਫੇਸਬੁੱਕ ਤੇ ਵੀਡੀਓ ਵਗੈਰਾ ਦੇਖ ਰਹੇ ਹੈ ਤੇ ਉਹਨਾਂ ਦਾ ਮਨ ਉਸ ਦਿਨ ਪਰੇਸ਼ਾਨ ਸੀ। ਸੋ ਜਦੋਂ 17 ਮਈ ਵਾਲਾ ਦਿਨ ਚੜਿਆ, ਮੈਨੂੰ ਲੱਗਦਾ ਹੈ ਮੋਰਨਿੰਗ 7 ਵਜੇ ਅਸੀਂ ਦੋਨੇ ਭਰਾ ਸਕੂਲ ਚੱਲੇ ਸਾਂ ਤੇ ਉਦੋਂ ਪਿਤਾ ਜੀ ਆਰਾਮ ਕਰ ਰਹੇ ਸੀ। ਉਸ ਦਿਨ ਅਸੀਂ 5 ਮਿੰਟ ਲੇਟ ਵੀ ਸੀ। ਉਸ ਦਿਨ ਮੈਂ ਮਿਲਿਆ ਨਹੀਂ ਆਪਣੇ ਪਿਤਾ ਜੀ ਨੂੰ, ਜਦੋਂ ਮੈਂ ਉਹਨਾਂ ਨੂੰ ਦੇਖਿਆ ਉਹ ਆਰਾਮ ਕਰ ਰਹੇ ਸੀ। ਤੇ ਫਿਰ ਜਿਵੇਂ ਕਿ ਸਾਨੂੰ ਮਾਤਾ ਜੀ ਦੱਸਦੇ ਹੀ ਨੇ ਕਿ 11 ਵਜੇ ਕੁਝ ਪ੍ਰਬੰਧਕ ਕਮੇਟੀ ਵਾਲੇ ਆਏ ਸਨ, ਉਹਨਾਂ ਨਾਲ ਬੈਠ ਕੇ ਸਵੇਰ ਦਾ ਜਿਹੜਾ ਬ੍ਰੇਕਫਾਸਟ ਹੈ ਨਾਸ਼ਤਾ ਹੈ ਉਹਨਾਂ ਨਾਲ ਹੀ ਕੀਤਾ। ਉਹਨਾਂ ਨੇ ਕੋਈ ਪ੍ਰੋਗਰਾਮ ਬੁੱਕ ਕਰਵਾਉਣਾ ਸੀ, ਸੋ ਉਸ ਤੋਂ ਬਾਅਦ ਬਾਬਾ ਭੁਪਿੰਦਰ ਸਿੰਘ ਜੀ ਨਾਲੋਂ ਨਾਲ ਹੀ ਪਰਮੇਸ਼ਵਰ ਦੇ ਲਈ ਰਵਾਨਾ ਹੋਇਆ। ਸੋ ਫਿਰ ਪਰਮੇਸ਼ਵਰ ਪਹੁੰਚੇ 12:30 ਵਜੇ। ਬਾਬਾ ਭੁਪਿੰਦਰ ਸਿੰਘ ਜੀ ਨੇ ਅਤੇ ਭਾਈ ਰਣਜੀਤ ਸਿੰਘ ਜੀ ਨੇ ਇਕੱਠਿਆਂ ਨੇ ਪ੍ਰਸ਼ਾਦਾ ਛਕਿਆ, ਅਤੇ ਜਿਵੇਂ ਕਿ ਆਪਾਂ ਭਾਈ ਸਾਹਿਬ ਜੀ ਕੋਲੋਂ ਦੀਵਾਨਾਂ ਵਿੱਚ ਸੁਣਦੇ ਹੀ ਹਾਂ ਕਿ ਬਾਬਾ ਭੁਪਿੰਦਰ ਸਿੰਘ ਜੀ ਨੇ ਭਾਈ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਮੈਨੂੰ ਤੁਸੀਂ ਜਲਦੀ ਟਾਈਮ ਦੇ ਦਿਆ ਕਰੋ, ਮਨ ਬੜਾ ਪਰੇਸ਼ਾਨ ਹੁੰਦਾ ਜਦੋਂ ਤੁਹਾਨੂੰ ਮਿਲ ਲੈਂਦੇ ਹਾਂ ਤੇ ਮਨ ਹੌਲਾ ਹੋ ਜਾਂਦਾ। ਸੋ ਇਕੱਠਿਆਂ ਨੇ ਫਿਰ ਬੜੀ ਚਿਰ ਵਿਚਾਰਾਂ ਕੀਤੀਆਂ ਤੇ ਉਸ ਤੋਂ ਬਾਅਦ ਭਾਈ ਸਾਹਿਬ ਜੀ ਬਾਬਾ ਜੀ ਨੂੰ ਕਹਿਣ ਲੱਗੇ ਕਿ ਬਾਬਾ ਜੀ ਤੁਸੀਂ ਵੀ ਆਰਾਮ ਕਰ ਲਓ ਤੇ ਮੈਂ ਵੀ ਆਰਾਮ ਕਰ ਲੈਣਾ, ਮੈਂ ਦਿਨੇ ਇੱਕ ਅੱਧਾ ਘੰਟਾ ਆਰਾਮ ਕਰਦਾ ਹੁੰਦਾ, ਫਿਰ ਆਪਾਂ ਸ਼ਾਮੀ ਇਕੱਠੇ ਹੀ ਦੀਵਾਨ ਤੇ ਚੱਲਾਂਗੇ। ਤੇ ਪਿਆਰਿਓ ਉਸ ਦਿਨ ਫਿਰ ਬਾਬਾ ਭੁਪਿੰਦਰ ਸਿੰਘ ਜੀ ਨੇ ਆਰਾਮ ਨਹੀਂ ਕੀਤਾ, ਸਾਰੇ ਸਿੰਘਾਂ ਨੂੰ ਮਿਲਦੇ ਰਹੇ, ਫੋਟੋ ਵਗੈਰਾ ਖਿਚਾਉਂਦੇ ਰਹੇ, ਕਿਉਂਕਿ ਸ਼ੁਰੂ ਤੋਂ ਹੀ ਬਾਬਾ ਭੁਪਿੰਦਰ ਸਿੰਘ ਜੀ ਨੂੰ ਫੋਟੋ ਖਿਚਾਉਣ ਦਾ ਬੜਾ ਹੀ ਸ਼ੌਂਕ ਰਿਹਾ ਹੈ। ਸੋ ਉਸ ਦਿਨ ਆਰਾਮ ਨਹੀਂ ਕੀਤਾ ਬਾਬਾ ਭੁਪਿੰਦਰ ਸਿੰਘ ਜੀ ਨੇ। ਤੇ ਸ਼ਾਮੀ ਜਦੋਂ ਭਾਈ ਸਾਹਿਬ ਜੀ ਤਿਆਰ ਹੋ ਕੇ ਆਏ ਦੀਵਾਨ ਲਈ ਨਿਕਲਣ ਲੱਗੇ, ਤੇ ਬਾਬਾ ਭੁਪਿੰਦਰ ਸਿੰਘ ਜੀ ਆਪਣੀ ਇਨੋਵਾ ਗੱਡੀ ਦੇ ਵਿੱਚ ਬੈਠ ਗਏ ਸੀ। ਸੋ ਫਿਰ ਭਾਈ ਸਾਹਿਬ ਜੀ ਨੇ ਕਿਹਾ ਕਿ ਬਾਬਾ ਭੁਪਿੰਦਰ ਸਿੰਘ ਜੀ ਨੂੰ ਇੱਧਰ ਵਾਲੀ ਗੱਡੀ ਵਿੱਚ ਮੇਰੀ ਵਾਲੀ ਗੱਡੀ 'ਚ ਭੇਜ ਦਿਓ, ਕਿ ਅਗਲੀ ਵਾਲੀ ਸੀਟ 'ਤੇ ਜਿਹੜਾ ਸਿੰਘ ਬੈਠਾ ਸੀ ਉਹਨੂੰ ਕਿਹਾ ਕਿ ਤੁਸੀਂ ਅਗਲੀ ਗੱਡੀ 'ਚ ਲੈ ਜਾਓ। ਕਈ ਵਾਰੀ ਪਿਆਰਿਓ ਭਾਈ ਸਾਹਿਬ ਜੀ ਪਿਛਲੀ ਸੀਟ 'ਤੇ ਬਹਿ ਜਾਂਦੇ ਸਨ ਅਤੇ ਕਈ ਵਾਰੀ ਅਗਲੀ ਸੀਟ 'ਤੇ ਬਹਿ ਜਾਂਦੇ ਸਨ। ਉਸ ਦਿਨ ਭਾਈ ਸਾਹਿਬ ਜੀ ਦੀ ਜਿਹੜੀ ਸਿਹਤ ਹੈ ਉਹ ਥੋੜ੍ਹੀ ਜਿਹੀ ਠੀਕ ਨਹੀਂ ਸੀ ਅਤੇ ਉਹ ਪਿਛਲੀ ਸੀਟ 'ਤੇ ਬਹਿ ਗਏ ਅਤੇ ਬਾਬਾ ਭੁਪਿੰਦਰ ਸਿੰਘ ਜੀ ਅਗਲੀ ਸੀਟ 'ਤੇ ਬਹਿ ਗਏ। ਅਤੇ ਜਦੋਂ ਫਿਰ ਪਿਆਰਿਓ ਪਰਮੇਸ਼ਵਰ ਤੋਂ ਤੁਰੇ, ਇਕੱਠੇ ਤੁਰੇ, ਇਕੱਠੇ ਗੱਲਾਂ ਬਾਤਾਂ ਕਰਦੇ ਜਾਂਦੇ ਨੇ, ਭਾਈ ਸਾਹਿਬ ਜੀ ਦੱਸਦੇ ਨੇ ਵੀ ਫਿਰ ਰਸਤੇ ਦੇ ਵਿੱਚ ਸਾਡੇ ਕੀਰਤਨ ਕਰਦਿਆਂ ਦੇ ਭਰਾਵਾਂ ਦੀਆਂ ਵੀਡੀਓ ਵੀ ਦਿਖਾਉਂਦੇ ਨੇ ਅਤੇ ਬੜੀਆਂ ਗੱਲਾਂ ਕਰਦੇ ਜਾਂਦੇ ਨੇ। ਅਤੇ ਫਿਰ ਜਿਵੇਂ ਕਿ ਭਾਈ ਸਾਹਿਬ ਜੀ ਸਾਨੂੰ ਦੱਸਦੇ ਹੀ ਹੈ ਕਿ ਭਾਈ ਸਾਹਿਬ ਜੀ ਨੇ ਬਾਬਾ ਜੀ ਨੂੰ ਕਿਹਾ ਕਿ ਬਾਬਾ ਜੀ ਤੁਸੀਂ ਥੋੜ੍ਹੀ ਜਿਹੀ ਕਸਰਤ ਵਗੈਰਾ ਕਰਿਆ ਕਰੋ, ਸਿਹਤ ਤੁਹਾਡੀ ਭਾਰੀ ਹੁੰਦੀ ਜਾਂਦੀ ਹੈ। ਕਿਉਂਕਿ ਜਿਹੜੀ ਬਾਬਾ ਭੁਪਿੰਦਰ ਸਿੰਘ ਜੀ ਦੀ ਸਿਹਤ ਸੀ ਨਾ ਪਿਆਰਿਓ, ਉਹ ਮੇਰੇ ਜਿਵੇਂ ਦੀ ਸੀ, ਉਹਨਾਂ ਦੀ ਹਾਈਟ ਵੀ ਉਵੇਂ ਦੀ ਸੀ, ਥੋੜ੍ਹੀ ਜਿਹੀ ਹੈਲਦੀ ਸਿਹਤ ਸੀ ਉਹਨਾਂ ਦੀ। ਅਤੇ ਅੱਗੋਂ ਬਾਬਾ ਜੀ ਕਹਿਣ ਲੱਗੇ ਜਦੋਂ ਘੋੜਾ ਕਾਇਮ ਹੋਵੇ, ਜਦੋਂ ਕੁਝ ਹੋਵੇ ਨਾ ਫਿਰ ਐਂ ਕਰੀ ਜਾਣਾ ਕਿ ਮੇਰਾ ਤਾਂ ਕਦੇ ਸਿਰ ਵੀ ਨਹੀਂ ਦੁਖਿਆ। ਸੋ ਪਰ ਭਾਈ ਸਾਹਿਬ ਜੀ ਕਹਿੰਦੇ ਚਲੋ 6 ਮਹੀਨੇ ਬਾਅਦ ਤੁਸੀਂ ਆਪਣਾ ਜਿਹੜਾ ਬੋਡੀ ਦਾ ਟੈਸਟ ਹੈ ਉਹ ਕਰਾਉਂਦੇ ਰਿਹਾ ਕਰੋ, ਜ਼ਰੂਰੀ ਹੁੰਦਾ। ਅਤੇ ਪਿਆਰਿਓ ਫਿਰ ਗੱਲਾਂ ਕਰਦੇ ਜਾਂਦੇ ਨੇ, ਜਿਵੇਂ ਕਿ ਫਿਰ ਆਪ ਸਭ ਨੂੰ ਪਤਾ ਹੀ ਹੈ ਕਿ ਪਿੰਡ ਇਸੇ ਵੱਲ ਪਹੁੰਚ ਕੇ ਉੱਥੇ ਫਿਰ ਛਬੀਲ ਲੱਗੀ ਹੋਈ ਸੀ। ਉਸ ਦਿਨ ਭਾਈ ਸਾਹਿਬ ਜੀ ਦੀਵਾਨ ਤੋਂ 10 ਮਿੰਟ ਲੇਟ ਵੀ ਸਨ। ਭਾਈ ਸਾਹਿਬ ਜੀ ਨੇ ਜਿਹੜੇ ਕੁਲਵਿੰਦਰ ਵੀਰ ਜੀ ਨੇ ਡਰਾਈਵਰ, ਉਹਨਾਂ ਨੂੰ ਕਿਹਾ ਵੀ ਗੱਡੀ ਰੋਕਿਓ ਨਾ, ਅੱਜ ਆਪਾਂ ਪਹਿਲਾਂ ਹੀ ਲੇਟ ਹਾਂ, ਆਪਾਂ ਜੇ ਰੁਕ ਕੇ ਫੋਟੋ ਵਗੈਰਾ ਕਰਾਉਣ ਲੱਗ ਜਾਣਾ ਆਪਾਂ ਲੇਟ ਹੋ ਜਾਣਾ। ਸੋ ਜਦੋਂ ਪਿਆਰੇ ਉਹ ਉੱਥੇ ਜਾ ਕੇ ਛਬੀਲ ਦੇ ਰੁਕੇ, ਉੱਥੇ ਇਕੱਠ ਸੀ, 4-5 ਗੱਡੀਆਂ ਅੱਗੇ ਲੱਗੀਆਂ ਹੋਈਆਂ ਸੀ, ਉੱਥੇ ਲੋਕ ਵੀ ਬੜੇ ਖੜੇ ਸੀ, ਇਕੱਠ ਬੜਾ ਸੀ। ਤੇ ਜਦੋਂ ਅੱਗੇ ਵਾਲੀ ਗੱਡੀ ਰੁਕ ਗਈ, ਉਹਨਾਂ ਨੇ ਪੁੱਛਿਆ ਕਿ ਪਹਿਲਾਂ ਪਿਆਰਿਓ ਜਦੋਂ ਉਹਨਾਂ ਨੇ ਛਬੀਲ ਦੇਖੀ ਨਾ ਦੂਰੋਂ ਭਾਈ ਸਾਹਿਬ ਜੀ ਨੇ, ਤੇ ਮੇਰੇ ਪਿਤਾ ਜੀ ਭਾਈ ਸਾਹਿਬ ਜੀ ਨੂੰ ਕਹਿਣ ਲੱਗੇ ਕਿ ਭਾਈ ਸਾਹਿਬ ਜੀ ਬੜਾ ਸ਼ਰਧਾਲੂ ਬੰਦਾ ਲੱਗਦਾ ਹੈ ਕਿ ਛਬੀਲ ਲਗਾਈ ਹੋਈ ਹੈ ਫਰੂਟੀਆਂ ਕੋਕ ਦੀ, ਕਿ ਅੱਜ ਤੱਕ ਆਪਾਂ ਛਬੀਲ ਦੇਖੀ ਹੈ ਮਿੱਠਾ ਪਾਣੀ ਹਰ ਇੱਕ ਲਗਾ ਦਿੰਦਾ ਹੈ, ਤਗੜੇ ਤੋਂ ਤਗੜਾ ਵੀ ਹੋਵੇ, ਪਰ ਇਹ ਪਹਿਲਾਂ ਦੇਖਿਆ ਜਿਹੜਾ ਫਰੂਟੀਆਂ ਕੋਕ ਦਾ ਲੰਗਰ ਲਗਾਇਆ ਹੋਇਆ। ਤੇ ਜਦੋਂ ਪਿਆਰਿਓ ਫਿਰ ਉਹਨਾਂ ਨੇ ਅਗਲੀ ਵਾਲੀ ਗੱਡੀ ਨੂੰ ਪੁੱਛਿਆ ਨਾ ਵੀ ਭਾਈ ਸਾਹਿਬ ਜੀ ਕਿਹੜੀ ਕਿਹੜੀ ਗੱਡੀ ਵਿੱਚ ਨੇ, ਹਜੇ ਉਹ ਪੁੱਛ ਰਹੇ ਨੇ ਤੇ ਨਾਲ ਹੀ ਉਹਨਾਂ ਦੀ ਨਿਗਾਹ ਪਿਛਲੀ ਗੱਡੀ ਤੇ ਪਈ ਤੇ ਐਵੇਂ ਫੜੀਆਂ ਕੋਕ ਜਿਹੜੀਆਂ ਛਬੀਲ ਦੀਆਂ ਟਰੇਆਂ ਐਂ ਸੁੱਟ ਗਈਆਂ। ਤੇ ਫਿਰ ਉਸ ਤੋਂ ਬਾਅਦ ਆਪ ਸਭ ਨੂੰ ਪਤਾ ਹੀ ਹੈ ਕਿ ਲੈਂਡ ਕਰੂਜ਼ਰ ਜਿਹੜੀ ਗੱਡੀ ਸੀ ਉਹਦੇ ਅੱਗੇ ਵੀ ਇੱਕ ਯੂਟੀਲਿਟੀ ਜਿਹੜੀ ਮਹਿੰਦਰਾ ਦੀ ਕਾਰ ਆਉਂਦੀ ਹੈ ਉਹ ਲਗਾ ਤੀ ਕਿ ਗੱਡੀ ਵੀ ਨਾ ਭੱਜ ਸਕੇ। ਫਿਰ 35-40 ਬੰਦੇ ਨੇ ਗੱਡੀ ਤੇ ਹਮਲਾ ਕੀਤਾ। ਪਿਆਰਿਓ ਆਪਾਂ ਇਹ ਗੱਲ ਕਰ ਰਹੇ ਹਾਂ, ਆਪਾਂ ਨੂੰ ਸੁਣਨ ਵਿੱਚ ਕਿੰਨਾ ਫੀਲ ਹੋ ਰਿਹਾ, ਇੱਕ ਕੰਬਣੀ ਛਿੜਦੀ ਹੈ। ਤੁਸੀਂ ਸੋਚੋ ਪਿਆਰਿਓ ਜਿਹੜਾ ਬੰਦਾ ਉਸ ਟਾਈਮ ਜਿਹਦੇ ਨਾਲ ਬੀਤ ਰਹੀ ਹੋਏ ਉਹਦਾ ਕੀ ਹਾਲ। ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਸਾਡੀ ਇੱਕ ਕੰਬਣੀ ਛਿੜਦੀ ਹੈ, ਪਰ ਜਿਹੜਾ ਬੰਦਾ ਉਸ ਟਾਈਮ ਉੱਥੇ ਮੌਜੂਦ ਹੋਏਗਾ ਕਿੰਨਾ ਹੀ ਡਿਫੀਕਲਟ ਸਿਚੁਏਸ਼ਨ ਹੋਏਗੀ। ਅੱਗੇ ਵੀ ਗੱਡੀ ਲਗਾਤੀ ਹੈ, 35-40 ਬੰਦਿਆਂ ਨੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ, ਕੁਹਾੜੀਆਂ ਨਾਲ ਸ਼ੀਸ਼ੇ ਤੋੜ ਰਹੇ ਨੇ, ਪਿੱਛੋਂ ਸ਼ੀਸ਼ਾ ਤੋੜ ਕੇ ਅੰਦਰ ਵੜਨ ਦੀ ਕੋਸ਼ਿਸ਼ ਕਰ ਰਹੇ ਨੇ, ਨਾਲ ਇੰਨੀਆਂ ਗੋਲੀਆਂ ਚੱਲ ਰਹੀਆਂ, ਗੱਡੀ ਦਾ ਟਾਇਰ ਵੀ ਗੋਲੀ ਮਾਰ ਕੇ ਫਾੜ ਦਿੱਤਾ। ਅੱਗੇ ਸ਼ੀਸ਼ਾ ਤੇ ਵੀ ਸਪਰੇ ਕਰਤੀ ਕਿ ਗੱਡੀਆਂ ਤੇ ਕੁਛ ਦਿਖ ਵੀ ਨਾ। ਫਿਰ ਉਸ ਤੋਂ ਬਾਅਦ ਜਦੋਂ ਸ਼ੀਸ਼ਾ ਤੋੜਿਆ ਨਾ ਕੁਹਾੜੀ ਮਾਰ ਕੇ, ਤੇ ਜਦੋਂ ਸ਼ੂਟਰ ਨੇ ਫਿਰ ਗੋਲੀ ਚਲਾਈ, ਭਾਈ ਸਾਹਿਬ ਬਾਬਾ ਭੁਪਿੰਦਰ ਸਿੰਘ ਜੀ ਐਵੇਂ ਪਿੱਛੇ ਦੇਖ ਕੇ ਭਾਈ ਸਾਹਿਬ ਦੇ ਨਾਲ ਗੱਲ ਕਰ ਰਹੇ ਸਨ ਵੀ ਇਹ ਕੀ ਹੋ ਗਿਆ ਹਫੜਾ ਦਫੜੀ ਦੇ ਵਿੱਚ। ਜਦੋਂ ਗੋਲੀ ਲੱਗੀ ਨਾ ਪਿਆਰਿਓ, ਬਾਬਾ ਭੁਪਿੰਦਰ ਸਿੰਘ ਜੀ ਦਾ ਸਿਰ ਐ ਸੀ ਤੇ ਇੱਥੇ ਗੋਲੀ ਮਾਰੀ ਉਹਨਾਂ ਨੇ ਇੱਥੇ। ਤੇ ਉਸ ਤੋਂ ਬਾਅਦ ਜਦੋਂ ਫਿਰ ਸ਼ੂਟਰ ਅਗਲੀ ਗੋਲੀ ਤਿਆਰ ਕਰਨ ਲੱਗਿਆ ਤੇ ਇੱਧਰੋਂ ਫਿਰ ਤੇਜ਼ ਗੱਡੀ ਲੰਘਾਈ, ਉਸ ਤੋਂ ਬਾਅਦ ਪਿੱਛੇ ਚੜ੍ਹਨ ਲੱਗੇ ਜਦੋਂ ਗੱਡੀ ਦੇ ਅੰਦਰ, ਫਿਰ ਪਿੱਛੋਂ ਗੱਡੀ ਮਾਰੀ ਤੇ ਜਦੋਂ ਪਿਆਰਿਓ ਫਿਰ ਗੇਅਰ ਪਾਇਆ ਨਾ ਭਾਈ ਸਾਹਿਬ ਜੀ ਨੇ ਕਿਹਾ ਗੱਡੀ ਤੋਰੋ। ਪਿਆਰਿਓ ਜਿਹੜੀਆਂ ਆਮ ਗੱਡੀਆਂ ਆਉਂਦੀਆਂ ਨੇ, ਫੋਰਚੂਨਰ ਗੱਡੀ ਲਾ ਲਓ, ਉਹਦੇ ਵਿੱਚ ਆਉਂਦੇ ਨੇ ਚਾਰ ਸਿਲੰਡਰ ਤੇ ਦੋ ਫੋਰਚੂਨਰਾਂ ਦੀ ਪਾਵਰ ਮਿਲਾ ਕੇ ਇੱਕ ਲੈਂਡ ਕਰੂਜ਼ਰ ਗੱਡੀ ਦੀ ਪਾਵਰ ਬਣਦੀ ਹੈ। ਟੋਇਟਾ ਦੀ ਮੋਸਟ ਪਾਵਰਫੁੱਲ ਕਾਰ ਹੈ ਲੈਂਡ ਕਰੂਜ਼ਰ, ਉਹਦੇ ਵਿੱਚ 8 ਸਿਲੰਡਰ ਆਉਂਦੇ ਨੇ। ਤੇ ਜਦੋਂ ਭਾਈ ਸਾਹਿਬ ਜੀ ਨੇ ਕਿਹਾ ਵੀ ਗੱਡੀ ਤੋਰੋ, 8 ਸਿਲੰਡਰ ਸੀ, ਗੱਡੀ ਤਕੜੀ ਸੀ, ਜਦੋਂ ਗੇਅਰ ਪਾਇਆ ਅੱਗੇ ਯੂਟੀਲਿਟੀ ਗੱਡੀ ਜਦੋਂ ਜ਼ੋਰ ਦੀ ਵਿੱਚ ਮਾਰੀ ਤੇ ਉੱਥੋਂ ਗੱਡੀ ਨਿਕਲ ਗਈ, ਕਿਉਂਕਿ ਆਮ ਗੱਡੀਆਂ ਵਿੱਚ 4 ਸਿਲੰਡਰ ਹੁੰਦੇ ਨੇ ਤੇ ਲੈਂਡ ਕਰੂਜ਼ਰ ਦੇ ਵਿੱਚ 8 ਸਿਲੰਡਰ ਸੀ। ਤੇ ਜਦੋਂ ਗੱਡੀ ਤੋਰੀ ਫਿਰ ਪਿਆਰਿਓ, ਇੱਕ ਤਾਂ ਟਾਇਰ ਦੇ ਵਿੱਚ ਗੋਲੀ ਮਾਰ ਕੇ ਟਾਇਰ ਫੱਟ ਗਿਆ ਸੀ ਤੇ 3 ਟਾਇਰਾਂ ਤੇ ਫਿਰ ਜਦੋਂ ਗੱਡੀ ਪਿਆਰਿਓ ਭੱਜੀ 2-2.5 ਕਿਲੋਮੀਟਰ ਤੱਕ, ਫਿਰ ਪਿੱਛੇ ਵੀ ਉਹਨਾਂ ਨੇ 2 ਗੱਡੀਆਂ ਲਗਾਈਆਂ। ਪਿਛਲੀ ਗੱਡੀ ਭਾਈ ਭੁਪਿੰਦਰ ਸਿੰਘ ਜੀ ਦੀ ਸੀ ਇਨੋਵਾ, ਉਹਦੇ ਵਿੱਚ ਉਹ ਸੇਵਾਦਾਰ ਡਰਾਈਵ ਕਰ ਰਹੇ ਸੀਗੇ, 3-4 ਗੱਡੀਆਂ ਸੀ ਪਿਆਰਿਓ। ਤੇ ਜਦੋਂ ਗੱਡੀ ਕੱਢੀ ਪਿੱਛੇ ਵੀ 3-4 ਗੱਡੀਆਂ ਦੇ ਹਮਲਾ ਹੋ ਰਿਹਾ ਤੇ ਇੱਧਰੋਂ ਜਦੋਂ ਅੱਗੋਂ ਗੱਡੀ ਕੱਢੀ ਪਿੱਛੋਂ ਵੀ ਇੱਧਰੋਂ ਫਾਇਰ ਹੁੰਦੇ ਆ ਪਿਆਰਿਓ, 200 ਦੇ ਕਰੀਬ ਗੋਲੀ ਲੱਗੀ ਹੈ, 200 ਦੇ ਕਰੀਬ ਫਾਇਰ ਹੋਏ ਹੈ, 60 ਤੋਂ ਵੱਧ ਗੋਲੀਆਂ ਲੈਂਡ ਕਰੂਜ਼ਰ ਗੱਡੀ ਤੇ ਲੱਗੀ। ਤੇ ਜਦੋਂ ਫਿਰ ਅੱਗੇ ਗੱਡੀ ਭਜਾਉਂਦੇ ਨੇ, ਇੱਕ ਪੁਲੀ ਆਉਂਦੀ ਹੈ ਜਿੱਥੋਂ ਫਿਰ ਭਾਈ ਸਾਹਿਬ ਜੀ ਕਹਿੰਦੇ ਗੱਡੀ ਇੱਧਰ ਕੱਢ ਲਓ, ਉਹਨਾਂ ਦੀਆਂ ਪਿੱਛੋਂ ਗੱਡੀਆਂ ਤੇਜ਼ ਸ਼ੋ ਸਿੱਧੀਆਂ ਲੰਘ ਗਈਆਂ। ਤੇ ਫਿਰ ਜਦੋਂ ਇੱਧਰ ਪੁਲੀ ਤੋਂ ਅੱਗੇ ਅੰਦਰ ਨੂੰ ਕੱਟੀ ਗੱਡੀ, ਉੱਥੇ ਜਾ ਕੇ ਪਿਆਰਿਓ ਇੱਕ ਫਿਰ ਸਕੂਲ ਬਣ ਰਿਹਾ ਸੀ, ਉੱਥੇ ਜਾ ਕੇ ਗੱਡੀ ਰੁਕ ਗਈ, ਨੇੜੀ ਉੱਥੇ ਸਕੂਲ ਸੀ। ਉਦੋਂ ਫਿਰ ਜਦੋਂ ਭਾਈ ਸਾਹਿਬ ਜੀ ਗੱਡੀ 'ਚ ਉਤਰੇ, ਬਾਬਾ ਭੁਪਿੰਦਰ ਸਿੰਘ ਜੀ ਨੂੰ ਕਿਹਾ, ਬਾਬਾ ਜੀ ਉੱਠੋ, ਆਪਣੇ ਪਿੱਛੇ ਬੰਦੇ ਪਏ ਹੋਏ ਨੇ ਕਿ ਆਪਾਂ ਆਪਣੀ ਜਾਨ ਬਚਾਈਏ, ਆਪਾਂ ਨਿਕਲੀਏ ਇੱਥੋਂ। ਪਰ ਉਦੋਂ ਤੱਕ ਬਾਬਾ ਭੁਪਿੰਦਰ ਸਿੰਘ ਜੀ ਦੀ ਜਾਨ ਨਿਕਲ ਚੁੱਕੀ। ਉਦੋਂ ਬਾਬਾ ਭੁਪਿੰਦਰ ਸਿੰਘ ਜੀ ਸਾਨੂੰ ਵਿਛੋੜਾ ਦੇ ਚੁੱਕੇ। ਸੋ ਫਿਰ ਜਦੋਂ ਭਾਈ ਸਾਹਿਬ ਜੀ ਨੇ ਆਪਣੀ ਜਾਨ ਬਚਾਈ, ਜਾ ਕੇ ਉੱਥੇ ਫੋਨ ਵਗੈਰਾ ਕੀਤੇ, ਉੱਥੇ ਕੰਮ ਚੱਲ ਰਿਹਾ ਸੀ, ਵਰਕਰ ਭਈਏ ਲੱਗੇ ਹੋਏ ਸੀ, ਉਹਨਾਂ ਨੂੰ ਕਿਹਾ ਵੀ ਸਾਡੀ ਜਾਨ ਬਚਾਓ, ਪਿੱਛੇ ਬੰਦੇ ਲੱਗੇ ਹੋਏ ਨੇ। ਤੇ ਪਿਆਰਿਓ ਐਵੇਂ ਸਾਰਾ ਹਮਲਾ ਹੋਇਆ। ਤੇ ਮੈਨੂੰ ਯਾਦ ਹੈ 17 ਮਈ ਇਹ ਟਾਈਮ ਹੋਇਆ ਸਾਡਾ, 8 ਵਜੇ ਦਾ ਟਾਈਮ ਹੋ ਗਿਆ, ਇਹ ਟਾਈਮ ਹਮਲਾ ਹੋ ਚੁੱਕਿਆ। 3-5 ਮਿੰਟ ਦੇ ਵਿੱਚ ਵਿੱਚ ਇਹ ਸਾਰੀ ਖੇਡ ਵਾਪਰੀ ਹੈ। ਸੋ ਮੈਨੂੰ ਲੱਗਦਾ, ਮੈਨੂੰ ਪਤਾ ਹੈ ਵੀ 17 ਮਈ ਵਾਲੇ ਦਿਨ ਸਾਨੂੰ 10 ਵਜੇ ਜਾ ਕੇ ਕਲੀਅਰ ਹੋਇਆ ਵੀ ਪਿਤਾ ਜੀ ਦੀ ਮੌਤ ਹੋ ਗਈ, ਐਵੇਂ ਉਹਨਾਂ ਤੇ ਹਮਲਾ ਹੋਇਆ। ਸਾਨੂੰ ਪਹਿਲਾਂ ਕਿਸੇ ਨੇ ਕਲੀਅਰ ਨਹੀਂ ਕੀਤਾ ਸੀ, 10 ਵਜੇ ਜਾ ਕੇ ਕਲੀਅਰ ਹੋਇਆ ਵੀ ਐ। ਸੋ ਇਹ ਸੀ ਬਾਬਾ ਭੁਪਿੰਦਰ ਸਿੰਘ ਜੀ ਦੀ ਜੀਵਨੀ। ਬਾਬਾ ਭੁਪਿੰਦਰ ਸਿੰਘ ਜੀ ਬੜੇ ਹੀ ਗਰੀਬ ਪਰਿਵਾਰ ਵਿੱਚ ਉੱਠੇ ਹੋਏ ਸਨ ਪਿਆਰਿਓ, ਆਮ ਜਿਹੇ ਪਰਿਵਾਰ 'ਚ ਉੱਠੇ ਹੋਏ ਸੀ ਬਾਬਾ ਭੁਪਿੰਦਰ ਸਿੰਘ ਜੀ। ਆਪਣੇ ਜੀਵਨ ਦੇ ਵਿੱਚ ਬੜੀ ਹੀ ਉਹਨਾਂ ਨੇ ਸਟਰਗਲ ਕੀਤੀ ਤੇ ਜਦੋਂ ਮਿਹਨਤ ਨੂੰ ਫਲ ਲੱਗਣ ਲੱਗਿਆ ਤੇ ਉਦੋਂ ਹਮਲਾ ਹੋ ਕੇ ਐਵੇਂ ਅਟੈਕ। ਸੋ ਪਿਆਰਿਓ ਇੱਕ ਚੀਜ਼ ਮੈਂ ਹੋਰ ਕਹਿ ਦੇਣੀ ਚਾਹੁੰਦਾ, ਆਪਾਂ ਇੱਕ ਵੀਰ ਤੋਂ ਕਵਿਤਾ ਵੀ ਸੁਣਨੀ ਹੈ, ਸਾਡੇ ਨਿਰਵੈਰ ਵੀਰ ਨੇ ਬੜੀ ਹੀ ਸੋਹਣੀ ਕਵਿਤਾ ਲਿਖੀ ਹੈ, ਆਪਾਂ ਸਭ ਨੇ ਸੁਣਨੀ ਹੈ, ਵੀਰ ਨੇ ਗਾਣੀ ਹੈ। ਇੱਕ ਚੀਜ਼ ਪਿਆਰਿਓ ਮੈਂ ਕਹਿ ਦੇਣੀ ਚਾਹੁੰਦਾ ਕਿ ਤੁਹਾਡੇ ਚਾਹੇ 1,00,000 ਰਿਸ਼ਤੇਦਾਰ ਹੋਣ, ਤੁਹਾਡੇ 1,00,000 ਚਾਚੇ ਤਾਏ ਹੋਣ, ਪਰ ਜੋ ਮਾਂ ਪਿਓ ਦੇ ਗੋਦੇ 'ਚ ਦਾ ਸੁੱਖ ਹੈ ਨਾ, ਉਹ ਕਿਤੇ ਨਹੀਂ ਮਿਲਦਾ। ਚਾਹੇ ਤੁਹਾਨੂੰ ਜਿੰਨੇ ਮਰਜ਼ੀ ਕੋਈ ਦਿਲਾਸੇ ਦੇਵੇ, ਜੋ ਅਸਲ ਮਾਂ ਪਿਓ ਤੁਹਾਡੇ ਨਾਲ ਖੜ ਗਏ ਨਾ, ਉੱਥੇ ਕੋਈ ਸਾਥ ਨਹੀਂ। ਸੋ ਆਓ ਆਪਾਂ, ਵੀਰ ਨੇ ਕਵਿਤਾ ਲਿਖੀ ਹੈ ਸਾਡੇ ਨਿਰਵੈਰ ਵੀਰ ਨੇ, ਆਪਾਂ ਸਭ ਨੇ ਸੁਣਨੀ ਹੈ। ਤੁਸੀਂ ਬੜਾ ਟਕਾ ਬਣਾ ਕੇ ਰੱਖਿਆ, ਸਭ ਨੇ ਐ ਟਕਾ ਬਣਾ ਕੇ ਰੱਖਣਾ, ਆਓ ਆਪਾਂ ਕਵਿਤਾ ਸੁਣਦੇ ਹਾਂ। ਹਾਂਜੀ,
ਜਾਂਦੀ ਵਾਰੀ ਤੂੰ ਸਾਨੂੰ ਗਲੇ ਕਿਉਂ ਲਾਇਆ ਨਹੀਂ, ਗਿਆ ਕਿਹੋ ਜਿਹੇ ਸਫਰਾਂ ਉੱਤੇ, ਮੁੜ ਬਾਪੂ ਕਰ ਆਇਆ ਨਹੀਂ ਆ ਪੁੱਤਰਾ ਹੁਣ ਕਹਿ ਕੇ ਕੋਈ ਵਾਜੇ ਹੱਥ ਰੱਖਵਾਉਂਦਾ ਨਹੀਂ ਗੋਦੀ ਤੇਰੀ ਜਿਹਾ ਨਿਗਵੇ ਬਾਪੂ ਹੋਰ ਕਿਤੇ ਆਉਂਦਾ ਗੋਦੀ ਤੇਰੀ ਜਿਹਾ ਨਿਗਵੇ ਬਾਪੂ ਹੋਰ ਕਿਤੇ ਆਉਂਦਾ ਨਹੀਂ ਅੰਮੀ ਰਹੀ ਸੀ ਦਿਲਾਸੇ ਦਿੰਦੀ ਦੇਰ ਰਾਤੀ ਕਰਿਆ ਜਾਣਾ ਕੀ ਪਤਾ ਸੀ ਧਰਮੀ ਗੁੰਡਿਆਂ ਨੇ ਇਹਨਾਂ ਕਹਿਰ ਕਮਾ ਜਾਣਾ ਏ ਮਾਂ ਸਾਡੀ ਦੁੱਖੜਾ ਹੁਣ ਕੋਈ ਮਾਂ ਸਾਡੀ ਦੁੱਖੜਾ ਹੁਣ ਕੋਈ ਤੇਰੇ ਵਾਂਗ ਵਡਾਉਂਦਾ ਨਹੀਂ ਗੋਦੀ ਤੇਰੀ ਜਿਹਾ ਨਿਗਵੇ ਬਾਪੂ ਹੋਰ ਕਿਤੇ ਆਉਂਦਾ ਨਹੀਂ ਗੋਦੀ ਤੇਰੀ ਜਿਹਾ ਨਿਗਵੇ ਬਾਪੂ ਹੋਰ ਕਿਸੇ ਤੋਂ ਆਉਂਦਾ ਨਹੀਂ ਰੱਖੜੀ ਲੈ ਕੇ ਆਉਂਦੀਆਂ ਨੇ ਜਦ ਬੰਨਣ ਦੇ ਲਈ ਗੁੱਟ ਨਹੀਂ ਮਿਲਦਾ ਰੱਬ ਹੀ ਜਾਣੇ ਜਾਇਓ ਜਾਣਣ ਹਾਲ ਉਹਨਾਂ ਪੈਣਾ ਦੇ ਦਿਲ ਦਾ ਰੱਖੜੀ ਲੈ ਕੇ ਆਉਂਦੀਆਂ ਨੇ ਜਦ ਬੰਨਣ ਦੇ ਲਈ ਗੁੱਟ ਨਹੀਂ ਮਿਲਦਾ ਰੱਬ ਹੀ ਜਾਣੇ ਜਾਇਓ ਜਾਣਣ ਹਾਲ ਉਹਨਾਂ ਪੈਣਾ ਦੇ ਦਿਲ ਦਾ ਫੋਟੋ ਦੇ ਕੋਲ ਬਹਿ ਕੇ ਰੋਵਣ ਫੋਟੋ ਦੇ ਕੋਲ ਬਹਿ ਕੇ ਰੋਵਣ ਰੱਖੜੀ ਤੂੰ ਬਨਵਾਉਂਦਾ ਨਹੀਂ ਗੋਦੀ ਤੇਰੀ ਜਿਹਾ ਨਿਗਵੇ ਬਾਪੂ ਹੋਰ ਕਿਤੇ ਆਉਂਦਾ ਨਹੀਂ ਗੋਦੀ ਤੇਰੀ ਜਿਹਾ ਨਿਗਵੇ ਬਾਪੂ ਹੋਰ ਕਿਤੇ ਆਉਂਦਾ ਨਹੀਂ ਚਾਵਾਂ ਦੇ ਨਾਲ ਕਰਦੇ ਭਾਈ ਸਾਹਿਬ ਦੇ ਨਾਲ ਸੀ ਬਹਿ ਗਏ ਪਿਆਸ ਮਿਟਾਉਣ ਦੀ ਆਣ ਚ ਜਲ ਖੂਨ ਦੇ ਪਿਆਸੇ ਬਣ ਕੇ ਬਹਿ ਗਏ ਤੁਸੀਂ ਚੁਕਾਇਆ ਜਿਵੇਂ ਪਿਆਰ ਦਾ
ਜਿਵੇਂ ਬਾਬਾ ਭੁਪਿੰਦਰ ਸਿੰਘ ਜੀ ਨੇ ਪਿਆਰ ਦਿਖਾਇਆ ਉਵੇਂ ਕੋਈ ਵੀ ਯਾਰੀ ਨਹੀਂ ਲਵਾਂਗੇ ਜਿਵੇਂ ਪਰਿਵਾਰ ਵਿੱਚ ਆਪਾਂ ਪਰਿਵਾਰ ਬਹਿ ਕੇ ਗੱਲਾਂ ਕਰਦੇ ਹੀ ਆ ਨਾ ਬਾਬਾ ਭੁਪਿੰਦਰ ਸਿੰਘ ਜੀ ਨੇ ਸਾਨੂੰ ਬੜੀ ਵਾਰੀ ਪਹਿਲਾਂ ਵੀ ਇਹ ਗੱਲ ਕਹੀ ਹੈ ਕਿ ਜੇ ਮੈਨੂੰ ਕਦੇ ਭਾਈ ਰਣਜੀਤ ਸਿੰਘ ਜੀ ਪਿੱਛੇ ਆਪਣੀ ਜਾਨ ਵੀ ਦੇਣੀ ਪੈ ਗਈ ਨਾ ਤੇ ਮੈਂ ਆਪਣੀ ਜਾਨ ਵੀ ਦੇਵਾਂ ਇੰਨਾ ਪਿਆਰ ਸੀ ਬਾਬਾ ਭੁਪਿੰਦਰ ਸਿੰਘ ਜੀ ਦਾ ਭਾਈ ਸਾਹਿਬ ਜੀ ਦਾ ਅਤੇ ਇੱਕ ਚੀਜ਼ ਹੋਰ ਹੈ ਪਿਆਰਿਓ ਬਾਬਾ ਜੀ ਨੇ ਜਿਹਦੇ ਨਾਲ ਵੀ ਆਪਣੀ ਯਾਰੀ ਲਾਈ ਹੈ ਨਾ ਉਹ ਦਿਲੋਂ ਲਗਾਈ ਐਵੇਂ ਦਾ ਯਾਰ ਅੱਜ ਕੱਲ੍ਹ ਲੱਭਦਾ ਨਹੀਂ ਅੱਜ ਕੱਲ੍ਹ ਰਿਸ਼ਤੇ ਦੋਸਤੀਆਂ ਉੱਤੋਂ ਉੱਤੋਂ ਰਹਿ ਗਈਆਂ ਇੰਨੀ ਦਿਲੋਂ ਨਹੀਂ ਕੋਈ ਨਿਭਾਉਂਦਾ ਮੈਂ ਆਪਣੇ ਅੱਖੀ ਦੇਖੀ ਗੱਲ ਹੈ ਪਿਆਰਿਓ ਜੇ ਕਿਸੇ ਨੇ ਭਾਈ ਭੁਪਿੰਦਰ ਸਿੰਘ ਜੀ ਨੂੰ ਰਾਤੀ ਇੱਕ ਵਜੇ ਵੀ ਫੋਨ ਕਰ ਲੈਣਾ ਮੇਰੀ ਅੱਖੀ ਦੇਖੀ ਗੱਲ ਹੈ ਰਾਤੀ ਇੱਕ ਵਜੇ ਵੀ ਗੱਡੀ ਲੈ ਕੇ ਆ ਪਹੁੰਚਾ ਸੋ ਭਾਈ ਭੁਪਿੰਦਰ ਸਿੰਘ ਜੀ ਦਾ ਭਾਈ ਰਣਜੀਤ ਸਿੰਘ ਜੀ ਨਾਲ ਦਿਲੋਂ ਪਿਆਰ ਸੀ ਤੇ ਉਹਨਾਂ ਨੇ ਉਹ ਯਾਰੀ ਨਿਭਾ ਕੇ ਐਵੇਂ ਕੋਈ ਯਾਰੀ ਨਿਭਾਉਂਦਾ ਨਹੀਂ ਹਾਂਜੀ
ਤੁਸੀਂ ਚੁਕਾਇਆ ਜਿਵੇਂ ਪਿਆਰ ਦਾ ਕੋਈ ਏਦਾਂ ਮੁੱਲ ਚੁਕਾਉਂਦਾ ਨਹੀਂ ਗੋਦੀ ਤੇਰੀ ਜਿਹਾ ਨਿਗਵੇ ਬਾਪੂ ਹੋਰ ਕਿਤੇ ਆਉਂਦਾ ਨਹੀਂ ਗੋਦੀ ਤੇਰੀ ਜਿਹਾ ਨਿਗਵੇ ਬਾਪੂ ਹੋਰ ਕਿਤੇ ਆਉਂਦਾ ਮਾਰਨ ਵਾਲੇ ਜਾਣ ਨੂੰ ਸਕਦੇ ਬੱਚਿਆਂ ਲਈ ਪਿਓ ਚੀਜ਼ ਕੀ ਹੁੰਦਾ ਫੋਟੋ ਮੂਰੇ ਜਾ ਪੈਂਦੇ ਹਾਂ ਗੱਲ ਕਰਨ ਦਾ ਜਦ ਜੀ ਹੁੰਦਾ ਨਿਰਵੈਰ ਜਿਹਾ ਘਟਾਏ ਤਾਂ ਨਿਰਵੈਰ ਜਿਹਾ ਘਟਾਏ ਤਾਂ ਪਰ ਕੋਈ ਵੀ ਪਾਉਂਦਾ ਨਹੀਂ ਗੋਦੀ ਤੇਰੀ ਜਿਹਾ ਨਿਗਵੇ ਬਾਪੂ ਹੋਰ ਕਿਤੇ ਆਉਂਦਾ ਨਹੀਂ ਗੋਦੀ ਤੇਰੀ ਜਿਹਾ ਨਿਗਵੇ ਬਾਪੂ ਹੋਰ ਕਿਤੇ ਆਉਂਦਾ ਨਹੀਂ ਜਾਂਦੀ ਵਾਰੀ ਤੂੰ ਸਾਨੂੰ ਗਲੇ ਕਿਉਂ ਲਾਇਆ ਨਹੀਂ ਗਿਆ ਕਿਹੋ ਜਿਹੇ ਸਫਰਾਂ ਉੱਤੇ ਮੁੜ ਬਾਪੂ ਕਰ ਆਇਆ ਨਹੀਂ ਆ ਪੁੱਤਰਾ ਹੁਣ ਕਹਿ ਕੇ ਕੋਈ ਵਾਜੇ ਹੱਥ ਰਖਵਾਉਂਦਾ ਨਹੀਂ ਗੋਦੀ ਤੇਰੀ ਜਿਹਾ ਨਿਗਵੇ ਬਾਪੂ ਹੋਰ ਕਿਤੇ ਆਉਂਦਾ ਨਹੀਂ ਗੋਦੀ ਤੇਰੀ ਜਿਹਾ ਨਿਗਵੇ ਬਾਪੂ ਹੋਰ ਕਿਤੇ ਆਉਂਦਾ
ਸੱਚੀ ਉਹ ਗੱਲ ਹੈ ਪਿਆਰਿਓ ਜੋ ਮਾਂ ਬਾਪ ਦੀ ਗੋਦੀ ਵਿੱਚ ਨਿੱਘ ਆਉਂਦਾ ਹੈ ਨਾ ਉਹ ਕਿਤੋਂ ਵੀ ਨਹੀਂ ਮਿਲ ਸਕਦਾ ਤੁਹਾਡੇ ਚਾਹੇ ਲੱਖਾਂ ਰਿਸ਼ਤੇਦਾਰ ਹੋਣ ਲੱਖਾਂ ਯਾਰ ਦੋਸਤ ਹੋਣ ਪਰ ਜਿੱਥੇ ਤੁਹਾਡੇ ਮਾਂ ਪਿਓ ਖੜ ਗਏ ਨਾ ਤੁਹਾਡੇ ਤੋਂ ਕੋਈ ਮੰਨ ਲਓ ਗਲਤੀ ਵੀ ਹੋ ਗਈ ਹੈ ਜਦੋਂ ਪਿੱਛੇ ਤੁਹਾਨੂੰ ਪਤਾ ਹੁੰਦਾ ਯਾਰ ਕੋਈ ਨਹੀਂ ਮੇਰਾ ਬਾਪ ਖੜਾ ਹੈ ਮੇਰੇ ਮਾਂ ਪਿਓ ਮੇਰੇ ਨਾਲ ਹੈਗੇ ਨੇ ਉਦੋਂ ਫਿਰ ਕੋਈ ਚਿੰਤਾ ਨਹੀਂ ਰਹਿੰਦਾ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਹੀ ਬੇਨਤੀ ਕਰਨੀ ਚਾਹਾਂਗਾ ਕਿ ਮਾਂ ਬਾਪ ਦਾ ਜਿੰਨਾ ਸਤਿਕਾਰ ਹੋ ਸਕਦਾ ਹੈ ਉਹਨਾਂ ਸਤਿਕਾਰ ਜਿੱਥੇ ਤੁਹਾਡੇ ਮਾਂ ਬਾਪ ਤੁਹਾਡੇ ਨਾਲ ਖੜ ਗਏ ਨਾ ਤੁਹਾਨੂੰ ਫਿਰ ਕਿਸੇ ਦੀ ਕੋਈ ਪਰਵਾਹ ਨਹੀਂ ਜੋ ਤੁਹਾਡੇ ਮਾਂ ਬਾਪ ਤੁਹਾਡੇ ਲਈ ਹੈ ਚਾਹੇ ਬੱਚਿਆਂ ਨੂੰ ਬਾਅਦ ਵਿੱਚ ਜਾ ਕੇ ਸਮਝ ਲੱਗਦੀ ਹੈ ਮਾਂ ਪਿਓ ਕੀ ਚੀਜ਼ ਸੀ ਪਹਿਲਾਂ ਨਹੀਂ ਸਮਝ ਆਉਂਦੀ ਜਦੋਂ ਕੋਈ ਮਾਂ ਜਾਂ ਬਾਪ ਤੁਰ ਜਾਂਦਾ ਨਾ ਫਿਰ ਪਤਾ ਲੱਗਦਾ ਹੈ ਕਿ ਬਾਪ ਜਾਂ ਮਾਂ ਕੀ ਚੀਜ਼ ਸੀ ਸੋ ਜਿਹੜਾ ਉਹ ਪਿਆਰ ਹੈ ਉਹ ਕਿਤੋਂ ਵੀ ਨਹੀਂ ਸੋ ਆਪਣੇ ਮਾਂ ਪਿਓ ਨੂੰ ਜਿੰਨਾ ਹੋ ਸਕਦਾ ਹੈ ਉਨਾ ਵੱਧ ਕੇ ਪਿਆਰ ਕਰੋ ਸੋ ਆਪਾਂ ਆਖਰੀ ਧਾਰਨਾ ਪੜ੍ਹਨੀ ਹੈ ਤੁਸੀਂ ਸਾਰੇ ਬੜੇ ਟਿਕਾਅ ਨਾਲ ਬੈਠੇ ਉਸ ਤੋਂ ਬਾਅਦ ਆਪਾਂ ਭਾਈ ਸੁਰਿੰਦਰ ਸਿੰਘ ਜੀ ਕੋਲੋਂ ਕੁਝ ਸਮਾਂ ਗੁਰਮਤ ਦੀਆਂ ਵਿਚਾਰਾਂ ਸਰਵਣ ਕਰਨੀਆਂ ਨੇ ਸੋ ਆਓ ਇੱਕ ਆਪਾਂ ਆਖਰੀ ਧਾਰਨਾ ਪੜ੍ਹੀਏ ਸਾਰਿਆਂ ਨੇ ਨਾਲ ਪੜ੍ਹਨੀ ਹੈ ਸਾਥ ਦੇਣ ਨਾਲ
ਉਹ ਰੁੱਤਾਂ ਮੁੜ ਮੁੜ ਆਉਣਗੀਆਂ ਬੰਦਿਆ ਤੂੰ ਮੁੜ ਕੇ ਨਹੀਂ ਆਉਣਾ
ਬੜਾ ਘੱਟ ਹੈ ਬੰਦੇ ਨੂੰ ਆਪਣੀ ਜ਼ਿੰਦਗੀ ਖੁਸ਼ੀ ਨਾਲ ਬਤੀਤ ਕਰਨੀ ਚਾਹੀਦੀ ਹੈ ਜਿੰਨੀ ਜ਼ਿੰਦਗੀਆਂ ਨੂੰ ਹੱਸ ਕੇ ਸੋ ਆਪ ਸਭ ਸੰਗਤ ਦਾ ਧੰਨਵਾਦ ਤੁਸੀਂ ਸਾਰੇ ਦੂਰਿਓ ਨੇੜੇ ਚੱਲ ਕੇ ਆ ਕੇ ਸਭ ਨੇ ਹਾਜ਼ਰੀ ਭਰੀ ਹੈ ਅਤੇ ਪਿਆਰਿਓ ਮੈਂ ਅੱਜ ਭਾਈ ਸਾਹਿਬ ਜੀ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਕਿ ਜਿਹੜੇ 8 ਸਾਲ ਤੋਂ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਨੇ ਸਾਡੇ ਕੋਲ ਬੜੇ ਵੱਡੇ ਵੱਡੇ ਬੰਦੇ ਆਏ, ਆ ਕੇ ਕਿਹਾ ਅਸੀਂ ਤੁਹਾਡੇ ਨਾਲ ਖੜੇ ਹਾਂ, ਪਰ ਕਿਸੇ ਨੇ ਸਾਥ ਦਿੱਤਾ। ਅੱਜ ਮੈਂ ਸੱਚੀ ਉਹ ਇਹ ਗੱਲ ਕਹਿਣਾ ਕਿ ਜੇ ਭਾਈ ਸਾਹਿਬ ਜੀ ਸਾਡਾ ਸਾਥ ਨਾ ਦਿੰਦੇ ਤੇ ਅਸੀਂ ਸੱਚੀ ਉਹ ਰੁੱਲ ਜਾਂਦੇ। ਸੋ ਮੈਂ ਭਾਈ ਸਾਹਿਬ ਜੀ ਦਾ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ 8 ਸਾਲਾਂ ਤੋਂ ਸਾਡੀ ਬਾਂਹ ਫੜੀ ਹੋਈ ਹੈ। ਸੋ ਸਭ ਦਾ ਧੰਨਵਾਦ ਜਿਹੜੇ ਲਾਈਵ ਦੇਖ ਰਹੇ ਨੇ, ਜਿਹੜੇ ਇੱਥੇ ਆਏ ਨੇ, ਸਭ ਦਾ ਦਿਲੋਂ ਧੰਨਵਾਦ। ਅਤੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਜਿੰਨੀ ਹੋ ਸਕਦੀ ਹੈ, ਜਿਹੜੇ ਬੱਚੇ ਲਾਈਵ ਵੀ ਦੇਖ ਰਹੇ ਨੇ, ਜਿਹੜੇ ਬੈਠੇ ਵੀ ਨੇ, ਕਿ ਜਿੰਨੀ ਹੋ ਸਕਦੀ ਉਨੀ ਸਟੱਡੀ ਕਰੋ, ਬਿਕੋਜ਼ ਸਟੱਡੀ ਇਜ਼ ਦਾ ਮੋਸਟ ਇੰਪੋਰਟੈਂਟ ਪਾਰਟ ਇਨ ਆਰ ਲਾਈਫ। ਮੈਂ ਖੁਦ ਸਟੱਡੀ ਕਰ ਰਿਹਾ। ਚਲੋ ਕੀਰਤਨ ਦਾ ਇੱਕ ਸ਼ੌਂਕ ਹੈ, ਆਪਾਂ ਕੀਰਤਨ ਵੀ ਕਰਦੇ ਹਾਂ, ਪਰ ਪਿਆਰਿਓ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਟੱਡੀ ਕੰਮ ਆਏਗੀ। ਅੱਜ ਕੱਲ੍ਹ ਦੇ ਨੌਜਵਾਨ ਹਥਿਆਰਾਂ ਵੱਲ ਬਹੁਤ ਜਾ ਰਹੇ ਨੇ। ਮੈਂ ਕਹਿਣਾ ਚਾਹੁੰਦਾ ਹਥਿਆਰਾਂ ਨੂੰ ਛੱਡ ਕੇ ਤੁਸੀਂ ਕਲਮ ਚੁੱਕੋ। ਸੋ ਸਟੱਡੀ ਜਿੰਨੀ ਹੋ ਸਕਦੀ ਹੈ ਉਨੀ ਕਰੋ, ਬਿਕੋਜ਼ ਸਟੱਡੀ ਇਜ਼ ਮੋਸਟ ਇੰਪੋਰਟੈਂਟ ਪਾਰਟ ਇਨ ਆਰ ਲਾਈਫ। ਸਭ ਦਾ ਧੰਨਵਾਦ, ਦਿਲੋਂ ਧੰਨਵਾਦ ਭਾਈ ਸਾਹਿਬ ਜੀ ਦਾ, ਸਾਰੀ ਮੈਨੇਜਮੈਂਟ ਦਾ ਵੀ ਧੰਨਵਾਦ ਜਿਨ੍ਹਾਂ ਨੇ ਇੰਨਾ ਵਧੀਆ ਪ੍ਰਬੰਧ ਕੀਤਾ, ਸਾਰਿਆਂ ਦਾ ਧੰਨਵਾਦ, ਕੋਟ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜਿਨ੍ਹਾਂ ਤੋਂ ਸਾਨੂੰ ਇੰਨਾ ਕੁਝ ਸਿੱਖਣ ਨੂੰ ਮਿਲਦਾ ਹੈ, ਜਿਨ੍ਹਾਂ ਤੋਂ ਸਾਨੂੰ ਜ਼ਿੰਦਗੀ ਜਿਉਣ ਦਾ ਚੱਜ ਆਇਆ। ਸਭ ਦਾ ਧੰਨਵਾਦ, ਇੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ ਜੀ। ਸੋ ਆਓ ਜੀ, ਬਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ ਸਾਚੀ ਪ੍ਰੀਤ ਹਮ ਤੁਮ ਸਿਉਂ ਜੋਰੀ ਤੁਮ ਸਿਉਂ ਜੋ ਅਵਰ ਸੰਗ ਤੋਰੀ ਮਾਧਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੋਰੇ ਤੁਮ ਸਿਉਂ ਤੋਰ ਕਮਨ ਸਿਉਂ ਜੋਰੇ ਜੀ ਤੁਮ ਸਿਉਂ ਤੋਰ ਕਵਨ ਸਿਉਂ ਜੋਰੇ ਆਓ ਜੀ ਬੜੇ ਪਿਆਰ ਨਾਲ ਆਪਾਂ ਸਾਰੇ ਅੱਜ ਬਾਬਾ ਭੁਪਿੰਦਰ ਸਿੰਘ ਜੀ ਉਹਨਾਂ ਦੀ ਸਾਲਾਨਾ ਯਾਦ ਨੂੰ ਮਨਾਉਂਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਆਪਾਂ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਵਿਖੇ ਕਈ ਸਾਲ ਆਪਾਂ ਨੂੰ ਪਤਾ ਹੀ ਹੈ ਵੀ ਖਾਸੀ ਕਲਾਂ ਸਮਾਗਮ ਰੱਖਿਆ ਜਾਂਦਾ ਸੀ ਪਿਛਲੇ ਸਾਲ ਵੀ ਭਾਈ ਸਾਹਿਬ ਇੱਥੇ ਨਹੀਂ ਸਨ ਉਦੋਂ ਵੀ ਸਾਰੇ ਸਿੰਘ ਘਰ ਵਿੱਚ ਹੀ ਪ੍ਰੋਗਰਾਮ ਕੀਤਾ ਗਿਆ ਉਦੋਂ ਵੀ ਹਾਜ਼ਰੀ ਭਰ ਕੇ ਆਏ ਫਿਰ ਪਿਛਲੀ ਵਾਰ ਪਲੈਨ ਬਣਿਆ ਵੀ ਅਗਲਾ ਜਿਹੜਾ ਸਮਾਗਮ ਹੈ ਉਹ ਆਪਾਂ ਪਰਮੇਸ਼ਰ ਦੁਆਰ ਸਾਹਿਬ ਵਿੱਚ ਕਰੀਏ ਭਾਈ ਸਾਹਿਬ ਇੱਥੇ ਹੁੰਦੇ ਫਿਰ ਵੱਡੇ ਪੱਧਰ ਤੇ ਸਮਾਗਮ ਹੁੰਦਾ ਉਹਨਾਂ ਦੀ ਹਾਜ਼ਰੀ ਵਿੱਚ ਫਿਰ ਵੱਡਾ ਸਮਾਗਮ ਹੋ ਜਾਂਦਾ ਪਰ ਮੈਂ ਸੋਚਦਾ ਸੀ ਭਾਵੇਂ ਅੱਜ ਸਾਡੇ ਵਿੱਚ ਉਹ ਇੱਥੇ ਪਰਮੇਸ਼ਰ ਦੁਆਰ ਵਿੱਚ ਇੰਡੀਆ ਵਿੱਚ ਨਹੀਂ ਹਨ ਪਰ ਮਨ ਤੇ ਉਹਨਾਂ ਦਾ ਇੱਥੇ ਹੀ ਹੈ ਉਸ ਸਮੇਂ ਨੂੰ ਉਸ ਹਾਲਾਤਾਂ ਨੂੰ ਤੁਸੀਂ ਬਾਖੂਬੀ ਉਹਨਾਂ ਦੇ ਸਪੁੱਤਰ ਭਾਈ ਹਰਮਨ ਸਿੰਘ ਉਹਨਾਂ ਕੋਲੋਂ ਤੁਸੀਂ ਸੁਣਿਆ ਹੀ ਹੈ ਔਰ ਉਹ ਦਿਨ ਉਹ ਸਮਾਂ ਕੈਸਾ ਸਮਾਂ ਸੀ ਆਪਣੇ ਪਰਮੇਸ਼ਰ ਦੁਆਰ ਦੇ ਵਿੱਚ ਐ ਸੀ ਵੀ ਜਿਵੇਂ ਪਤਾ ਨਹੀਂ ਹੈ ਤੇ ਬਹੁਤ ਵੱਡੀ ਘਟਨਾ ਪਰ ਕਦੇ ਸੋਚਿਆ ਹੀ ਨਹੀਂ ਸੀ ਵੀ ਇਹੋ ਜਿਹਾ ਵੀ ਕਦੇ ਕੁਛ ਹੋ ਸਕਦਾ ਇਹੋ ਜਿਹਾ ਵੀ ਕੁਛ ਵਾਪਰ ਸਕਦਾ ਹੈ ਸੋ ਬਾਬਾ ਭੁਪਿੰਦਰ ਸਿੰਘ ਜੀ ਉਸ ਕਾਤਲਾਨਾ ਹਮਲੇ ਦੇ ਵਿੱਚ ਉਹਨਾਂ ਦੀ ਮੌਤ ਹੋਈ ਸੋ ਭਾਈ ਸਾਹਿਬ ਅੱਜ ਭਾਵੇਂ ਸਾਡੇ ਵਿਚਕਾਰ ਇੱਥੇ ਪਰਮੇਸ਼ਰ ਦੁਆਰ ਵਿੱਚ ਨਹੀਂ ਹਨ ਥੋੜੇ ਸਮੇਂ ਤੱਕ ਉਹਨਾਂ ਨੇ ਸਾਡੇ ਵਿੱਚ ਆ ਹੀ ਜਾਣਾ ਚਲੋ ਸਰੀਰ ਨਾ ਆਊ ਪਰ ਆਵਾਜ਼ ਤੇ ਆਊ ਉਹਨਾਂ ਦੀ ਪੰਜ ਕੁ ਮਿੰਟਾਂ ਤੱਕ ਉਹਨਾਂ ਨੇ ਕੌਲ ਤੇ ਆਪ ਸੰਗਤਾਂ ਦੇ ਨਾਲ ਧੰਨਵਾਦ ਵੀ ਕਰਨਾ ਹੈ ਔਰ ਤੁਹਾਡੇ ਨਾਲ ਵਿਚਾਰ ਵੀ ਸਾਂਝੇ ਕਰਨੇ ਉੱਚਾ ਕਰਦੇ ਸੋ ਆਪ ਸੰਗਤਾਂ ਦੇ ਨਾਲ ਵਿਚਾਰ ਵੀ ਸਾਂਝੇ ਕਰਨੇ ਹੈ ਅੱਜ ਬੜਾ ਸੋਹਣਾ ਭਾਈ ਸਾਹਿਬ ਨੇ ਲਿਖ ਕੇ ਪਾਇਆ ਸੀ ਨਾ ਯਾਰੀ ਪਰਖੀਏ ਯਾਰਾਂ ਦੀ ਜਦੋਂ ਮਾਰ ਪਵੇ ਤਲਵਾਰਾਂ ਦੀ ਉਹਨਾਂ ਨੇ ਬੜਾ ਸੋਹਣਾ ਲਿਖਿਆ ਸੀ ਮੈਂ ਇੱਕ ਵਾਰੀ ਪੜ੍ਹ ਕੇ ਫਿਰ ਆਪਾਂ ਪੰਜ ਕੁ ਮਿੰਟਾਂ ਦੇ ਵਿੱਚ ਉਹਨਾਂ ਨਾਲ ਰਾਬਤਾ ਆਪਣਾ ਕਾਇਮ ਹੋ ਜਾਣਾ ਉਹਨਾਂ ਪਾਸੋਂ ਆਪਾਂ ਸੁਣਨੀਆਂ ਨੇ ਕੁਛ ਵਿਚਾਰਾਂ ਉਹਨਾਂ ਨੇ ਲਿਖ ਕੇ ਪਾਇਆ ਸੀ ਯਾਰੀ ਪਰਖੀਏ ਯਾਰਾਂ ਦੀ ਜਦੋਂ ਮਾਰ ਪਵੇ ਤਲਵਾਰਾਂ ਦੀ ਅੱਗੇ ਲਿਖਿਆ ਸੀ ਉਹਨਾਂ ਦਿਨਾਂ ਦਾ ਮਾਹੌਲ ਹੀ ਇਸ ਤਰ੍ਹਾਂ ਦਾ ਸੀ ਤੁਹਾਨੂੰ ਪਤਾ ਹੀ ਹੈ 2015 ਦੇ ਵਿੱਚ ਵੱਡੀ ਮੀਟਿੰਗ ਹੋਈ ਆਪਣੇ ਪਰਮੇਸ਼ਰ ਦੁਆਰ ਦੇ ਵਿੱਚ ਉਦੋਂ ਦਲ ਬਣਾਉਣ ਦਾ ਪਲੈਨ ਬਣਿਆ ਉਹਨਾਂ ਦਿਨਾਂ ਦੇ ਵਿੱਚ ਹੀ ਮੈਂ ਪਿਕਚਰ ਦੇ ਵਿੱਚ ਆਇਆ ਉਹਨਾਂ ਦਿਨਾਂ ਦੇ ਵਿੱਚ ਹੀ ਮੈਂ ਵੀ ਕਥਾ ਕਰਨ ਵਾਸਤੇ ਦਲਾਂ ਦੇ ਵਿੱਚ ਪ੍ਰਚਾਰਕਾਂ ਦੇ ਵਿੱਚ ਹਾਜ਼ਰ ਹੋਇਆ ਕਿਉਂਕਿ ਪਹਿਲਾਂ ਮੇਰਾ ਪਰਮੇਸ਼ਰ ਦੁਆਰ ਨਾਲ ਰਾਬਤਾ ਨਹੀਂ ਸੀ ਸਾਂਝ ਨਹੀਂ ਸੀ ਦੂਰੋਂ ਦੂਰੋਂ ਸੁਣਦੇ ਰਹੀਦਾ ਸੀ ਦੂਰੋਂ ਦੂਰੋਂ ਇੱਕ ਕਹਿ ਲਓ ਇੱਕ ਚਾਹ ਹੁੰਦਾ ਵੀ ਪ੍ਰਚਾਰਕ ਹੈਗੇ ਆ ਕੋਈ ਤੇ ਦੂਰੋਂ ਦੂਰੋਂ ਸੁਣਨਾ ਬਸ ਦੂਰੋਂ ਜਿਵੇਂ ਤੁਸੀਂ ਆਉਂਦੇ ਹੋ ਇੱਦਾਂ ਹੀ ਬਹਿ ਕੇ ਗੱਡੀ ਮੁੜ ਜਾਣਾ ਸੋ ਪੂਰਨ ਤੌਰ ਤੇ 2015 ਦੇ ਲਾਸਟ ਵਿੱਚ ਮੀਟਿੰਗ ਹੋਈ ਫਿਰ 16 ਵਿੱਚ ਜਿਹੜੇ ਦਲ ਬਣ ਗਏ ਔਰ 16 ਦੇ ਵਿੱਚ ਹੀ ਮੇਰਾ ਮਿਲਾਪ ਬਾਬਾ ਭੁਪਿੰਦਰ ਸਿੰਘ ਜੀ ਦੇ ਨਾਲ ਹੋਇਆ ਤੇ ਬੜਾ ਮਲਾਪੜਾ ਸੁਭਾਅ ਸੀ ਬੜਾ ਪਿਆਰਾ ਸੁਭਾਅ ਸੀ ਦਲ ਬਣ ਗਏ ਗੁਰਮਤਿ ਦੇ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਕੀਤਾ ਥੋੜਾ ਤੇਜ਼ ਕੀਤਾ ਗੁਰਬਾਣੀ ਦੀ ਗੱਲ ਕੀਤੀ ਔਰ ਗੁਰਬਾਣੀ ਦੀ ਗੱਲ ਬਹੁਤ ਲੋਕਾਂ ਨੂੰ ਚੁਭਦੀ ਰਹੀ ਤੇ ਉਹਨਾਂ ਦਿਨਾਂ ਦਾ ਮਾਹੌਲ ਇਸ ਤਰ੍ਹਾਂ ਦਾ ਸੀ ਸਮਾਂ ਇਸ ਤਰ੍ਹਾਂ ਦਾ ਸੀ ਅੱਜ ਲਿਖਿਆ ਨਾ ਉਹਨਾਂ ਦਿਨਾਂ ਦਾ ਮਾਹੌਲ ਹੀ ਇਸ ਤਰ੍ਹਾਂ ਦਾ ਸੀ ਕਿ ਕਈ ਆਪਣੇ ਨਾਲ ਵਾਲੇ ਛੱਡ ਛੱਡ ਕੇ ਜਾ ਰਹੇ ਸੀ ਉਹ ਸੋਚਦੇ ਸੀ ਵੀ ਇਹ ਕਿੱਧਰ ਨੂੰ ਤੁਰ ਪਏ। ਜਿਹੜੇ ਬੰਦੇ ਜਾਣਦੇ ਵੀ ਸੀ ਨਾ, ਲਓ ਪੜ੍ਹੀਏ ਕਰੇ।
ਉਹ ਜਿਹੜੇ ਜਾਣਦੇ ਸੀ ਸੱਚ ਵਾਲੇ ਰਾਹ ਨੂੰ,
ਵੱਡੇ ਵੱਡੇ ਕਹਿੰਦੇ ਕਹਾਉਂਦੇ ਪ੍ਰਚਾਰਕ ਜਿਨ੍ਹਾਂ ਨੇ ਆਪ ਖੁਦ ਗੱਲਾਂ ਕੀਤੀਆਂ, ਉਹ ਜਿੱਦਣ ਭਾਈ ਸਾਹਿਬ ਨੇ ਕੀਤੀਆਂ ਫਿਰ ਵਿਰੋਧ ਚ ਖੜ ਕੇ ਜਾ ਕੇ, ਆਪ ਨੂੰ ਪਤਾ ਹੀ ਹੈ।
ਜਿਹੜੇ ਜਾਣਦੇ ਸੀ ਸੱਚ ਵਾਲੇ ਰਾਹ ਨੂੰ, ਜਾਣ ਕੇ ਅਣਜਾਣ ਹੋ ਗਏ। ਜਿਹੜੇ ਜਾਣਦੇ ਸੀ ਸੱਚ ਵਾਲੇ,
ਕਹਿੰਦੇ ਤੀਜੇ ਦਿਨ ਕਚਹਿਰੀ ਲੱਗੀ ਤੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਲੈ ਕੇ ਗਏ ਤੇ ਉੱਥੇ ਨਾ ਬੜਾ ਹੀ ਦਇਆ ਵਾਲਾ ਮਲੇਰਕੋਟ ਦਾ ਨਵਾਬ ਬੈਠਾ ਸ਼ੇਰ ਮੁਹੰਮਦ ਖਾਨ, ਉਹ ਕਹਿੰਦਾ ਉਹ ਬੱਚਿਆਂ ਨੂੰ ਮਾਰੋ ਨਾ, ਬੱਚਿਆਂ ਦਾ ਕਸੂਰ ਕੋਈ ਨਹੀਂ, ਬੱਚਿਆਂ ਦਾ ਗੁਨਾਹ ਕੋਈ ਨਹੀਂ, ਜਿਹਨੇ ਕਸੂਰ ਕੀਤਾ ਤੁਸੀਂ ਉਹਨੂੰ ਪਕੜੋ। ਇਹ ਨਵਾਬ ਨੇ ਕਿਹਾ, ਆਖਣ ਲੱਗਾ ਜਿਹਨੇ ਕਸੂਰ ਕੀਤਾ, ਜਿਹਨੇ ਗੁਨਾਹ ਕੀਤਾ ਤੁਸੀਂ ਉਹਨੂੰ ਪਕੜੋ, ਬੱਚਿਆਂ ਦਾ ਕੀ ਕਸੂਰ। ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਛੋਟੀ ਛੋਟੀ ਉਮਰ ਹੈ ਇਹਨਾਂ ਦੀ, ਇਹਨਾਂ ਬੱਚਿਆਂ ਨੂੰ ਕਾਹਦੇ ਲਈ ਤੁਸੀਂ, ਔਰ ਨਾਲੇ ਜਿਹੜਾ ਤੁਸੀਂ ਕਰਮ ਕਰ ਰਹੇ ਹੋ ਸ਼ਰ੍ਹਾਂ ਤੋਂ ਉਲਟ ਹੈ, ਇਹ ਧਰਮ ਇਹਨੂੰ ਇਜਾਜ਼ਤ ਨਹੀਂ ਦਿੰਦਾ, ਧਰਮ ਇਜਾਜ਼ਤ ਨਹੀਂ ਦੇ ਰਿਹਾ। ਤੇ ਉਸ ਵੇਲੇ ਨਾ ਸੁੱਚਾਨੰਦ ਬੈਠਾ ਸੀ, ਸੁੱਚਾਨੰਦ ਕਹਿੰਦਾ, ਕਹਿੰਦੇ ਧਰਮ ਚ ਕੀ ਲਿਖਿਆ ਹੋਇਆ ਵੀ ਬੱਚੇ ਨਹੀਂ ਮਾਰਨੇ, ਤੁਸੀਂ ਐਂ ਲਿਖ ਦਿਓ, ਇਹ ਬੱਚੇ ਹੈ ਹੀ ਨਹੀਂ ਸੀ, ਸੱਪ ਦੇ ਸਪੋਲੀਏ ਸੀ। ਜਦੋਂ ਅਟੈਕ ਹੋਇਆ ਨਾ, ਹਮਲਾ ਹੋਇਆ, ਉਦੋਂ ਲੋਕਾਂ ਨੇ, ਵੱਡੇ ਵੱਡੇ ਪ੍ਰਚਾਰਕਾਂ ਨੇ ਸੁੱਚਾਨੰਦ ਵਾਲਾ ਰੋਲ ਨਿਭਾਇਆ। ਜਿਵੇਂ ਸੁੱਚਾਨੰਦ ਕਹਿੰਦਾ ਬੱਚੇ ਲਿਖੋ ਹੀ ਨਾ, ਨਾਲੇ ਖੁਦ ਪ੍ਰਚਾਰ ਕਰਦੇ ਰਹੇ ਵੀ ਬੱਕਰੇ ਵੱਢਣੇ ਧਰਮ ਦੇ ਨਾਂ ਤੇ ਮਾੜੀ ਗੱਲ ਹੈ, ਗੁਰਬਾਣੀ ਵੀ ਕਹਿੰਦੀ ਹੈ ਜੋਤਾਂ ਜਗਾਉਣੀਆਂ ਮਾੜੀ, ਜੋਤਾਂ ਜਗਾਉਣੀਆਂ ਕਿਤੇ ਵੀ ਨਹੀਂ ਲਿਖਿਆ ਹੋਇਆ, ਇਹ ਧਰਮ ਤੋਂ ਉਲਟ ਹੈ, ਸਿੱਖ ਰਹਿਤ ਮਰਿਆਦਾ ਤੋਂ ਉਲਟ ਹੈ। ਪਰ ਜਿੱਦਣ ਗੱਲ ਚੱਲੀ ਉਦੋਂ ਸਾਰੇ ਵਿਰੋਧ 'ਚ ਖੜੇ ਹੋ ਗਏ। ਉਦੋਂ ਇੱਦਾਂ ਦਾ ਮਾਹੌਲ, ਜਿਵੇਂ ਸੁੱਚਾਨੰਦ ਨੇ ਇੱਕ ਮਾਹੌਲ ਕ੍ਰੀਏਟ ਕੀਤਾ, ਉਦੋਂ ਅੱਜ ਲਿਖਿਆ ਸੀ ਕਹਿੰਦੇ ਉਦੋਂ ਮਾਹੌਲ ਹੀ ਇੱਦਾਂ ਦਾ ਸੀ। ਸੋ ਆਓ ਆਪਾਂ ਹੁਣ ਭਾਈ ਸਾਹਿਬ ਜੀ ਪਾਸੋਂ ਕੁਝ ਸਮਾਂ ਉਹਨਾਂ ਤੋਂ ਵਿਚਾਰਾਂ ਸਰਵਣ ਕਰਨੀਆਂ। ਆਓ ਇੱਦਾਂ ਹੀ ਟਿਕਾ ਬਣਾ ਕੇ ਰੱਖਿਓ, ਆਪਣੇ ਤੱਕ ਆਵਾਜ਼ ਆਈ ਜਾਣੀ ਹੈ, ਤੇ ਬੜੇ ਧਿਆਨ ਨਾਲ ਆਪਾਂ ਸਾਰਿਆਂ ਨੇ ਇੱਕ ਇੱਕ ਬਚਨ, ਇੱਕ ਇੱਕ ਗੱਲ ਨੂੰ ਸੁਣਨਾ ਹੈ। ਹਾਂਜੀ
ਹਾਂਜੀ, ਸੁਣ ਰਹੀ ਹੈ ਆਵਾਜ਼? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੀ ਵੀ ਸੰਗਤ ਅੱਜ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਆਏ ਹੋ, ਤੁਹਾਨੂੰ ਸਭ ਨੂੰ ਜੀ ਆਇਆਂ ਨੂੰ, ਮੇਰੀ ਜ਼ਿੰਦਗੀ ਵਿੱਚ ਬੜਾ ਵੱਡਾ ਇਸ ਦਿਨ ਦੇ ਨਾਲ ਮੋੜ ਆਇਆ। ਅੱਜ 8 ਸਾਲ ਹੋ ਗਏ ਹੈ, ਤੇ ਮੈਂ ਭਾਵੇਂ ਸਰੀਰ ਕਰਕੇ ਅੱਜ ਅਮਰੀਕਾ ਚ ਹਾਂ, ਪਰ ਮਨ ਮੇਰਾ ਇੱਥੇ ਹੀ ਹੈ। ਬਹੁਤ ਅੰਦਰ ਇੱਕ ਹੌਲ ਜਿਹਾ ਪੈਂਦਾ ਕਿ ਮੈਂ ਇੱਥੇ ਹੁੰਦਾ, ਬੈਠਾ ਹੁੰਦਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠਣ ਦਾ ਨਜ਼ਾਰਾ ਹੀ ਕੁਛ ਵੱਖਰਾ ਹੁੰਦਾ। ਪਰ ਚਲੋ, ਜਿਹੜੇ ਵੀ ਪਿਆਰ ਵਾਲੇ ਸੱਜਣ ਵੀਰ ਭਰਾ ਆਪ ਜੀ ਆਏ ਹੋ, ਜਾਂ ਆਨਲਾਈਨ ਤੁਸੀਂ ਯੂਟਿਊਬ ਦੇ ਉੱਤੇ, ਫੇਸਬੁੱਕ ਦੇ ਉੱਤੇ ਪ੍ਰੋਗਰਾਮ ਵੇਖ ਰਹੇ ਹੋ, ਕਿਸੇ ਨਾ ਕਿਸੇ ਬਹਾਨੇ ਹੁੰਦਾ ਕਿ ਅਸੀਂ ਗੁਰਬਾਣੀ ਨਾਲ ਜੁੜ ਸਕੀਏ, ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖੀਏ, ਸਾਨੂੰ ਚੇਤਾ ਰਹੇ ਕਿ ਅਸੀਂ ਜ਼ਿੰਦਗੀ ਵਿੱਚ ਜਦੋਂ ਕੁਛ ਗਲਤ ਕਰਾਂਗੇ, ਗੁੰਡਾਗਰਦੀ ਕਰਾਂਗੇ, ਤਾਂ ਸਾਰੀ ਜ਼ਿੰਦਗੀ ਸਾਨੂੰ ਲਾਹਨਤਾਂ ਪੈਂਦੀਆਂ ਰਹਿਣਗੀਆਂ। ਮੈਂ ਬਹੁਤ ਵਾਰ ਪਿਛਲੇ ਦਿਮਾਨਾਂ ਵਿੱਚ, ਜਾਂ ਆਪ ਸਾਰਿਆਂ ਨੂੰ ਪਤਾ ਹੀ ਹੈ, ਜਿੰਨੀ ਚਾਖਿਆ ਪ੍ਰੇਮ ਰਸ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਕਿਹਾ, ਸੇ ਤ੍ਰਿਪਤ ਰਹੇ ਅਗਾਹੇ। ਤ੍ਰਿਪਤ ਅਸਲ ਚ ਉਹੀ ਬੰਦੇ ਹੁੰਦੇ ਆ ਜਿਨ੍ਹਾਂ ਅੰਦਰ ਪ੍ਰੇਮ ਹੁੰਦਾ ਹੈ। ਪ੍ਰੇਮ ਤੋਂ ਸੱਖਣਾ ਦਿਲ ਵੀ ਕੋਈ ਦਿਲ ਹੁੰਦਾ ਹੈ। ਤੇ ਵੀਰੋ ਭੈਣੋ, ਸੋਚ ਕੇ ਵੇਖੋ, ਕਿਸੇ ਬੰਦੇ ਨੂੰ ਜਦੋਂ ਅਸੀਂ ਕਤਲ ਕਰਦੇ ਆ ਜਾਂ ਕਤਲ ਕਰਨ ਵਾਸਤੇ ਤੁਰਦੇ ਆ, ਗੁੱਸੇ ਦਾ ਸ਼ਿਖਰ ਹੁੰਦਾ ਹੈ, ਪ੍ਰੇਮ ਦਾ ਤੇ ਨਾਮੋ ਨਿਸ਼ਾਨ ਨਹੀਂ ਹੁੰਦਾ। ਸਾਡੇ ਹਿਰਦੇ ਵਿੱਚ, ਸਾਡੇ ਮਨ ਵਿੱਚ ਪ੍ਰੇਮ ਬਹੁਤ ਜ਼ਰੂਰੀ ਹੈ। ਪ੍ਰੇਮ ਤੋਂ ਸੱਖਣਾ ਮਨ ਹੈ ਨਾ ਜਿਹੜਾ, ਆਪਣੇ ਆਪ ਵਿੱਚ ਸਜਾ ਹੈ। ਪਿਆਰ ਦਾ ਬੰਦਾ ਭਰਪੂਰ ਰਹਿਣਾ ਚਾਹੀਦਾ। ਸਾਡੇ ਪਿਆਰ ਦੀ ਕਿਸੇ ਨੂੰ ਲੋੜ ਹੋਵੇ ਚਾਹੇ ਨਾ ਹੋਵੇ, ਪਰ ਸਾਡੇ ਆਪਣੇ ਆਪ ਨੂੰ ਪਿਆਰ ਦੀ ਬੜੀ ਲੋੜ ਹੈ। ਬੰਦਾ ਪਿਆਰ ਵਿੱਚ ਰੰਗਿਆ ਰੰਗਿਆ, ਭਰਿਆ ਭਰਿਆ, ਭਰਪੂਰ ਰਹਿਣਾ ਚਾਹੀਦਾ ਹਮੇਸ਼ਾ। ਤੇ ਜਦੋਂ ਅਸੀਂ ਪਿਆਰ ਦੇ ਭਰੇ ਭਰੇ ਰਹਿੰਦੇ ਹਾਂ, ਅਸੀਂ ਇਹਨੂੰ ਮਹਾਰਾਜ ਹਰਾ ਹੋਣਾ ਵੀ ਕਹਿੰਦੇ ਆ, ਹਰੇ ਹਰੇ ਰਹਿਣ ਵਾਲੇ। ਇੱਕ ਸੁੱਕਾ ਹੋਇਆ ਮਨ ਹੁੰਦਾ, ਇੱਕ ਹਰਾ ਹੁੰਦਾ, ਇੱਕ ਖਾਲੀ ਇੱਕ ਭਰਿਆ ਭਰਿਆ ਹੁੰਦਾ। ਇਸ ਕਰਕੇ ਪ੍ਰੇਮ ਦੇ ਵਿੱਚ ਭਰਪੂਰ ਰਹੋ। ਤੇ ਮੈਨੂੰ ਤੇ ਕਿਤੇ ਨਾ ਕਿਤੇ ਤਰਸ ਆਉਂਦਾ ਉਹਨਾਂ ਦੀ ਮਾਨਸਿਕਤਾ ਤੇ, ਜਿਹੜੇ ਬੰਦੇ ਆਏ ਜਿਨ੍ਹਾਂ ਨੇ ਕਤਲ ਕਰਨ ਵਾਸਤੇ ਸੋਚਿਆ। ਜਿਵੇਂ ਮੈਂ ਕਈ ਵਾਰ ਗੱਲ ਕੀਤੀ ਹੈ ਨਾ ਵੀ ਸਿੱਖ ਬਾਅਦ ਵਿੱਚ ਸਾੜਦੀ ਹੁੰਦੀ ਹੈ, ਪਹਿਲਾਂ ਉਹ ਆਪਣੇ ਆਪ ਨੂੰ ਸਾੜਦੀ ਹੈ। ਸਿੱਖ ਸਾੜੇਗੀ ਬਾਅਦ ਵਿੱਚ, ਪਹਿਲਾਂ ਬੂਥਾ ਆਪਣਾ ਸਾੜਦੀ ਹੈ, ਬਾਅਦ ਵਿੱਚ ਫਿਰ ਉਹ ਲੱਕੜਾਂ ਦੇ ਢੇਰ ਨੂੰ ਅੱਗ ਲੱਗਦੀ ਹੈ, ਫਿਰ ਉਹਨੂੰ ਸਾੜਦੀ। ਤੇ ਇਸੇ ਤਰ੍ਹਾਂ ਜਦੋਂ ਅਸੀਂ ਗੁੱਸੇ ਵਿੱਚ ਹੁੰਦੇ ਆ, ਕਿਸੇ ਨੂੰ ਮਾਰਦੇ ਆ, ਪਹਿਲਾਂ ਸਾਨੂੰ ਆਪਣੇ ਆਪ ਨੂੰ ਮਾਰਨਾ ਪੈਂਦਾ, ਫਿਰ ਜਾ ਕੇ ਤੁਸੀਂ ਕਿਸੇ ਦਾ ਕਤਲ ਕਰਦੇ ਆ, ਫਿਰ ਜਾ ਕੇ ਤੁਸੀਂ ਕਿਸੇ ਦੇ ਉੱਤੇ ਹੱਥ ਚੁੱਕਦੇ ਆ। ਤੁਹਾਨੂੰ ਕਿੰਨਾ ਗੁੱਸੇ ਨਾਲ ਭਰਨਾ ਪੈਂਦਾ, ਆਪਣੇ ਆਪ ਨੂੰ ਕਿੱਡੀ ਵੱਡੀ ਸਜ਼ਾ ਹੁੰਦੀ ਹੈ ਜਦੋਂ ਤੁਸੀਂ ਬਹੁਤ ਗੁੱਸੇ ਨਾਲ ਭਰੇ ਹੁੰਦੇ ਹੋ, ਖਿਜੇ ਹੁੰਦੇ ਹੋ। ਸੋ ਤਰਸ ਆਉਂਦਾ ਉਹੋ ਜਿਹੀ ਮਾਨਸਿਕਤਾ ਦੇ ਉੱਤੇ, ਕਾਹਦੇ ਅਸੀਂ ਪਾਠ ਕਰਦੇ ਹਾਂ, ਕਾਹਦੇ ਅਸੀਂ ਗੁਰਸਿੱਖ ਹਾਂ, ਜੇ ਸਾਨੂੰ ਇੰਨਾ ਗੁੱਸਾ ਆ ਜਾਏ, ਇੰਨੇ ਹਾਈਪਰ ਹੋ ਜਾਈਏ। ਸੋ ਉਹਨਾਂ ਦੀ ਸੋਚ ਆਪਣੀ ਹੈ, ਪਰ ਮੈਂ ਆਪਣੇ ਵਾਲੇ ਵੀਰਾਂ ਭਰਾਵਾਂ ਭੈਣਾਂ ਨੂੰ ਸਭ ਨੂੰ ਬੇਨਤੀ ਕਰਾਂਗਾ, ਜ਼ਿੰਦਗੀ ਵਿੱਚ ਬਹੁਤ 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 ਪਿਆਰ ਕਰੋ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਦੋਂ ਤੁਸੀਂ ਬੈਠਦੇ ਹੈ, ਬਹੁਤ ਫੀਲ ਕਰਿਆ ਕਰੋ ਕਿ ਅਸੀਂ ਗੁਰੂ ਸਾਹਿਬ ਦੀ ਹਜ਼ੂਰੀ ਚ ਬੈਠੇ ਹੈ, ਇੰਨੇ ਪਿਆਰ ਦੇ ਭਰੇ ਭਰੇ ਭਿੱਜੇ ਭਿੱਜੇ ਰਿਹਾ ਕਰੋ, ਤਾਂ ਜੋ ਜਦੋਂ ਵੀ ਤੁਸੀਂ ਗੁਰੂ ਸਾਹਿਬ ਕੋਲ ਆਓ, ਤੁਹਾਡਾ ਮਨ ਸ਼ਾਂਤ ਹੋ ਜਾਏ, ਜਿਵੇਂ ਚਾਹ ਚੜ੍ਹ ਜਾਏ ਵੀ ਅਸੀਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਹਾਂ। ਫਿਰ ਕਲਗੀਆਂ ਵਾਲੇ ਪਾਤਸ਼ਾਹ ਦਾ ਨਾਮ ਲਈਏ, ਸਾਡਾ ਐ ਸਰੀਰ ਰੋਮ ਰੋਮ ਖਿੜ ਜਾਏ। ਇੱਦਾਂ ਆਪਣੇ ਆਪ ਨੂੰ ਭਰੇ ਭਰੇ ਰੱਖਿਆ ਕਰੋ, ਬਹੁਤ ਪਿਆਰ ਗੁਰਬਾਣੀ ਨਾਲ ਕਰਿਆ ਕਰੋ, ਗੁਰੂ ਗ੍ਰੰਥ ਸਾਹਿਬ ਨਾਲ ਕਰਿਆ ਕਰੋ। ਤੇ ਉਹਨਾਂ ਦਾ ਠੀਕ ਹੈ, ਉਹ ਆਪਣੇ ਹਿਸਾਬ ਨਾਲ ਸੋਚਦੇ ਨੇ, ਪਰ ਪਿਆਰ ਬਹੁਤ ਕਰਨਾ ਹੈ, ਪਿਆਰ ਨੂੰ ਪਾਗਲਪਨ ਦੀ ਹੱਦ ਤੱਕ ਨਹੀਂ ਲੈ ਕੇ ਜਾਣਾ। ਇਹ ਬੜੀ ਬਰੀਕ ਜਿਹਾ ਪੜਦਾ ਹੀ ਹੁੰਦਾ, ਪਿਆਰ ਕਰਨਾ ਇਹ ਤੁਹਾਨੂੰ ਆਨੰਦ ਦਿੰਦਾ, ਖੁਸ਼ੀ ਦਿੰਦਾ, ਪਰ ਜਦੋਂ ਤੁਸੀਂ ਪਾਗਲਪਨ ਚ ਚਲੇ ਜਾਂਦੇ ਹੋ ਵੀ ਜੇ ਕੋਈ ਬੰਦਾ ਇੱਦਾਂ ਕਹੂਗਾ ਮੈਂ ਮਾਰ ਦੇਣਾ, ਮੈਂ ਵੱਢ ਦੇਣਾ, ਨਹੀਂ ਭਾਈ। ਰਿਫਲੈਕਸ਼ਨ ਸਮਝਦੇ ਆ ਨਾ ਤੁਸੀਂ ਵੀ ਲਸ਼ਕੋਰ ਪੈਣੀ, ਆਪਾਂ ਉਹ ਵਾਪਸ ਤੁਹਾਡੇ ਤੇ ਹੀ ਲਸ਼ਕੋਰ ਪੈਂਦੀ ਹੈ। ਜਦੋਂ ਆਪਾਂ ਪਿਆਰ ਦੇ ਭਰੇ ਰਵਾਂਗੇ, ਅਸੀਂ ਖਿੜੇ ਖਿੜੇ ਰਵਾਂਗੇ, ਆਨੰਦ ਚ ਰਵਾਂਗੇ, ਖੁਸ਼ ਰਵਾਂਗੇ। ਤੇ ਪਾਗਲਪਨ ਦੇ ਵਿੱਚ ਫਿਰ ਜਦੋਂ ਬੰਦਾ ਚਲੇ ਜਾਂਦਾ ਮੈਂ ਵੱਢ ਦੇਣਾ, ਮੈਂ ਮਾਰ ਦੇਣਾ, ਮੈਂ ਇੱਦਾਂ ਮੰਨਦਾ, ਦੂਜਾ ਬੰਦਾ ਇੱਦਾਂ ਕਿਉਂ ਨਹੀਂ ਮੰਨਦਾ, ਇਹਨੂੰ ਪਾਗਲਪਨ ਕਹਿੰਦੇ ਨੇ, ਇਹਨੂੰ ਪਿਆਰ ਨਹੀਂ ਕਹਿੰਦੇ। ਤੇ ਆਪਾਂ ਨੂੰ ਸੁਣਨ ਵਾਲਿਓ, ਵੀਰੋ ਭਰਾਵੋ ਭੈਣੋ, ਆਪਾਂ ਪਿਆਰ ਨਾਲ ਭਰਪੂਰ ਰਹਿਣਾ, ਆਪਣੇ ਹਿਰਦੇ ਨੂੰ ਪਿਆਰ ਨਾਲ ਭਰੇ ਰੱਖੋ, ਭਲਾ ਮੰਗੋ ਸਾਰਿਆਂ ਦਾ। ਉਹਨਾਂ ਨੇ ਮਾੜਾ ਕੀਤਾ, ਉਹਨਾਂ ਦਾ ਭਲਾ ਇਸ ਕਰਕੇ ਹੋਵੇ, ਭਲਾ ਹੋਵੇ, ਤੇ ਭਲਾ ਹੋਵੇ ਉਹਦਾ ਮਤਲਬ ਇਹ ਹੈ ਉਹਨਾਂ ਨੂੰ ਅਕਲ ਆਵੇ, ਉਹਨਾਂ ਨੂੰ ਵੀ ਸਮਝ ਆਵੇ, ਉਹਨਾਂ ਨੂੰ ਵੀ ਜ਼ਿੰਦਗੀ ਜਿਉਣ ਦਾ ਚੱਜ ਆਵੇ, ਉਹ ਵੀ ਆਪਣੇ ਮਨ ਤੇ ਕੰਮ ਕਰਨ ਕਿ ਅਸੀਂ ਮਨ ਦਾ ਕਿੱਡਾ ਵੱਡਾ ਨੁਕਸਾਨ ਕਰਦੇ ਹਾਂ ਜਦੋਂ ਅਸੀਂ ਗੁੱਸੇ ਚ ਆਉਂਦੇ ਹਾਂ, ਜਦੋਂ ਅਸੀਂ ਰੋਜ਼ ਗੁਰਕਿਰਪਾਨਾਂ ਲੈ ਕੇ ਵੱਢਣ ਤੁਰ ਪੈਂਦੇ ਹਾਂ, ਕਦੇ ਫਲਾਣੇ ਨੂੰ ਮਾਰੋ, ਕਦੇ ਫਲਾਣੇ ਨੂੰ ਮਾਰੋ, ਅਸੀਂ ਵਟਸਐਪਾਂ ਤੇ ਇਕੱਠੇ ਕਰਦੇ ਹਾਂ, ਫਿਰ ਕਦੇ ਉਹਨਾਂ ਨੂੰ ਗਾਲਾਂ ਕੱਢਦੇ ਹਾਂ, ਇੱਦਾਂ ਦੀ ਮਾਨਸਿਕਤਾ ਨਾ ਬਣਾਓ, ਪਿਆਰ ਨਾਲ ਭਰੋ, ਖਿੜੇ ਖਿੜੇ ਰਿਹਾ ਕਰੋ, ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠਿਆ ਕਰੋ। ਆਪਾਂ ਆਪਣਾ ਵੇਖੋ, ਆਪਣੇ ਆਪ ਨੂੰ ਆਨੰਦ ਚ ਰੱਖੋ, ਉਹਨਾਂ ਦਾ ਭਲਾ ਮੰਗੋ, ਇਹਨਾਂ ਨੂੰ ਅਕਲ ਆਵੇ ਕਦੇ ਲੋਕਾਂ ਦੇ ਪੁੱਤ ਮਾਰਨੇ, ਕਿਸੇ ਦਾ ਪਿਓ ਮਾਰ ਦੇਣਾ ਬੜੀ ਵੱਡੀ ਗੱਲ ਹੁੰਦੀ, ਕਿਸੇ ਔਰਤ ਨੂੰ ਵਿਧਵਾ ਕਰ ਦੇਣਾ। ਗੁਰਸਿੱਖ ਜਿਹੜਾ ਹੈ, ਧਰਮੀ ਜਿਹੜਾ ਹੈ, ਉਹ ਤਾਂ ਇੱਕ ਜਾਨਵਰ ਨੂੰ ਵੀ ਸੱਟ ਨਹੀਂ ਮਾਰ ਸਕਦਾ। ਕਿਸੇ ਕੁੱਤੇ ਨੂੰ ਡੰਡਾ ਮਾਰਨ ਲੱਗਿਆ ਬੰਦਾ 100 ਵਾਰ ਸੋਚਦਾ ਹੈ ਵੀ ਯਾਰ ਇਹ ਪਰੇਸ਼ਾਨ ਹੋਏਗਾ। ਤੇ ਜਿਹੜਾ ਕਿਸੇ ਦੇ ਬੱਚਿਆਂ ਨੂੰ ਮਾਰ ਦੇਣਾ, ਜਾਂ ਕਿਸੇ ਔਰਤ ਨੂੰ ਵਿਧਵਾ ਕਰ ਦੇਣਾ, ਕਿਸੇ ਭੈਣਾਂ ਦਾ ਭਰਾ ਖੋਹ ਲੈਣਾ, ਇਹ ਬੜੀ ਭੈੜੀ ਮਾਨਸਿਕਤਾ ਹੁੰਦੀ, ਇਹ ਬੜੀ ਜ਼ਹਿਰ ਹੁੰਦੀ ਹੈ ਅੰਦਰ। ਸੋ ਇਸ ਕਰਕੇ ਅਸੀਂ, ਸਾਡੇ ਮਨ ਚ ਕਦੇ ਗੁੱਸਾ ਨਾ ਆਵੇ, ਅਸੀਂ ਕਿਸੇ ਨੂੰ ਥੱਪੜ ਮਾਰਨ ਤੱਕ ਨਾ ਜ਼ਿੰਦਗੀ ਚ ਜਾਈਏ, ਅਸੀਂ ਉੱਚਾ ਬੋਲਣ ਲੱਗਿਆਂ ਵੀ 100 ਵਾਰ ਸੋਚੀਏ, ਸਾਨੂੰ ਪਤਾ ਹੋਵੇ ਕਿ ਅਸੀਂ ਆਪਣੇ ਆਪ ਨੂੰ ਆਪਣਾ ਜਨਮ ਬਰਬਾਦ ਨਹੀਂ ਕਰਨਾ, ਆਪਣੀ ਜ਼ਿੰਦਗੀ ਬਰਬਾਦ ਨਹੀਂ ਕਰਨੀ, ਆਪਣੇ ਆਪ ਨੂੰ ਸ਼ਾਂਤ ਸਹਿਜ ਵਿੱਚ ਰੱਖਣਾ। ਜਿਹੜੇ ਬੰਦੇ ਆਪਣੇ ਮਨ ਤੇ ਕੰਮ ਕਰਦੇ ਨੇ, ਆਪਣੇ ਆਪ ਤੇ ਕੰਮ ਕਰਦੇ ਹਨ, ਅਸਲ ਵਿੱਚ ਉਹੀ ਧਰਮੀ ਹਨ, ਉਹੀ ਅਧਿਆਤਮਵਾਦੀ ਹਨ, ਉਹੀ ਸਪਿਰਚੁਅਲ ਹਨ। ਸਪਿਰਚੁਅਲ ਪਰਸਨ ਦੀ ਨਿਸ਼ਾਨੀ, ਅਧਿਆਤਮਵਾਦੀ ਬੰਦੇ ਦੀ ਨਿਸ਼ਾਨੀ ਇਹ ਹੈ, ਉਹ ਆਪਣੇ ਮਨ ਦੇ ਉੱਤੇ ਕੰਮ ਕਰਦਾ, ਆਪਣੇ ਆਪ ਨੂੰ ਸਮਝਦਾ, ਮੈਨੂੰ ਗੁੱਸਾ ਤਾਂ ਨਹੀਂ ਆ ਗਿਆ ਕਿਤੇ, ਮੈਂ ਭਟਕ ਤਾਂ ਨਹੀਂ ਗਿਆ, ਮੇਰਾ ਮਨ ਕਾਲਾ ਤਾਂ ਨਹੀਂ ਪੈ ਗਿਆ। ਹਰ ਵੇਲੇ ਜਾਗੇ ਹੋਏ, ਜਾਗੇ ਹੋਏ ਰਹੋ, ਜਾਗੇ ਹੋਏ ਰਹੋ, ਆਪਣੇ ਆਪ ਨੂੰ ਰੋਜ਼ ਸਮਝੋ। ਰਾਤ ਵੇਲੇ ਸੌਣ ਲੱਗਿਆ ਹਿਸਾਬ ਲਾਇਆ ਕਰੋ ਵੀ ਯਾਰ ਅੱਜ ਦਿਨ ਚ ਗੁੱਸਾ ਆਇਆ ਸੀ ਕਿ ਅੱਜ ਮੈਂ ਖਿਜਿਆ ਸੀ। ਜੇ ਕਿਤੇ ਮਾਂ ਨੂੰ ਕੁਛ ਬੋਲਿਆ ਗਿਆ, ਭੈਣ ਭਰਾ ਨੂੰ ਕਿਸੇ ਨੂੰ ਕੁਛ ਬੋਲਿਆ ਗਿਆ, ਮਾਫ਼ੀ ਮੰਗ ਕੇ ਸੌ ਜਾਓ ਤਾਂ ਜੋ ਤੁਸੀਂ ਰਿਲੈਕਸ ਹੋ ਸਕੋ। ਗਲਤੀਆਂ ਹੋ ਜਾਂਦੀਆਂ, ਕਿਤੇ ਭੁੱਲ ਹੋ ਵੀ ਜਾਏ, ਕਿਉਂ ਹੋਈ ਹੈ। ਤੇ ਜੇ ਤੁਹਾਨੂੰ ਦਿਨ ਚ ਦੋ ਚਾਰ ਵਾਰ ਗੁੱਸਾ ਆਉਂਦਾ, ਫਿਰ ਫਿਕਰ ਕਰੋ ਵੀ ਯਾਰ ਮੈਂ ਆਪਣੇ ਆਪ ਦਾ ਫਿਕਰ ਕਰਾਂ, ਮੈਨੂੰ ਗੁੱਸਾ ਕਿਉਂ ਆਉਣ ਲੱਗ ਗਿਆ, ਮੈਂ ਇੰਨਾ ਖਿਜਿਆ ਖਿਜਿਆ ਕਿਉਂ ਰਹਿੰਦਾ ਹਾਂ। ਵਾਰ ਵਾਰ ਆਪਣੇ ਆਪ ਨੂੰ ਚੈੱਕ ਕਰੋ, ਆਪਣੇ ਮਨ ਤੇ ਕੰਮ ਕਰਨਾ ਸ਼ੁਰੂ ਕਰੀਏ। ਠੀਕ ਹੈ, ਉਹਨਾਂ ਦੀ ਮਾਨਸਿਕਤਾ ਸੀ, ਉਹ ਆਪਣਾ ਕੰਮ ਕਰ ਗਏ, ਅਸੀਂ ਆਪਣੀ ਮਾਨਸਿਕਤਾ ਤੇ ਕੰਮ ਕਰੀਏ, ਆਪਣੇ ਆਪ ਨੂੰ ਸ਼ਾਂਤ ਸਹਿਜ ਵਿੱਚ ਰੱਖੀਏ। ਮੈਂ ਲਿਖਿਆ ਵੀ ਸੀ ਕਿ ਮੈਨੂੰ ਪੁੱਛਦੇ ਆ ਤੁਸੀਂ ਭਾਈ ਸਾਹਿਬ ਕੀ ਖੱਟਿਆ, ਇਹ ਤਾਂ ਮੇਰਾ ਮਨ ਜਾਣਦਾ ਮੈਂ ਕੀ ਖੱਟਿਆ। ਮੈਂ ਪ੍ਰੋਗਰਾਮ ਕਰਦਾ ਰਹਿੰਦਾ, ਦੀਵਾਨ ਲਾਉਂਦਾ ਰਹਿੰਦਾ, ਮੈਂ ਪਤਾ ਨੀ ਆਪਣੇ ਮਨ ਤੇ ਕੰਮ ਕਰ ਸਕਦਾ ਕਿ ਨਾ ਕਰ ਸਕਦਾ, ਮੈਂ ਬਿਜੀ ਇੰਨਾ ਸੀ। ਤੇ ਮੈਂ ਹੁਣ ਆਪਣੇ ਆਪ ਨੂੰ ਕਿੰਨਾ ਵੇਖਦਾ ਹਾਂ, ਪਰਖਦਾ ਹਾਂ, ਸਮਝਦਾ ਹਾਂ, ਆਪਣੇ ਆਪ ਤੇ ਕੰਮ ਕਰਦਾ, ਇਹ ਮੇਰਾ ਮਨ ਜਾਣਦਾ ਹੈ। ਸੋ ਇਸ ਕਰਕੇ ਆਪਾਂ ਬਹੁਤ ਕੁਛ ਖੱਟਿਆ, ਉਹ ਮੇਰਾ ਮਨ, ਮੈਨੂੰ ਪਤਾ ਕੀ ਖੱਟਿਆ। ਬਾਕੀ ਇਹਨਾਂ ਦੀ ਗੁੰਡਾਗਰਦੀ ਬਾਰੇ ਲੋਕਾਂ ਨੂੰ ਪਤਾ ਲੱਗਿਆ, ਕਿੰਨੇ ਬੰਦੇ ਪੋਸਟਾਂ ਪਾਉਂਦੇ ਐ, ਕੋਈ ਵੀਡੀਓ ਬਣਾਉਂਦਾ, ਕੋਈ ਲਿਖਦਾ, ਹੌਲੀ ਹੌਲੀ ਪਤਾ ਲੱਗ ਗਿਆ। ਨਹੀਂ ਤਾਂ ਇੱਕ ਹੀ ਪਾਸੇ ਜਾਂਦੀ ਸੀ ਸਾਰਾ ਕੁਛ, ਇੱਕ ਪਾਸੇ ਹੀ ਜਾਂਦਾ ਸੀ, ਇੱਕ ਪੱਖ ਯੂਟਿਊਬ ਦੇ ਉੱਤੇ ਚੈਨਲਾਂ ਦੇ ਉੱਤੇ ਇਹਨਾਂ ਦਾ ਪੱਖ ਸੀ ਵੀ ਜੋ ਲੋਕਾਂ ਨੂੰ ਦੱਸਦੇ ਸੀ ਬਸ ਉਹੀ ਸੱਚ ਸੀ। ਪਰ ਹੁਣ ਇੱਕ ਦੂਜਾ ਪਾਸਾ ਵੀ ਖੜਾ ਹੋ ਗਿਆ ਨਾਲ, ਸੱਚ ਦਾ ਵੀ ਪਤਾ ਲੱਗਦਾ ਵੀ ਆਹ ਵੀ ਗੱਲ ਹੈਗੀ, ਆਹ ਪੱਖ ਵੀ ਸੋਚਿਆ ਜਾ ਸਕਦਾ। ਸੋ ਇਹਦੇ ਨਾਲ ਬਹੁਤ ਵੱਡੀ ਪ੍ਰਾਪਤੀ ਹੈ। ਸਾਨੂੰ ਲੱਗਦਾ ਆ ਆਉਣ ਵਾਲਾ ਸਮਾਂ ਦੱਸੇਗਾ ਕਿ ਅਸੀਂ ਕੀ ਖੱਟਿਆ, ਕਿੱਡੀ ਵੱਡੀ ਪ੍ਰਾਪਤੀ ਕੀਤੀ। ਸੋ ਉਹ ਗੁੰਡਾਗਰਦੀ ਦਾ ਆਪਣੇ ਆਪ ਪਤਾ ਲੱਗ ਰਿਹਾ, ਇਹਨਾਂ ਦੇ ਅੰਦਰੋਂ ਵੀ ਉਹ ਗੁੰਡਾਗਰਦੀ ਖਤਮ ਹੋਵੇ। ਅਸੀਂ ਅਰਦਾਸ ਕਰੀਏ ਸੱਚੇ ਪਾਤਸ਼ਾਹ, ਕੋਈ ਵੀ ਬੰਦਾ ਕਿਸੇ ਦਾ ਏਡਾ ਵੱਡਾ ਅਵੈਰੀ ਨਾ ਬਣੇ ਕਿ ਮਾਰਨ ਦੀਆਂ ਪਲੈਨਿੰਗਾਂ ਕਰਨ ਲੱਗ ਪਵੇ। ਏਡੀ ਵੱਡੀ, ਇੱਥੇ ਤੱਕ ਗੰਦੀ ਸੋਚ ਕਿਸੇ ਦੀ ਜਾਣੀ ਨਹੀਂ ਚਾਹੀਦੀ। ਆਪਣੇ ਵਾਸਤੇ ਵੀ ਸੋਚੋ ਤੇ ਬਾਕੀਆਂ ਵਾਸਤੇ ਵੀ ਭਲਾ ਮੰਗੋ। ਬਾਕੀ ਸਿਹਤ ਦਾ ਧਿਆਨ ਰੱਖਿਆ ਕਰੋ, ਤੁਰਿਆ ਫਿਰਿਆ ਕਰੋ, ਵਾਕ ਕਰਿਆ ਕਰੋ ਤੇ ਪਰਿਵਾਰ ਵਿੱਚ ਬੈਠਿਆ ਕਰੋ। ਮੈਂ ਆ ਕੇ ਤੁਹਾਨੂੰ ਦੱਸਾਂਗਾ ਕਾਫੀ ਕੁਛ ਇਹਦੇ ਬਾਰੇ, ਮੈਂ ਸਟੱਡੀ ਕਰਦਾ ਹਾਂ, ਸਮਝਦਾ ਹਾਂ। ਸੋ ਆਪਣੇ ਆਪ ਨੂੰ ਬਿਜੀ ਰੱਖੋ, ਵਿਹਲੇ ਨਾ ਰੱਖੋ। ਆ ਹੁਣ ਬੱਚਿਆਂ ਦਾ ਮੈਂ ਕਾਰੋਬਾਰ ਵੇਖਿਆ, ਮੇਰਾ ਮਨ ਇੰਨਾ ਖੁਸ਼ ਹੋਇਆ। ਮੈਂ ਹਰਮਨਜੋਤ ਸਿੰਘ ਹੋਣੀ ਬੱਚੇ ਦੋਵੇਂ, ਭਾਈ ਭੁਪਿੰਦਰ ਸਿੰਘ ਹੋਣਾ ਦੇ ਵਾਈਫ, ਇਹਨਾਂ ਨੇ ਕੰਮ ਕਾਰ ਕੀਤਾ, ਇੰਨੀ ਮਿਹਨਤ ਉੱਥੇ ਕਰਦੇ ਨੇ ਸਾਰਾ ਦਿਨ, ਤੇ ਬੜਾ ਮਨ ਮੇਰਾ ਖਿੜਿਆ, ਖੁਸ਼ ਹੋਇਆ ਮੈਂ। ਸ਼ੁਕਰ ਹੈ ਸੱਚੇ ਪਾਤਸ਼ਾਹ। ਤੇ ਅੱਜ ਭਾਈ ਭੁਪਿੰਦਰ ਸਿੰਘ ਹੁੰਦੇ, ਉਹਨਾਂ ਦਾ ਚਾਅ ਨਹੀਂ ਸੀ ਚੁੱਕਿਆ ਜਾਣਾ, ਆਪਣੇ ਬੱਚਿਆਂ ਦੇ ਕਾਰੋਬਾਰ ਵੇਖ ਕੇ, ਕੰਮ ਕਾਰ ਵੇਖ ਕੇ, ਕਿੰਨੇ ਚਾਅ ਨਾਲ ਆਪਣੇ ਕੰਮ ਲੱਗੇ ਹੈ ਤੇ ਬਿਜ਼ਨਸ ਕਰਨ ਲੱਗੇ ਹੈ, ਕਿਹੜੇ ਪਾਸੇ ਕੀ ਕਿਹੜੀ ਲਾਈਨ ਵਿੱਚ ਗਏ ਹੈ। ਠੀਕ ਹੈ, ਕੀਰਤਨ ਕਰਨਾ ਇਹ ਇੱਕ ਸ਼ੌਂਕ ਹੈ, ਕਦੇ ਕਦੇ ਕੀਰਤਨ ਕਰ ਲਿਆ, ਗੁਰਬਾਣੀ ਗਾਈ ਪੜ੍ਹੀ, ਪਰ ਨਾਲ ਨਾਲ ਆਪਣਾ ਬਿਜ਼ਨਸ ਕਰ ਰਹੇ ਹੈ, ਕਾਰੋਬਾਰ ਕਰ ਰਹੇ ਹੈ। ਬਹੁਤ ਖੁਸ਼ੀ ਹੋਈ ਮੇਰੇ ਮਨ ਨੂੰ ਵੇਖ ਕੇ। ਸੋ ਜਿੰਨੇ ਜੋਗੇ ਹਾਂ, ਭਾਈ ਭੁਪਿੰਦਰ ਸਿੰਘ ਹੁਣਾਂ ਦੇ ਪਰਿਵਾਰ ਦੇ ਨਾਲ ਮੈਂ ਖੜਿਆ ਰਿਹਾ, ਭੈਣਾਂ ਨੇ ਉਹ ਘਾਟਾ, ਤੇ ਮੈਂ ਪਹਿਲਾਂ ਵੀ ਹਮੇਸ਼ਾ ਹੀ ਕਿਹਾ ਵੀ ਕਦੇ ਨਾ ਪੂਰਾ ਹੋਇਆ ਨਾ ਪੂਰਾ ਹੋ ਸਕਣਾ, ਉਹ ਘਾਟਾ ਨਹੀਂ ਅਸੀਂ ਪੂਰਾ ਕਰ ਸਕਦੇ ਕਦੇ। ਭੈਣ ਭਰਾ ਤਾਂ ਭਰਾ ਹੀ ਹੁੰਦਾ, ਜੋ ਘਰ ਵਾਲਾ ਜਿੱਥੇ ਖੜ ਜਾਣਾ, ਜਿੱਥੇ ਇਹਨਾਂ ਦੇ ਪਿਓ ਨੇ ਖੜ ਜਾਣਾ, ਪਰ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਹਾਂ, ਵਾਅਦਾ ਕੀਤਾ ਹੈ ਉਹਨੂੰ ਨਿਭਾ ਸਕੀਏ। ਤੇ ਬਹੁਤ ਵੱਡੀ ਗੱਲ ਹੁੰਦੀ ਹੈ ਕਿਸੇ ਲਈ ਜਾਨ ਵਾਰ ਦੇਣੀ, ਜੋ ਭਾਈ ਸਾਹਿਬ ਜੀ ਨੇ ਆਪਣੇ ਆਪ ਨੂੰ ਕੁਰਬਾਨ ਕੀਤਾ। ਸੋ ਮੈਂ ਹਮੇਸ਼ਾ ਹੀ ਰਿਣੀ ਆ ਉਹਨਾਂ ਦਾ, ਹਮੇਸ਼ਾ ਹੀ ਨਮਸਕਾਰ ਕਰਦਾ ਹਾਂ। ਤੇ ਮੈਂ ਆਪ ਸਾਰਿਆਂ ਨੂੰ ਜੀ ਆਇਆ ਕਹਿੰਦਾ, ਜਿਨ੍ਹਾਂ ਨੇ ਅੱਜ ਦੇ ਮੌਕੇ ਤੇ ਹਾਜ਼ਰੀ ਭਰੀ, ਭੈਣਾਂ ਨੂੰ, ਉਹਨਾਂ ਦੇ ਪਰਿਵਾਰ ਆਏ ਹੋਣਗੇ ਉਹਨਾਂ ਨੂੰ ਮੈਂ ਜੀ ਆਇਆ ਕਹਿੰਦਾ, ਜਿਨ੍ਹਾਂ ਨੇ ਅੱਜ ਇਸ ਮੌਕੇ ਤੇ ਹਾਜ਼ਰੀ ਭਰੀ। ਤੇ ਬਾਅਦ ਵਿੱਚ ਸਾਰੇ ਪਰਿਵਾਰ ਦਾ, ਬੱਚਿਆਂ ਦਾ, ਭੈਣ ਜੀ ਕੁਲਵੰਤ ਕੌਰ ਹੋਣਾ ਦਾ ਸਨਮਾਨ ਕੀਤਾ ਜਾਣਾ। ਸੋ ਆਪ ਜੀ ਨੇ ਆਰਾਮ ਨਾਲ ਸਾਰੇ ਦਰਸ਼ਨ ਮੇਲੇ ਕਰਨੇ ਹਨ, ਤੇ ਆਪਣੇ ਆਪ ਨੂੰ ਚੜ੍ਹਦੀ ਕਲਾ ਚ ਰੱਖਣਾ। ਹਰਮਨਜੋਤ ਸਿੰਘ ਨੇ ਕਿਹਾ ਨੇ ਕਿਹਾ ਜਿਸ ਤਰ੍ਹਾਂ ਕਿ ਭਾਈ ਆਪਣੇ ਆਪ ਨੂੰ ਜੋ ਜ਼ਿੰਦਗੀ ਬੜੀ ਛੋਟੀ ਜਿਹੀ ਹੈ, ਲਾਈਫ ਨਿਕਲ ਰਹੀ ਹੈ ਭਾਈ, ਉਮਰ ਲੰਘ ਰਹੀ ਹੈ, ਕੋਈ ਪਤਾ ਨੀ ਕਿਸ ਨੇ ਕਦੋਂ ਛੱਡ ਜਾਣਾ, ਕਦੋਂ ਅਸੀਂ ਤੁਰ ਜਾਣਾ ਦੁਨੀਆਂ ਵਿੱਚੋਂ, ਤੇ ਆਪਣੀ ਜ਼ਿੰਦਗੀ ਨੂੰ ਜੀਓ, ਗੁਰਬਾਣੀ ਪੜਿਆ ਕਰੋ ਜ਼ਰੂਰ, ਭਾਵੇਂ 10 ਮਿੰਟ ਲਾਓ ਗੁਰਬਾਣੀ ਤੇ ਲਾਇਆ ਕਰੋ, ਇਕੱਲੇ ਬੈਠਿਆ ਕਰੋ, ਇੱਕ ਮੂਡ ਬਣਾਇਆ ਕਰੋ ਪਹਿਲਾਂ ਬਾਣੀ ਪੜਨ ਦਾ। ਐਵੇਂ ਨਹੀਂ ਤੁਰੇ ਜਾਂਦੇ, ਇੱਦਾਂ ਨਹੀਂ ਬਸ ਤੁਸੀਂ ਬੈਠੋ ਚੌਂਕੜਾ ਲਾਓ ਫਿਰ ਤੁਸੀਂ ਬੈਠ ਕੇ ਜਪਜੀ ਸਾਹਿਬ ਪੜੋ ਜਾਂ ਸੁਖਮਣੀ ਸਾਹਿਬ ਪੜੋ, ਕਦੇ ਨੌਵੇਂ ਪਾਤਸ਼ਾਹ ਦੇ ਸਲੋਕ ਪੜਿਆ ਕਰੋ, ਅੱਖਾਂ ਬੰਦ ਕਰਕੇ ਆਪਣੇ ਵਿਚਾਰਾਂ ਨੂੰ ਵੇਖੋ ਸਾਡੇ ਅੰਦਰ ਕੀ ਚੱਲਦਾ, ਮੈਲ ਮੈਲੇ ਵਿਚਾਰ ਨੇ ਕਿ ਸ਼ੁੱਧ ਵਿਚਾਰ ਨੇ, ਕਿਸੇ ਵਾਸਤੇ ਜੈਲਸ ਹੈ ਜਾਂ ਈਰਖਾ ਹੈ ਜਾਂ ਸਾੜਾ ਹੈ ਜਾਂ ਪਿਆਰ ਹੈ। ਜੇ ਮੈਲ ਭਰ ਗਈ ਹੈ ਉਹਨੂੰ ਸਾਫ਼ ਕਰੀਏ, ਆਪਣੇ ਆਪ ਤੇ ਕੰਮ ਕਰਨਾ ਸ਼ੁਰੂ ਕਰੀਏ, ਚੜ੍ਹਦੀ ਕਲਾ ਵਿੱਚ ਰਵਾਂਗੇ, ਮਨ ਕਾਇਮ ਰੱਖੀਏ। ਵੇਖਣ ਵਾਲਿਆਂ ਨੂੰ ਲੱਗਦਾ ਹੈ ਪਤਾ ਨਹੀਂ ਇਹ ਖਤਮ ਹੋ ਗਏ, ਤੇ ਸਾਨੂੰ ਪਤਾ ਹੈ। ਮੈਂ ਅੱਗੇ ਵੀ ਕਿਹਾ ਸੀ ਕਿ ਉਹ ਪਰੇਸ਼ਾਨ ਹੋਵੇ ਜਿਹਨੂੰ ਪਨੀਰ ਨਹੀਂ ਬਣਾਉਣਾ ਆਉਂਦਾ, ਦੁੱਧ ਫਟ ਗਏ ਤੋ ਉਹ ਦੁਖੀ ਹੋਵੇ। ਜੇ ਪ੍ਰੋਗਰਾਮ ਬੰਦ ਹੋਏ ਸਾਨੂੰ ਹੋਰ ਬੜੇ ਰਾਹ ਮਿਲੇ ਆਪਣੇ ਆਪ ਨੂੰ ਕਾਇਮ ਕਰਨ ਦੇ, ਆਪਣੇ ਆਪ ਨੂੰ ਸਮਝਣ ਦੇ, ਅਸੀਂ ਕਿੰਨਾ ਕੁਛ ਸਮਝਿਆ ਇਹ ਸਾਨੂੰ ਪਤਾ ਹੈ। ਸੋ ਆਪਣੇ ਆਪ ਵਿੱਚ ਰਹੋ, ਆਪਣੇ ਆਪ ਤੇ ਕੰਮ ਕਰੋ, ਚੜ੍ਹਦੀ ਕਲਾ ਵਿੱਚ ਰਹੋ, ਸਾਰੀ ਸੰਗਤ ਨੂੰ ਜੀ ਆਇਆ ਆਪ ਜੀ ਨੇ ਆਰਾਮ ਨਾਲ, ਸੰਗਤ ਨੇ ਪ੍ਰਸ਼ਾਦਾ ਸਿੰਘਾਂ ਨੇ ਤਿਆਰ ਕੀਤਾ ਹੈ, ਆਰਾਮ ਨਾਲ ਬੈਠ ਕੇ ਸਾਰੇ ਛੱਕ ਕੇ ਜਾਇਓ। ਤੇ ਅਗਲੇ ਸਾਲ ਆਪਾਂ ਪੂਰੀ ਕੋਸ਼ਿਸ਼ ਕਰਾਂਗੇ, ਕੋਸ਼ਿਸ਼ ਨਹੀਂ ਮੈਂ ਪੂਰਾ ਯਤਨ ਕਰਾਂਗਾ ਕਿ ਆਪਾਂ ਅਗਲੇ ਸਾਲ ਬਰਸੀ ਵੇਲੇ ਮੈਂ ਇੱਥੇ ਹੋਵਾਂ, ਭਾਵੇਂ ਮੈਂ 2 ਦਿਨ ਵਾਸਤੇ ਹੀ ਆਵਾਂ, ਮੈਂ ਜ਼ਰੂਰ, ਕਿਉਂਕਿ ਟੂਰ ਲੰਬਾ ਹੋ ਜਾਂਦਾ ਆਪ ਜੀ ਨੂੰ ਪਤਾ ਹੈ, ਜੇ ਮੈਂ ਵਿੱਚ ਦੀ ਆਉਂਦਾ ਤਾਂ ਕਾਫੀ ਖਰਚਾ ਵੀ ਹੁੰਦਾ, ਟਿਕਟਾਂ ਹੁੰਦੀਆਂ ਨੇ, ਕਾਫੀ ਕੁਛ ਤੁਹਾਨੂੰ ਪਤਾ ਹੀ ਹੈ, ਸਮਝਦੇ ਹੋ ਤੁਸੀਂ, ਅਸਥਾਨ ਹੈ ਖਰਚੇ ਨੇ। ਪਰ ਮੈਂ ਅਗਲੇ ਸਾਲ ਕੋਸ਼ਿਸ਼ ਪੂਰੀ ਕਰਾਂਗਾ ਕਿ 17 ਦਾ ਵੱਡਾ ਪ੍ਰੋਗਰਾਮ ਆਪਾਂ ਕਰੀਏ, ਵਿਸਾਖੀ ਦੇ ਸਮਾਗਮ ਤੋਂ ਬਾਅਦ ਫਿਰ 17 ਦਾ ਪ੍ਰੋਗਰਾਮ ਕਰ ਲਿਆ ਕਰਾਂਗੇ, ਨਾਲੇ ਉਦੋਂ ਤੱਕ ਮਹੀਨਾ ਹੋ ਜਾਂਦਾ ਹੁੰਦਾ, ਤੇ ਮੈਂ ਥੋੜੇ ਦਿਨ ਵਾਸਤੇ ਇੰਡੀਆ ਆ ਕੇ ਤੇ ਮੈਂ ਜ਼ਰੂਰ ਕਰਿਆ ਕਰਾਂਗਾ ਪ੍ਰੋਗਰਾਮ ਆਪਾਂ ਕਰਾਂਗੇ ਅਗਲੇ ਸਾਲ। ਤੇ ਹਰਮਨਜੋਤ ਸਿੰਘ ਹੋਣੀ ਬੱਚੇ ਸਾਰੇ ਕਾਰੋਬਾਰ ਇਸੇ ਤਰ੍ਹਾਂ ਕਰਦੇ ਰਹਿਣ, ਬਾਕੀ ਭਾਈ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ। ਤੇ ਹੁਣ ਆਪਾਂ ਟਰਾਈ ਕਰ ਰਹੇ ਹਾਂ, ਅਮੈਰੀਕਾ ਦੇ ਵਿੱਚ ਕੈਂਪ ਲੱਗਣਾ ਹੈ, ਮੈਂਟਲ ਮਾਈਂਡ ਰੀਸੈਟ ਕੈਂਪ ਜਿਹੜੇ ਆਪਣੇ ਲੱਗਦੇ ਹੀ ਹੈ, ਜਿਨ੍ਹਾਂ ਨੇ ਪਿਛਲੇ ਸਾਲ ਕੈਂਪ ਕੀਤਾ ਸੀ ਉਹਨਾਂ ਵਿੱਚੋਂ ਵੀ ਕਈ ਤਿਆਰ ਹੋਏ, ਅਸੀਂ ਦੁਬਾਰਾ ਕਰਨਾ, ਉੱਕੇ ਰਿਸ਼ਤੇਦਾਰਾਂ ਨੂੰ ਕਈਆਂ ਨੂੰ ਸੰਗੀਆਂ ਸਾਥੀਆਂ ਨੂੰ ਤਿਆਰ ਕਰ ਲਿਆ, ਜਿਨ੍ਹਾਂ ਨੇ ਰਿਜ਼ਲਟ ਵੇਖਿਆ ਉਹਨਾਂ ਨੂੰ ਵੀ ਲੱਗਦਾ ਕਿ ਨਹੀਂ ਮੈਂ ਵੀ ਕਰਾਂ, ਇੱਥੇ ਬੜਾ ਇਸ ਗੱਲ ਦਾ ਫਰਕ ਪਿਆ, ਤੇ ਫਿਰ ਬੜਾ ਆਪਣੇ ਆਪ ਚ ਜੁੜੇ ਨੇ, ਗੁਰਬਾਣੀ ਨਾਲ ਜੁੜ ਗਏ ਹੈ, ਮਨ ਬੜੇ ਸ਼ਾਂਤ ਹੋ ਗਏ ਹੈ, ਡਿਪਰੈਸ਼ਨ ਦੀਆਂ ਗੋਲੀਆਂ ਛੱਡ ਦਿੱਤੀਆਂ, ਐਵੇਂ ਓਵਰ ਥਿੰਕਿੰਗ ਕਰੀ ਜਾਣੀ, ਫਾਲਤੂ ਸੋਚੀ ਜਾਣਾ, ਬੜਾ ਅਸਰ ਹੋਇਆ। ਤੇ ਇੱਥੇ ਆਪਾਂ ਅਕਤੂਬਰ ਦੇ ਵਿੱਚ ਸੋਚਿਆ ਕਿ ਕੈਂਪ ਦੀਆਂ ਡੇਟਾਂ ਰੱਖੀਆਂ ਅਮੈਰੀਕਾ ਦੇ ਵਿੱਚ, ਤੇ ਇਸੇ ਤਰ੍ਹਾਂ ਜਿਹੜਾ ਆਸਟ੍ਰੇਲੀਆ ਦੇ ਵਿੱਚ ਸੋਚ ਰਹੇ ਹਾਂ ਕਿ ਜੁਲਾਈ ਦੇ ਮਹੀਨੇ ਵਿੱਚ ਇੱਕ ਕੈਂਪ ਕਰੀਏ, ਜਿਹੜੇ ਆਸਟ੍ਰੇਲੀਆ ਵਾਲੇ ਸੁਣ ਰਹੇ ਹੋਣ ਜੋ ਵੀ ਥੋੜਾ ਲਿੰਕ ਬਣਾਉਣ, ਕੋਸ਼ਿਸ਼ ਕਰਨ ਕਿ ਆਪਾਂ ਉੱਥੇ ਵੀ ਇੱਕ ਕੈਂਪ ਕਰੀਏ, ਜਿਹੜੇ ਜਿਹੜੇ ਵੀਰ ਤਿਆਰ ਹੋਏ ਆ ਬਾਕੀ ਵੀ ਤਿਆਰ ਹੋ ਜਾਣ, ਤੇ ਉਹ ਬੜਾ ਜ਼ਰੂਰੀ ਹੈ, ਆਪਣੇ ਆਪ ਤੇ ਕੰਮ ਕਰੀਏ ਭਾਈ, ਫਲਾਣਾ ਇੱਦਾਂ ਦਾ, ਫਲਾਣਾ ਇੱਦਾਂ ਦਾ, ਫਲਾਣਾ ਇੱਦਾਂ ਦਾ, ਯਾਰ ਮੈਂ ਕਿੱਦਾਂ ਦਾ, ਮੇਰੇ ਅੰਦਰ ਜੇ ਗੁੱਸਾ ਆ ਰਿਹਾ, ਖਿੱਚ ਚੜ੍ਹ ਰਹੀ ਹੈ, ਮੈਂ ਕਾਹਦਾ ਗੁਰਸਿੱਖ ਹੋਇਆ ਯਾਰ, ਮੈਂ ਕਾਹਦਾ ਬਾਣੀ ਨਾਲ ਜੁੜਿਆ ਹੋਇਆ, ਸਾਡੀ ਉੱਚੀ ਸੋਚ ਹੋਈ ਹੈ, ਇਹਦਾ ਮਤਲਬ ਸਾਨੂੰ ਅਕਲ ਆ ਗਈ। ਥੈਂਕ ਯੂ ਕਰਿਆ ਕਰੋ, ਘਰ ਵਾਲੀ ਤੋਂ ਰੋਟੀ ਖਾ ਰਹੇ ਹੋ, ਜਿੰਨੇ ਉਹਨੇ ਮਿਹਨਤ ਕਰਕੇ ਬਣਾਈ ਹੈ, ਤੂੰ ਕਿਆ ਕਰੋ, ਧੰਨਵਾਦ ਤੇਰਾ, ਤੂੰ ਕਿੰਨੀ ਸੋਹਣੀ ਅੱਜ ਮੈਨੂੰ ਰੋਟੀ ਖਵਾਈ, ਬੱਚੇ ਤੁਹਾਡੇ ਲਈ ਕੁਛ ਕਰਦੇ ਨੇ, ਪੁੱਤਰ ਤੇਰਾ ਧੰਨਵਾਦ, ਬਹੁਤ ਥੈਂਕ ਯੂ ਪੁੱਤ, ਤੂੰ ਮੇਰੇ ਵਾਸਤੇ ਇੰਨਾ ਕੀਤਾ, ਵੱਡਿਆਂ ਦਾ ਧੰਨਵਾਦ ਕਰਿਆ ਕਰੋ, ਜਿਵੇਂ ਅਮਰ ਹਰਮਨਜੋਤ ਨੇ ਕਿਹਾ ਮਾਪੇ ਨਹੀਂ ਲੱਭਦੇ ਹੁੰਦੇ, ਬਹੁਤ ਧੰਨਵਾਦ ਕਰਿਆ ਕਰੋ, ਜੇ ਆਉਂਦੇ ਨੇ ਉਹਨਾਂ ਦੀ ਸੇਵਾ ਕਰੋ, ਬਹੁਤ ਉਹਨਾਂ ਨੂੰ ਨਾਲ ਰੱਖੋ, ਉਹਨਾਂ ਨੂੰ ਕਹੋ ਸਾਨੂੰ ਤੁਹਾਡੀ ਬੜੀ ਲੋੜ ਹੈ, ਬੜੀ ਲੋੜ ਹੈ, ਇੱਦਾਂ ਹਮੇਸ਼ਾ ਕਿਹਾ ਕਰੋ, ਹਮੇਸ਼ਾ ਅਹਿਸਾਸ ਹੋਵੇ ਅਗਲੇ ਨੂੰ ਕਿ ਮੈਨੂੰ ਪਿਆਰ ਕਰਦਾ, ਤੇ ਪਿਆਰ ਦੇ ਪਰੇ 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 ਰਿਹਾ ਕਰੋ। ਇੱਕ ਕਲਗੀਆਂ ਵਾਲੇ ਪਾਤਸ਼ਾਹ ਨੂੰ ਜ਼ਿੰਦਗੀ ਦਾ ਹੀਰੋ ਬਣਾ ਲਓ, ਤੇ ਇੱਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਓ, ਗੁਰਬਾਣੀ ਨੂੰ ਮਨ ਤੇ ਕੰਮ ਕਰਨਾ ਹੁੰਦਾ, ਸ਼ਬਦ ਪੜਿਆ ਕਰੋ, ਝੂਮ ਝੂਮ ਕੇ ਮਸਤ ਹੋ ਕੇ ਸ਼ਬਦ ਗਾਇਆ ਕਰੋ, ਪੜਿਆ ਕਰੋ, ਤੇ ਕਲਗੀਆਂ ਵਾਲੇ ਪਾਤਸ਼ਾਹ ਨੂੰ ਯਾਦ ਕਰਿਆ ਕਰੋ, ਉਹ ਸਾਡੀ ਜ਼ਿੰਦਗੀ ਦੇ ਸਾਡੇ ਸਾਰਿਆਂ ਲਈ ਇੱਕ ਹੀਰੋ ਨੇ, ਜਿਹਨਾਂ ਨੂੰ ਵੇਖ ਵੇਖ ਕੇ ਅਸੀਂ ਜਿਉਂਦੇ ਆ, ਜਿਹਨਾਂ ਨੂੰ ਵੇਖ ਉਹਨਾਂ ਤੋਂ ਅਸੀਂ ਮੋਟੀਵੇਸ਼ਨ ਲੈਂਦੇ ਆ, ਉਹਨਾਂ ਵੱਲ ਵੇਖ ਵੇਖ ਕੇ ਚੜ੍ਹਦੀ ਕਲਾ ਚ ਰਹਿਣਾ ਸਿੱਖਦੇ ਆ। ਇਹ ਜ਼ਰੂਰ ਸਿੱਖੋ, ਠੀਕ ਹੈ, ਕੋਈ ਗੁੱਸੇ ਦਾ ਭਰਿਆ ਫਿਰਦਾ, ਕੋਈ ਨਫ਼ਰਤ ਦਾ ਭਰਿਆ ਫਿਰਦਾ, ਉਹ ਫਿਰ ਸਰੀਰ ਕਰਕੇ ਵੀ ਗੁੰਡਾਗਰਦੀ ਕਰਦੇ ਨੇ, ਤਲਵਾਰਾਂ ਚੁੱਕੀ ਫਿਰਦੇ ਨੇ, ਵੱਢਦੇ ਨੇ, ਕੁੱਟਦੇ ਨੇ, ਮਾਰਦੇ ਨੇ। ਅਸੀਂ ਆਪਣੇ ਵਕਾਰਾਂ ਨੂੰ ਮਾਰਨਾ, ਉਹ ਬੰਦਿਆਂ ਨੂੰ ਮਾਰਦੇ ਨੇ, ਅਸੀਂ ਆਪਣੇ ਗੁੱਸੇ ਨੂੰ ਮਾਰਾਂਗੇ। ਉਹ ਬੰਦਿਆਂ ਨੂੰ ਮਾਰਦੇ ਨੇ ਜਾ ਕੇ, ਅਸੀਂ ਆਪਣੇ ਭੈੜੇ ਖਿਆਲਾਂ ਨੂੰ ਮਾਰਾਂਗੇ, ਜਿਹੜੀ ਮੈਲ ਅੰਦਰ ਪੈਦਾ ਹੋ ਜਾਂਦੀ ਅਸੀਂ ਉਹਨੂੰ ਮਾਰਾਂਗੇ। ਅਸੀਂ ਆਪਣੇ ਮਨ ਤੇ ਕੰਮ ਕਰਾਂਗੇ, ਕਰਦੇ ਉਹ ਵੀ ਨੇ, ਕਰਦੇ ਅਸੀਂ ਵੀ ਆ, ਝਗੜਾ ਉਹ ਵੀ ਕਰਦੇ ਨੇ, ਝਗੜਾ ਅਸੀਂ ਵੀ ਕਰਦੇ ਆ, ਉਹ ਝਗੜਾ ਲੋਕਾਂ ਨਾਲ ਕਰਦੇ ਆ, ਦੁਨੀਆਂ ਨਾਲ ਕਰਦੇ ਆ, ਅਸੀਂ ਆਪਣੇ ਮਨ ਨਾਲ ਝਗੜਾ ਕਰਦੇ ਆ, ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਮਨ ਹੀ ਮੰਝ ਸਮਾਏ ਆਪਣੇ ਆਪ ਨਾਲ ਵੀ ਕਿਤੇ ਕੁਛ ਗਲਤ ਤਾਂ ਨਹੀਂ ਹੋ ਰਿਹਾ ਯਾਰ, ਮੈਂ ਨਫ਼ਰਤ ਤਾਂ ਨਹੀਂ ਕਰਦਾ, ਮੈਨੂੰ ਜੈਲਸ ਤਾਂ ਨਹੀਂ ਆ ਰਹੀ ਕਿਤੇ, ਮੈਂ ਸੜਨ ਤਾਂ ਨਹੀਂ ਲੱਗ ਗਿਆ ਅੰਦਰੇ ਅੰਦਰ ਅੰਦਰੇ ਅੰਦਰ ਅੰਦਰੇ ਅੰਦਰ। ਏਦਾਂ ਆਪਣੇ ਆਪ ਤੇ ਰੋਜ਼ ਵੇਖਿਆ ਕਰੋ, ਆਪਣੇ ਆਪ ਤੇ ਕੰਮ ਕਰਿਆ ਕਰੋ। ਸਭ ਦਾ ਬਹੁਤ ਬਹੁਤ ਧੰਨਵਾਦ, ਤੇ ਸਾਡਾ ਯਾਰ ਹਮੇਸ਼ਾ ਸਾਨੂੰ ਯਾਦ ਰਹੇਗਾ, ਹਮੇਸ਼ਾ ਮੈਂ ਭੁੱਲ ਨਹੀਂ ਸਕਦਾ, ਜਦੋਂ ਵੀ ਮੌਕਾ ਆਉਂਦਾ ਹੈ, ਜਦੋਂ ਵੀ ਕਿਤੇ ਭਾਈ ਭੁਪਿੰਦਰ ਸਿੰਘ ਹੋਣੀ, ਉਹਨਾਂ ਨੂੰ ਮੈਂ ਭੁੱਲ ਨਹੀਂ ਸਕਦਾ। ਜਿੰਨੇ ਜੋਗੇ ਹਾਂ ਪਰਿਵਾਰ ਨਾਲ ਖੜੇ ਰਹਾਂਗੇ, ਸਾਰਿਆਂ ਦਾ, ਸਾਰੇ ਜਥੇ ਦਾ, ਸਿੰਘਾਂ ਮੇਰਿਆਂ ਦਾ, ਸਿੰਨੇ ਸਾਥੀ, ਸਾਰੇ ਮੁੰਡੇ ਆਪਣੇ ਸਿੰਘ ਜਥੇ ਵਾਲੇ ਸੇਵਾ ਕਰਦੇ ਹੈ, ਮੈਂ ਦੇਖਦਾ ਹੁੰਦਾ ਦਿਨ ਰਾਤ ਪਰਮੇਸ਼ਵਰ ਦੁਆਰ ਲੱਗੇ ਰਹਿੰਦੇ ਹੈ, ਕਣਕਾਂ ਭਰਨੀਆਂ, ਲੰਗਰ ਸੰਗਤਾਂ ਨੇ ਛੱਕ ਜਾਣੇ ਨੇ, ਪਰ ਕਈ ਕਈ ਦਿਨ ਲੱਗ ਜਾਂਦੇ ਹੈ, ਬੋਰੀਆਂ ਭਰ ਭਰ ਕੇ ਕਣਕਾਂ ਸਾਂਭਣੀਆਂ, ਆਟਾ ਭਿਉਣਾ, ਸਾਰੇ ਕੰਮ ਕਰਨੇ, ਲੰਗਰ ਦੀ ਸੇਵਾ ਵਿੱਚ ਸਾਰੇ ਭਾਈ ਜਸਵੀਰ ਸਿੰਘ ਹੋਣੀ ਲੱਗੇ ਹੈ, ਸਤਨਾਮ ਸਿੰਘ ਹੋਣੀ, ਸਾਰੇ ਕੁਲਦੀਪ ਸਿੰਘ ਹੋਣੀ, ਜਿੰਨੇ ਸਾਡੇ ਸੇਵਾਦਾਰ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਰਾ ਜਥਾ ਪਿਆਰ ਨਾਲ ਕਰਦੇ ਕੀਰਤਨ ਵੀ, ਕੱਲ ਸ਼ਬਦ ਇੱਕ ਸਵੇਰੇ ਅੱਜ ਯੂਟਿਊਬ ਦੇ ਉੱਤੇ ਬੱਚਿਆਂ ਦਾ ਸ਼ਬਦ ਪਿਆ, ਇਹਨਾਂ ਸਿੰਘਾਂ ਨੇ ਰਲ ਕੇ ਕੀਰਤਨ ਕੀਤਾ ਹੈ, ਲਵਪ੍ਰੀਤ ਨੇ, ਜਿਹੜਾ ਸਿੰਘ ਗੁਰਪ੍ਰੀਤ ਸਿੰਘ ਹੈ ਜਿਹੜਾ, ਉਹ ਵੀ ਬੱਚਿਆਂ ਨੇ ਕੀਰਤਨ ਸ਼ਬਦ ਪਾਇਆ ਹੈ, ਸ਼ਬਦ ਜ਼ਰੂਰ ਸੁਣਿਓ, ਇੰਨਾ ਸੋਹਣਾ ਸ਼ਬਦ ਇਹਨਾਂ ਬੱਚਿਆਂ ਨੇ ਗਾਇਆ ਨਾ ਅੱਜ MP ਚੈਨਲ ਦੇ ਉੱਤੇ ਸਵੇਰੇ ਅੱਜ ਇਹਨਾਂ ਨੇ ਪਾਇਆ, ਤੇ ਬਹੁਤ ਸੋਹਣਾ ਸ਼ਬਦ ਇਹਨਾਂ ਬੱਚਿਆਂ ਨੇ ਗਾਇਆ, ਬੜਾ ਮਨ ਮੇਰਾ ਖੁਸ਼ ਹੋਇਆ। ਹੋਰ ਸ਼ਬਦ ਬਣਾਓ, ਗਾਓ, ਵੱਧ ਤੋਂ ਵੱਧ ਗਾਓ, ਕਵਿਤਾਵਾਂ ਗਾਓ, ਮਿਹਨਤ ਕਰੋ, ਇਸੇ ਤਰ੍ਹਾਂ ਲੱਗੇ ਰਹੋ, ਮਨ ਆਪਣਾ ਸ਼ਾਂਤ ਰੱਖੋ, ਆਪਣੀ ਆਪਣੇ ਕੰਮ ਤੇ ਫੋਕਸ ਕਰੋ, ਬਾਕੀ ਆਪਣੇ ਆਪਣੇ ਸਾਰੇ ਕਰਦੇ, ਅਸੀਂ ਆਪਣੇ ਵੱਲ ਸਾਰੀ ਐਨਰਜੀ ਲਾਇਆ ਕਰੋ। ਸਾਰਿਆਂ ਦਾ, ਸੇਵਾਦਾਰਾਂ, ਪ੍ਰਬੰਧਕਾਂ ਦਾ, ਭਾਈ ਸੁਰਿੰਦਰ ਸਿੰਘ ਹੋਣਾ ਨੇ ਕੀਰਤਨ ਕਰਨਾ ਥੋੜਾ ਚਿਰ, ਤੇ ਉਸ ਤੋਂ ਬਾਅਦ ਫਿਰ ਸਮਾਪਤੀ ਹੋ ਜਾਣੀ ਹੈ। ਸੱਚੀ ਮੈਂ ਜਿਵੇਂ ਤਨ ਕਰਕੇ ਦੂਰ ਆ, ਮੇਰਾ ਮਨ ਬਿਲਕੁਲ ਇੱਥੇ ਹੀ ਹਾਜ਼ਰ ਹੈ, ਉਹ ਸਮਾਂ ਜਿਹੜਾ ਮੈਨੂੰ ਭੁੱਲ ਨਹੀਂ ਸਕਦਾ, ਮੇਰਾ ਮਨ ਇੱਥੇ ਹੀ, ਅੱਜ ਮੈਂ ਕੱਲ ਦਾ ਇੱਦਾਂ ਹੀ ਸੀ, ਤੇ ਚਲੋ ਦੂਰ ਬੈਠਾ, ਪਰ ਆਉਣ ਵਾਲੇ ਸਮੇਂ ਚ ਆਪਾਂ ਰੱਖਾਂਗੇ, ਨੇੜੇ ਰੱਖੀਏ ਪ੍ਰੋਗਰਾਮ, ਮੈਂ ਜ਼ਰੂਰ 17 ਨੂੰ ਇੱਥੇ ਹਾਜ਼ਰੀ ਭਰਾਂ। ਸਭ ਦਾ ਬਹੁਤ ਬਹੁਤ ਧੰਨਵਾਦ ਜੀ, ਗੁਰਬਾਣੀ ਨਾ ਭੁੱਲਿਓ, ਗੁਰੂ ਕਲਗੀਆਂ ਵਾਲਾ ਨਾ ਭੁੱਲਿਓ, ਬਸ ਕਦੇ ਨਾ ਭੁੱਲੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਭਾਵੇਂ 10 ਮਿੰਟ ਬੈਠਿਆ ਕਰੋ, ਜ਼ਰੂਰ ਗੁਰਦੁਆਰੇ ਜਾ ਕੇ ਦੁਪਹਿਰੇ ਬਹਿ ਜਾਓ, ਇਕੱਲੇ ਬੈਠੋ ਜਾ ਕੇ, ਅੱਖਾਂ ਬੰਦ ਕਰਕੇ ਐਨ ਆਨੰਦ ਲਿਆ ਕਰੋ, ਆਨੰਦ ਲਿਆ ਕਰੋ। ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਕੀ ਫਤਿਹ। ਉਹ ਤੋੜ ਨਿਭਾ ਗਏ ਜੀ ਸਾਰੀ ਜ਼ਿੰਦਗੀ, ਸਾਰੀ ਜ਼ਿੰਦਗੀ ਤੋੜ ਨਿਭਾ ਗਏ ਜੀ ਸਾਰੀ ਜ਼ਿੰਦਗੀ, ਸਾਰੀ ਜ਼ਿੰਦਗੀ ਉਹ ਤੋੜ ਨਿਭਾ ਗਏ ਸਾਰੀ ਜ਼ਿੰਦਗੀ, ਸਾਰੀ ਜ਼ਿੰਦਗੀ ਸਾਰੀ ਜ਼ਿੰਦਗੀ, ਸਾਰੀ ਜ਼ਿੰਦਗੀ ਉਹ ਤੋੜ ਨਿਭਾ ਗਏ ਜੀ, ਉਹ ਤੋੜ ਨਿਭਾ ਗਏ ਜੀ, ਉਹ ਤੋੜ ਨਿਭਾ ਗਏ ਜੀ ਸਾਰੀ ਜ਼ਿੰਦਗੀ, ਸਾਰੀ ਜ਼ਿੰਦਗੀ ਤੋੜ ਨਿਭਾ ਗਏ ਜੀ ਸਾਰੀ ਜ਼ਿੰਦਗੀ, ਸਾਰੀ ਜ਼ਿੰਦਗੀ ਤੋੜ ਨਿਭਾ ਗਏ ਜੀ ਸਾਰੀ ਜ਼ਿੰਦਗੀ, ਸਾਰੀ ਜ਼ਿੰਦਗੀ ਤੋੜ ਨਿਭਾ ਗਏ।
ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਚੀਰ ਸਾਰੀ ਜ਼ਿੰਦਗੀ ਬਾਬਾ ਭੁਪਿੰਦਰ ਸਿੰਘ ਜੀ ਉਹਨਾਂ ਨੇ ਗੁਰਮਤਿ ਦਾ ਪ੍ਰਚਾਰ ਕਰਦਿਆਂ ਗੁਰਬਾਣੀ ਦਾ ਪ੍ਰਚਾਰ ਕਰਦਿਆਂ ਆਪਣੀ ਜ਼ਿੰਦਗੀ ਨੂੰ ਲੇਖੇ ਲਾਇਆ ਸੋ ਜਿਵੇਂ ਭਾਈ ਸਾਹਿਬ ਜੀ ਪਾਸੋਂ ਆਪਾਂ ਗੁਰਮਤਿ ਦੀਆਂ ਵਿਚਾਰਾਂ ਸੁਣੀਆਂ ਹੀ ਹੈ ਕੋਈ ਕੋਈ ਇਨਸਾਨ ਹੁੰਦਾ ਜਿਵੇਂ ਕੋਈ ਕੋਈ ਵਿਅਕਤੀ ਹੁੰਦਾ ਜਿਹੜਾ ਇੱਦਾਂ ਮਰ ਮਿਟਦਾ ਕਿਸੇ ਲਈ ਇੱਕ ਤੇ ਕੇਵਲ ਕਹਿਣਾ ਹੀ ਹੁੰਦਾ ਵੀ ਆਪਾਂ ਖੜੇ ਹਾਂ ਆਪਾਂ ਐਂ ਕਰਦੇ ਹਾਂ ਕਿ ਕੋਈ ਫਿਕਰ ਹੀ ਨਾ ਕਰੋ ਪਰ ਜਦੋਂ ਕਈ ਦੁਨੀਆਂ ਚੰਦ ਵਰਗੇ ਹੁੰਦੇ ਜਦੋਂ ਫਿਰ ਹਾਥੀ ਨਾਲ ਮੁਕਾਬਲਾ ਕਰਨਾ ਪਵੇ ਫਿਰ ਛੱਡ ਜਾਂਦੇ ਆ ਐਸੇ ਲੋਕ ਹੁੰਦੇ ਆ ਤੇ ਜਦੋਂ ਛੱਡ ਕੇ ਜਾਂਦੇ ਫਿਰ ਰਹਿੰਦੇ ਉਹ ਅੱਗੇ ਦੇ ਵੀ ਨਹੀਂ ਜਿਵੇਂ ਕਹਿੰਦੇ ਧੋਬੀ ਦਾ ਕੁੱਤਾ ਨਾ ਘਰਦਾ ਨਾ ਕਾਟਦਾ ਮਾਫ ਕਰਿਓ ਗੁਰਬਾਣੀ ਨੂੰ ਛੱਡ ਕੇ ਗੁਰਬਾਣੀ ਦੇ ਸੱਚ ਨੂੰ ਛੱਡ ਕੇ ਜਦੋਂ ਬੰਦਾ ਦੂਜੇ ਪਾਸੇ ਜਾਂਦਾ ਉਹਨੂੰ ਐਂ ਲੱਗਦਾ ਵੀ ਇੱਧਰ ਵਾਲਾ ਹੀ ਕੁਛ ਹੋਊ ਦੁਨੀ ਚੰਦ ਨੂੰ ਐਂ ਲੱਗਦਾ ਸੀ ਵੀ ਜਾਨ ਬਾਜੂ ਪਰ ਲੱਤ ਲਾ ਕੇ ਘਰੇ ਬਹਿ ਗਿਆ ਤੇ ਮੇਰੇ ਸਤਿਗੁਰੂ ਕੋਲ ਫਿਰ ਉਹਦੇ ਅੱਗੇ ਬੱਚੇ ਆਏ ਤੇ ਆ ਕੇ ਮਾਰਨ ਨੂੰ ਕਹਿੰਦੇ ਮਹਾਰਾਜ ਭੁੱਲ ਹੋ ਗਈ ਸਾਡੇ ਵੱਡੇ ਵਡੇਰਿਆਂ ਨੇ ਜੋ ਕੀਤਾ ਕੀਤਾ ਪਰ ਗੁਰਬਾਣੀ ਦਾ ਲੜ ਛੱਡ ਕੇ ਸਤਿਗੁਰੂ ਦਾ ਪੱਲਾ ਛੱਡ ਕੇ ਸੱਚ ਦਾ ਲੜ ਛੱਡ ਕੇ ਜ਼ਿੰਦਗੀ ਥੋੜਾ ਹੁੰਦੀ ਹੈ ਉਹ ਜੀਵਨ ਥੋੜਾ ਹੁੰਦਾ ਕੋਈ ਕੋਈ ਹੁੰਦਾ ਜਿਹੜਾ ਸੇਵਕ ਬਣ ਕੇ ਸਿੱਖ ਬਣ ਕੇ ਗੁਰਬਾਣੀ ਨੂੰ ਸੁਣਦਿਆਂ ਸਮਝਦਿਆਂ ਆਪਣੀ ਜ਼ਿੰਦਗੀ ਤੱਕ ਲੇਖੇ ਲਾ ਜਾਂਦਾ ਔਰ ਮੈਂ ਜਿਹੜੀ ਗੱਲ ਕਰਦਾ ਸੀ ਉਹਨਾਂ ਨੇ ਭਾਈ ਸਾਹਿਬ ਨੇ ਲਿਖ ਕੇ ਪਾਇਆ ਯਾਰੀ ਪਰਖੀਏ ਯਾਰਾਂ ਦੀ ਮਰਦਾਨਾ ਨਾਲ ਨਾਲ ਰਿਹਾ ਮਹਾਰਾਜ ਸਾਰੀ ਜ਼ਿੰਦਗੀ ਔਖ ਸੌਖ ਦੁੱਖ ਸੁੱਖ ਝੱਖੜ ਹਨੇਰੀਆਂ ਸਭ ਕੁਛ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਵੇਖਿਆ ਫਿਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਤੇ ਮਹਾਰਾਜ ਤੋਂ ਪਹਿਲਾਂ ਤਿੰਨ ਸਿੱਖ ਸ਼ਹੀਦ ਹੁੰਦੇ ਆ ਕੈਸਾ ਪਿਆਰ ਹੈ ਸਿੱਖਾਂ ਦਾ ਸਤਿਗੁਰੂ ਦੇ ਨਾਲ ਉਹ ਦੇਗ ਚ ਉਬਾਲਿਆ ਗਿਆ ਭਾਈ ਦਿਆਲੇ ਨੂੰ ਮਹਾਰਾਜ ਕਹਿੰਦੇ ਕੀ ਹਾਲ ਹੈ ਮਹਾਰਾਜ ਕਹਿੰਦੇ ਉਹ ਦਿਆਲਾ ਕਹਿੰਦਾ ਮਹਾਰਾਜ ਪਤਾ ਹੀ ਹੈ ਤੁਹਾਨੂੰ ਤੁਹਾਡੇ ਦਾਦਾ ਜੀ ਨੂੰ ਵੀ ਤੇ ਦੇਗ ਚ ਉਬਾਲਿਆ ਹੀ ਗਿਆ ਸੀ ਇੱਕ ਦਿਨ ਦੇਗ ਚ ਉਬਲਣ ਵਾਲੇ ਦਾ ਕੀ ਹਾਲ ਹੁੰਦਾ ਮਹਾਰਾਜ ਤੁਹਾਡੇ ਸਾਹਮਣੇ ਹੀ ਹੈ ਮਹਾਰਾਜ ਕਹਿੰਦੇ ਠੀਕ ਹੈ ਮਹਾਰਾਜ ਕਹਿੰਦਾ ਮਹਾਰਾਜ ਚੜ੍ਹਦੀ ਕਲਾ ਚ ਫਿਰ ਰੂੰ ਚ ਬੰਨ ਕੇ ਸਾੜ ਦਿੱਤਾ ਗਿਆ ਭਾਈ ਸਤੀ ਦਾਸ ਨੂੰ ਨੌਵੇਂ ਪਾਤਸ਼ਾਹ ਦੀਆਂ ਅੱਖਾਂ ਦੇ ਸਾਹਮਣੇ ਤਿੰਨ ਸਿੱਖਾਂ ਨੂੰ ਸ਼ਹੀਦ ਕੀਤਾ ਜਾਂਦਾ ਐਂ ਜ਼ਿੰਦਗੀ ਲੇਖੇ ਲਾ ਗਏ ਐ ਆਪਣਾ ਜੀਵਨ ਲੇਖੇ ਲਾ ਗਏ ਸਾਹਮਣੇ ਅੱਖਾਂ ਦੇ ਸਾਹਮਣੇ ਰੂਹ ਚ ਬੰਨਿਆ ਤੇ ਰੂਹ ਚ ਬੰਨ ਕੇ ਅੱਗ ਲਾ ਦਿੱਤੀ ਗਈ ਤੇ ਜਦੋਂ ਅੱਗ ਲਾ ਦਿੱਤੀ ਗਈ ਤੇ ਸਰੀਰ ਨੂੰ ਤੇ ਹੁਣ ਜਦੋਂ ਅੱਗ ਲੱਗਦੀ ਸਾਡੇ ਹੁਣ ਮਾਫ਼ ਕਰਿਓ ਕਿਤੇ ਮਾੜਾ ਜਿਹਾ ਸੇਕ ਲੱਗ ਜੇ ਬੁਰਾ ਹਾਲ ਹੋ ਜਾਂਦਾ ਪਰ ਉਹ ਤੇ ਫਿਰ ਵੀ ਰੂਹ ਚ ਬੰਨ ਕੇ ਸਾੜ ਦਿੱਤਾ ਗਿਆ ਪਰ ਨਿਭਾ ਗਏ ਕਿ ਨਹੀਂ ਕਹਿੰਦੇ ਮਹਾਰਾਜ ਮੁੱਖੜਾ ਨਹੀਂ ਮੋੜਨਾ ਭਾਈ ਮਤੀ ਦਾਸ ਦੇ ਸਿਰ ਉੱਤੇ ਆਰੇ ਨਾਲ ਇਹ ਦੋ ਫਾੜ ਕਰ ਦਿੱਤਾ ਗਿਆ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬਿਨਤੀ ਮੇਰੀ ਆਰਾ ਪਸੰਦ ਹੈ ਪਰ ਤੇਰੇ ਵੱਲੋਂ ਪਿੱਠ ਨਹੀਂ ਪਸੰਦ ਤੇਰੇ ਵੱਲੋਂ ਮੂੰਹ ਮੋੜਨਾ ਇਹ ਨਹੀਂ ਮੈਨੂੰ ਚੰਗਾ ਲੱਗਦਾ ਆਓ ਆਪਾਂ ਰਾਸ਼ਟ ਧਾਰਨਾ ਪੜ੍ਹੀਏ ਫਿਰ ਸਮਾਪਤੀ ਵਾਲੇ ਪਾਸੇ ਵਰਦੇ ਜਿਨ੍ਹਾਂ ਨੇ ਲਾਈ ਫਿਰ ਉਹ ਨਿਭਾ ਗਏ ਭਾਈ ਭੁਪਿੰਦਰ ਸਿੰਘ ਜੀ ਬਾਬਾ ਜੀ ਉਹ ਜੁੜੇ ਫਿਰ ਸਾਰੀ ਜ਼ਿੰਦਗੀ ਆਪਣੀ ਲਾ ਗਏ ਕੋਈ ਕੋਈ ਹੁੰਦਾ ਜਿਹੜਾ ਇਤਿਹਾਸ ਇੱਦਾਂ ਕਾਇਮ ਕਰਦਾ ਔਰ ਜਿਹੜੇ ਇੱਦਾਂ ਕਾਇਮ ਰਹਿੰਦੇ ਆ ਖੜੇ ਰਹਿੰਦੇ ਆ ਭਾਈ ਸਾਹਿਬ ਕਹਿੰਦੇ ਹੁਣ ਇਤਿਹਾਸ ਵੀ ਉਹਨਾਂ ਦਾ ਹੀ ਬਣਦਾ ਦਰ ਦਰ ਦੇ ਫਿਰਨੇ ਨਾਲੋ ਇੱਕ ਦਰ ਦਾ ਹੋ ਕੇ ਪੈਣਾ ਦਰ ਦਰ ਦੇ ਫਿਰਨੇ ਨਾਲੋ ਇੱਕ ਦਰ ਦਾ ਹੋ ਕੇ ਪੈਣਾ ਦਰ
ਦੇ ਫਿਰਨੇ ਨਾਲ ਤਰ ਤਰ ਦੇ ਤਰ ਤਰ ਦੇ ਫਿਰਨੇ ਨਾਲ ਇੱਕ ਤਰ ਦਾ ਹੋ ਕੇ ਪੈ ਜਾ ਤਰ ਤਰ ਦੇ ਫਿਰਨੇ ਨਾਲ ਇੱਕ ਤਰ ਦਾ ਹੋ ਕੇ ਪੈ
ਜਾ
ਭਾਈ ਦਿਆਲਾ ਭਾਈ ਮਤੀ ਦਾਸ ਭਾਈ ਸਦੀ ਦਾਸ ਕਹਿੰਦੇ ਮਹਾਰਾਜ ਹਰ ਦੁੱਖ ਕਬੂਲ ਹੈ। ਮਰਦਾਨਾ ਕਹਿੰਦਾ ਮਹਾਰਾਜ ਪੱਥਰਾਂ ਦੀ ਕਿਹੜੀ ਗੱਲ ਹੈ, ਹਰ ਦੁੱਖ ਚੱਲ ਲਾਂਗਾ ਪਰ ਲੜ ਨਹੀਂ ਛੱਡਣਾ। ਇੱਦਾਂ ਹੀ ਅਸੀਂ ਸਤਿਗੁਰੂ ਦੇ ਨਾਲ ਜੁੜੀਏ, ਇਹ ਨਾ ਹੋਵੇ ਅੱਜ ਅਮਰ ਛਕਿਆ ਤੇ ਸਵੇਰੇ ਕਿੱਲੇ ਤੇ ਕਿਰਪਾਨ ਪਈ ਹੋਵੇ, ਅੱਜ ਅਮਰ ਛਕੀਏ ਤੇ ਕੱਲ ਨੂੰ ਕਿਸੇ ਮੜੀ ਤੇ ਦੀਵਾ ਜਗਾਉਂਦੇ ਫਿਰੀਏ। ਕਹਿੰਦੇ ਕਬੀਰ ਸਾਹਿਬ ਕਹਿੰਦੇ ਜਾਕੋ ਠਾਕੁਰ ਉੱਚਾ ਹੋਈ ਸੋ ਜਨ ਪਰ ਕਰ ਜਾਤ ਨਾ ਸੋਈ। ਹੁਣ ਕਿਸੇ ਦੇ ਘਰ ਕਹਿੰਦੇ 50 ਮੱਝਾਂ ਬੰਨੀਆਂ ਹੋਣ ਤੇ ਉਹ ਨਾ ਐ ਹੱਥ 'ਚ ਲੈ ਕੇ ਗਲਾਸ ਤੇ ਗਵਾਂਢੀਆਂ ਦੇ ਘਰ ਦੁੱਧ ਮੰਗਣ ਜਾਏ ਤੇ ਲੋਕ ਪਤਾ ਕੀ ਕਹਿਣਗੇ, ਤੇਰੇ ਘਰ ਤੇ 50 ਮੱਝਾਂ, ਤੂੰ ਤਾਂ ਜਾਵੇਂ ਦੂਜੇ ਦੇ ਘਰ ਜੇ ਤੇਰੇ ਘਰ ਦੁੱਧ ਨਾ ਹੋਵੇ। ਤੇ ਚੇਤਾ ਰੱਖੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਰਗੀ ਸ਼ਾਂਤੀ ਕਿਤੇ ਨਹੀਂ, ਗੁਰੂ ਗ੍ਰੰਥ ਸਾਹਿਬ ਵਰਗਾ ਆਨੰਦ ਕਿਤੇ ਨਹੀਂ ਮਿਲ ਸਕਦਾ, ਗੁਰੂ ਗ੍ਰੰਥ ਸਾਹਿਬ ਵਰਗਾ ਗਿਆਨ ਕਿਤੇ ਨਹੀਂ ਮਿਲ ਸਕਦਾ। ਚੇਤਾ ਰੱਖਿਓ ਪੈਸਾ ਪੈਸਾ ਤੇ ਆਇਆ ਤੇ ਗਿਆ ਪਰ ਗਿਆਨ ਖੋ ਥੋੜਾ ਸਕਦਾ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾ ਨਾ ਸਕੈ ਜਾਲੇ। ਵੱਡੇ ਘਰਾਂ ਦੀ ਲੋੜ ਨਹੀਂ ਅੱਜ ਗਿਆਨ ਦੀ ਲੋੜ ਹੈ, ਮਹਿੰਗੇ ਕੱਪੜਿਆਂ ਦੀ ਥੋੜਾ ਲੋੜ ਹੈ, ਮਹਿੰਗੇ ਤੇ ਕੱਪੜੇ ਬਥੇਰਿਆਂ ਨੇ ਪਾਏ ਹੁੰਦੇ ਪਰ ਸ਼ਾਂਤੀ ਨਹੀਂ ਹੁੰਦੀ, ਵੱਡੇ ਘਰ ਤੇ ਬੜੇ ਲੋਕਾਂ ਕੋਲ ਹੁੰਦੇ ਪਰ ਆਨੰਦ ਨਹੀਂ ਹੁੰਦਾ, ਤੇ ਉਹ ਆਨੰਦ ਕਿੱਥੋਂ ਆਉਂਦਾ ਹੈ? ਮਹਾਰਾਜ ਕਹਿੰਦੇ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਜਦੋਂ ਮੈਂ ਸਤਿਗੁਰੂ ਪਾਇਆ ਕਹਿੰਦੇ ਆਨੰਦ ਹੀ ਫੇਰ ਆਇਆ। ਇਸੇ ਕਰਕੇ ਆਓ ਗੁਰਬਾਣੀ ਦੇ ਲੜ ਲੱਗੀਏ, ਜਿਵੇਂ ਭਾਈ ਸਾਹਿਬ ਜੀ ਨੇ ਆਪ ਜੀਆਂ ਨੂੰ ਬੇਨਤੀਆਂ ਕੀਤੀਆਂ, ਗੁਰਬਾਣੀ ਦੇ 2-4 ਸ਼ਬਦ ਰੋਜ਼ ਬਹਿ ਕੇ ਪੜਿਆ ਕਰੋ, ਨਹੀਂ ਪੜ੍ਹ ਸਕਦੇ ਅੱਜ ਕੱਲ੍ਹ ਤੇ ਯੂਟਿਊਬ ਦਾ ਜ਼ਮਾਨਾ, ਸਹਿਜ ਪਾਠ ਪਿਆ ਹੋਇਆ ਸੁਣ ਲਓ ਬਹਿ ਕੇ 10 ਮਿੰਟ, 10 ਮਿੰਟ ਨਹੀਂ ਲੱਗਦੇ 4 ਸ਼ਬਦ ਸੁਣਨ ਤੇ, ਘੱਟੋ ਘੱਟ ਬੰਦਾ ਪੂਰੀ ਜ਼ਿੰਦਗੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੇ। ਤੇ ਦਰਸ਼ਨ ਅਸੀਂ ਕਿੱਦਾਂ ਕਰਦੇ ਹਾਂ? ਰਮਾਲਾ ਦੇਖਿਆ ਤੇ ਮੁੜ ਗਏ ਘਰਾਂ ਨੂੰ, ਚੌਰ ਸਾਹਿਬ ਵੇਖਿਆ ਤੇ ਮੁੜ ਗਏ ਘਰਾਂ ਨੂੰ, ਜਿਹੜੀ ਗੱਲ ਕਰਕੇ ਹਮਲਾ ਹੋਇਆ ਆਪਾਂ ਕਿਹਾ ਵੀ ਸਹਿਜ ਪਾਠ ਕਰਿਆ ਕਰੋ, ਭਾਈ ਸਾਹਿਬ ਨੇ ਕਿਹਾ ਗੁਰਬਾਣੀ ਨੂੰ ਪੜ੍ਹਿਆ ਕਰੋ, ਗੁਰਬਾਣੀ ਦੇ ਅਰਥਾਂ ਨੂੰ ਵਿਚਾਰਿਆ ਕਰੋ, ਇਹਨਾਂ ਗੱਲਾਂ ਕਰਕੇ ਹਮਲਾ ਹੋ ਗਿਆ ਤੇ ਅੱਜ ਅਸੀਂ ਆਪ ਹੀ ਗੁਰੂ ਗ੍ਰੰਥ ਸਾਹਿਬ ਨੂੰ ਛੱਡੀ ਫਿਰਦੇ ਹਾਂ। ਤੇ ਮੇਰੀ ਹੱਥ ਜੋੜ ਕੇ ਅਰਜ ਹੈ ਜ਼ਰੂਰ ਗੁਰਬਾਣੀ ਪੜ੍ਹਿਆ ਕਰੋ, ਜ਼ਰੂਰ ਸ਼ਬਦ ਸੁਣਿਆ ਕਰੋ, ਬੜਾ ਆਨੰਦ ਹੈ। ਸੋ ਸਾਰਿਆਂ ਦਾ ਧੰਨਵਾਦ, ਭਾਈ ਸਾਹਿਬ ਜੀ ਵੀ, ਭਾਈ ਸਾਹਿਬ ਨੇ ਵੀ ਕੀਤਾ, ਦਸਰਿਆਂ ਵੱਲੋਂ, ਜਥੇ ਵੱਲੋਂ, ਸਾਡੀ ਸਮੁੱਚੀ ਮੈਨੇਜਮੈਂਟ ਵੱਲੋਂ ਸਾਰਿਆਂ ਦਾ ਹੀ ਧੰਨਵਾਦ ਹੈ। ਬੜੇ ਪਿਆਰ ਨਾਲ ਤੁਸੀਂ ਅੱਜ ਰਲ ਮਿਲ ਕੇ ਹਾਜ਼ਰੀ ਭਰੀ। ਅੱਜ ਸਾਲਾਨਾ ਸਮਾਗਮ ਜੋ 17 ਮਈ ਨੂੰ ਮੁੱਖ ਰੱਖਦੇ ਹਾਂ ਆਪਾਂ ਹਰ ਸਾਲ ਹੀ ਕਰਦੇ ਹਾਂ। ਸੋ ਇਸ ਵਾਰੀ ਭਾਈ ਸਾਹਿਬ ਨੇ ਜਿੱਦਾਂ ਦੱਸਿਆ ਹੀ ਹੈ ਵੀ ਐਤਕੀ ਸਰੀਰ ਉਹਨਾਂ ਦਾ ਅਮਰੀਕਾ ਵਿੱਚ ਹੈ ਪਰ ਮਨ ਉਹਨਾਂ ਦਾ ਇੱਥੇ ਹੀ ਹੈ, ਹਾਜ਼ਰ ਹੈ। ਪਰ ਅਗਲੇ ਸਾਲ ਜ਼ਰੂਰ ਸੋਹਣੇ ਢੰਗ ਨਾਲ, ਸੋਹਣੇ ਤਰੀਕੇ ਦੇ ਨਾਲ ਬਾਬਾ ਜੀ ਦੀ ਯਾਦ ਵੱਡੇ ਪੱਧਰ ਉੱਤੇ ਸੋਹਣੇ ਢੰਗ ਨਾਲ ਮਨਾਈ ਜਾਏ। ਅਗਲੇ ਸਾਲ ਵਧੀਆ ਉਪਰਾਲਾ ਹੋਏਗਾ। ਅੱਜ ਵੀ ਤੁਸੀਂ ਸਾਰੀਆਂ ਸੰਗਤਾਂ, ਕੋਈ ਅਹਿਮਦਗੜ੍ਹ ਤੋਂ, ਕੋਈ ਭਵਾਨੀਗੜ੍ਹ ਤੋਂ, ਕੋਈ ਕਿਤੋਂ, ਕੋਈ ਕਿਤੋਂ, ਕੋਈ ਕਿਤੋਂ, ਕੋਈ ਪਟਿਆਲੇ ਤੋਂ, ਸਾਰੇ ਤੁਸੀਂ ਬੜੇ ਪਿਆਰ ਦੇ ਵਿੱਚ ਆਏ ਹੋ, ਬਹੁਤ ਧੰਨਵਾਦ ਸਾਰਿਆਂ ਦਾ। ਆਪ ਜੀਆਂ ਨੇ ਭਾਈ ਹਰਮਨ ਸਿੰਘ ਜੀ ਹੁਣਾਂ ਪਾਸੋਂ ਕੀਰਤਨ ਸੁਣਿਆ, ਭਾਈ ਸਾਹਿਬ ਜੀ ਪਾਸੋਂ ਵਿਚਾਰਾਂ ਸੁਣੀਆਂ, ਤੇ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਆਉਣਾ। ਸਾਨੂੰ ਤੇ ਆਉਂਦਾ ਹੀ ਕੁਛ ਨਹੀਂ, ਅਸੀਂ ਤੇ ਮਾੜਾ ਮੋਟਾ ਚਲੋ ਇੱਧਰ ਉੱਧਰ ਦੀਆਂ ਗੱਲਾਂ ਗੁੱਲਾਂ ਕਰ ਲਈ ਦੀਆਂ, ਤੇ ਆਪ ਜੀਆਂ ਨੇ ਬੜੇ ਪਿਆਰ ਨਾਲ ਸੁਣਿਆ ਹੈ। ਬਹੁਤ ਧੰਨਵਾਦ ਸਾਰੇ ਵੀਰਾਂ ਭੈਣਾਂ ਭਰਾਵਾਂ ਦਾ। ਸਿੱਖ ਬਣੋ ਮਰਦਾਨੇ ਵਰਗੇ, ਸਿੱਖ ਬਣੋ ਮਤੀ ਦਾਸ ਵਰਗੇ, ਸਿੱਖ ਬਣੋ ਸਤੀ ਦਾਸ ਵਰਗੇ, ਸਿੱਖ ਬਣੋ ਭਾਈ ਦਿਆਲੇ ਵਰਗੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ 3 ਸਿੱਖ ਸ਼ਹੀਦ ਹੋਏ, ਮਹਾਰਾਜ ਕਹਿੰਦੇ ਮੁਖੜਾ ਨਹੀਂ ਮੋੜਨਾ। ਕਹਿੰਦੇ ਲਓ ਆਪਾਂ ਵੀ ਇੱਦਾਂ ਹੀ ਜੁੜੇ ਰਹੀਏ। ਬਹੁਤ ਧੰਨਵਾਦ ਸਾਰਿਆਂ ਦਾ। ਤੇ ਹੁਣ ਆਪ ਸਾਰੀਆਂ ਸੰਗਤਾਂ ਨੇ ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਾ ਹੈ। ਉਸ ਤੋਂ ਪਹਿਲਾਂ ਸਤਿਗੁਰੂ ਜੀ ਦਾ ਸੁੱਖ ਆਸਨ ਹੋਏਗਾ, ਅਰਦਾਸ ਹੁਕਮਨਾਮਾ, ਫਿਰ ਸੁੱਖ ਆਸਨ, ਨਾਲ ਹੀ ਚਾਰੇ ਭੈਣਾਂ ਦਾ ਸਨਮਾਨ ਕੀਤਾ ਜਾਣਾ। ਬਾਬਾ ਜੀ ਉਹਨਾਂ ਦੇ ਘਰੋਂ ਭੈਣ ਜੀ ਹੋਣੀ, ਉਹਨਾਂ ਦਾ ਸਨਮਾਨ ਹੋਣਾ, ਫਿਰ ਬੱਚਿਆਂ ਦਾ ਸਨਮਾਨ ਹੋਣਾ। ਇਹ ਤਾਂ ਵਾਰੀ ਵਾਰੀ ਸਾਰਿਆਂ ਦਾ ਸਨਮਾਨ ਕੀਤਾ ਜਾਣਾ ਹੈ, ਜਿੰਨਾ ਚਿਰ ਸਨਮਾਨ ਹੁੰਦਾ ਫਿਰ ਵੀ ਟਿਕਾਵ ਨਾ, ਕਿਉਂਕਿ ਸਤਿਗੁਰੂ ਜੀ ਨਿੱਜ ਸਥਾਨਾਂ ਵੱਲ ਜਾਣਗੇ, ਫਿਰ ਲੰਗਰ ਵਿੱਚ ਬੈਠ ਕੇ ਸਾਰਿਆਂ ਨੇ ਪ੍ਰਸ਼ਾਦਾ ਛਕਣਾ ਹੈ। ਲਓ ਜਿਹੜੇ ਨਹੀਂ ਬੋਲੇ ਸਾਰੇ ਬੋਲਿਓ ਭਾਈ। ਰਾਮਕਲੀ ਮਹੱਲਾ ਤੀਜਾ। ਅਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਂ ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਹੀ ਰਾਗ ਰਤਨ ਪਰਵਾਰ, ਪਰੀਆਂ ਸ਼ਬਦ ਗਾ ਬਣਿਆਈਆਂ ਸ਼ਬਦੋ ਤਾਲ ਗਾਵੋ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਸਾਰਿਆਂ ਨੇ ਬੋਲਣਾ ਹੈ ਸਾਜੇ ਸਾਹਿਬ ਕਿਉਂ ਨਹੀਂ ਕਰਦੇ ਰਹਿ ਕਰਤਾ ਤੇਰਾ ਸਭ ਸਦਾ ਸਿਵ ਸਲਾਹਾ ਤੇਰੀ ਨਾਮ ਮਨ ਸਾਵੇ ਕਹਿ ਨਾਨਕ ਸੱਜੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਪੜੋ ਪੜੋ ਪਰਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਗੁਰਬਾਣੀ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਜਾ ਪੜੋ ਕਰ ਸੁਪਾਕੇ ਸ਼ਬਦ ਵਜੇ ਕਲਾ ਜਿਤ ਕਰ ਤਾਰੀਆ ਤੁਰ ਕਰਮ ਪਾਇਆ ਤੁਰ ਜਿਨ ਕੌਸੇ ਨਾਮ ਹਰ ਕੈ ਲਾ ਕੇ ਕਹਿ ਨਾਨਕ ਜੀ ਆਨੰਦ ਸੁਣੋ ਵੱਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਧਰਮ ਪ੍ਰਭ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਸੰਗਤ ਬੋਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਇ ਚੰਗੀਆਂ ਬੁਰਿਆਈਆਂ ਵਾਚੈ ਧਰਮ ਜਿਨੀ ਨਾਮ ਜਿਨੀ ਨਾਮ ਜਿਨੀ ਨਾਮ ਹੋਏ ਜਿਨੀ ਨਾਮ ਜਿਨੀ ਨਾਮ ਜਿਨੀ ਨਾਮ ਜਿਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮ
ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਵਾਰਕ ਤੇਰੇ ਕਿਰਪਾ ਮੈਂ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ।
ਸਗਲ ਸਮਗਰੀ ਤੁਮਰੇ ਤੁਮ ਤੇ ਹੋਏ ਸੋ ਆਗਿਆ ਤੁਮਰੀ ਗਤ ਮਿਤ ਨਾਨਕ ਦਾਸ ਤੁਦ ਆਗੈ ਅਰਦਾਸ ਹਮਾਰੀ ਜੀਉ ਪਿੰਡ ਸਭ ਕਹੁ ਨਾਨਕ ਸਭ ਕੋਈ ਨਾਉ ਨਾ ਜਾਣੈ।
ਵਾਹਿਗੁਰੂ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੋ ਨਿਤ ਆਵੈ ਤਾਏ ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾੜ ਦੀ ਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਗਤਿਆਂ ਹੱਠੀਆਂ ਜੱਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ। ਆਪ ਜੀਆਂ ਦੀ ਅਪਾਰ ਬਖਸ਼ਿਸ਼ ਮਿਹਰ ਦਾ ਸਦਕਾ ਸਤਿਗੁਰੂ ਜੀ ਭਾਈ ਭੁਪਿੰਦਰ ਸਿੰਘ ਜੀ ਤਿੰਨਾਂ ਦੀ ਸਾਲਾਨਾ ਯਾਦ ਨੂੰ ਮਨਾਉਂਦਿਆਂ ਹੋਇਆਂ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਵਿਖੇ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਦੇ ਵਿੱਚ ਹਰੀ ਜਸ ਕੀਰਤਨ ਗੁਰਮਤਿ ਦੀਆਂ ਵਿਚਾਰਾਂ ਹੋਈਆਂ ਸਮੁੱਚੀ ਸੇਵਾ ਨਿਭਾਉਂਦਿਆਂ ਕਥਾ ਕੀਰਤਨ ਗੁਰਮਤਿ ਦੀਆਂ ਵਿਚਾਰਾਂ ਕਰਦਿਆਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਅਣਜਾਣ ਜੇ ਬੱਚੇ ਜਾਣ ਕੇ ਬਖਸ਼ ਲੈਣਾ ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ ਕਿਰਪਾ ਕਰਨੀ ਰਹਿਮਤ ਕਰਨੀ ਸਰਬੱਤ ਸੰਗਤ ਦੀ ਭਰੀ ਹੋਈ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ ਤਿਲ ਫੁੱਲ ਪਿਟਾਵਾਂ ਪ੍ਰਵਾਨ ਕਰਨੀਆਂ ਸਭ ਦਾ ਚੱਲਿਆ ਇੱਕ ਇੱਕ ਕਦਮ ਲੇਖੇ ਵਿੱਚ ਲਾਉਣਾ ਸਤਿਗੁਰੂ ਜੀ ਆਪਣੇ ਦਰ ਅਤੇ ਘਰ ਦੀ ਸੇਵਾ ਇਸੇ ਤਰ੍ਹਾਂ ਸੰਗਤਾਂ ਨੂੰ ਬਖਸ਼ਿਸ਼ ਕਰਦੇ ਰਹਿਣਾ ਸਤਿਗੁਰੂ ਜੀ ਕਿਰਪਾ ਕਰਨੀ ਪਰਿਵਾਰ ਦੇ ਸਿਰ ਤੇ ਬੱਚਿਆਂ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣਾ ਸਤਿਗੁਰੂ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨੀ ਆਪਣੇ ਦਰ ਅਤੇ ਘਰ ਦਾ ਪਿਆਰ ਬਾਣੀ ਅਤੇ ਬਾਣੀ ਦੇ ਧਾਰਨੀ ਬਣਾਉਣਾ ਸਤਿਗੁਰੂ ਜੀ ਇਸੇ ਤਰ੍ਹਾਂ ਆਪਣੇ ਦਰ ਅਤੇ ਘਰ ਦੇ ਨਾਲ ਜੋੜ ਕੇ ਰੱਖਣਾ ਇਸ ਵੇਲੇ ਪਰਿਵਾਰ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਸਜਾ ਕੇ ਹਾਜ਼ਰ ਹੈ ਦਰ ਪ੍ਰਵਾਨੋ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਸਤਿਗੁਰੂ ਜੀ ਕਰੋ ਕਿਰਪਾ ਪਾਵਨ ਹੁਕਮ ਬਖਸ਼ੋ, ਸਰਬੱਤ ਸੰਗਤ ਨੂੰ ਕਿਰਤਾਰਥ ਕਰੋ, ਹੁਕਮ ਤੇ ਚੱਲਣ ਦੀ ਬਲ ਉੱਦਮ ਸਮਰੱਥਾ ਬਖਸ਼ਣਾ, ਇਸੇ ਤਰ੍ਹਾਂ ਸਮਾਗਮ ਕਰਨ ਕਰਾਉਣ ਦੇ ਬਲ ਉੱਦਮ ਬਖਸ਼ਿਸ਼ ਕਰਦੇ ਰਹਿਣਾ। ਸਤਿਗੁਰੂ ਜੀ ਅੱਖਰ ਵਾਧਾ ਘਾਟਾ, ਭੁੱਲ ਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਤੇਰੇ ਭਾਣੇ। ਆਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਲ, ਰਾਜ ਕਰੇਗਾ ਖਾਲਸਾ ਕੀ ਰਹਿ ਨਾ, ਖੁਆਰ ਹੋਏ ਸਾ ਮਿਲੈਂਗੇ ਬਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰੇ ਉਤਾਰਨ, ਜੋ ਸ਼ਰਧਾ ਕਰ ਸੇਵਦੇ ਗੁਰੂ ਬੋਲੇ ਸੋਨੇਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀ, ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਵਾਹਿਗੁਰੂ ਸਾਹਿਬ ਜੀ, ਬਿਲਾਵਲ ਮਹਲਾ ਪੰਜਵਾ, ਇਹ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ, ਸਾਧ ਸੰਗਤ ਕੈ ਸੰਗ ਵਸੈ, ਵੱਡ ਭਾਗੀ ਪਾਏ। ਇਹ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ, ਸਾਧ ਸੰਗਤ ਕੈ ਸੰਗ ਵਸੈ, ਵੱਡ ਭਾਗੀ ਪਾਏ। ਸੁਣ ਸੁਣ ਜੀਵੈ ਦਾਸ ਤੁਮ ਬਾਣੀ, ਜਨ ਆਖੀ ਪ੍ਰਗਟ ਪਈ ਸਭ ਲੋ, ਮੈਂ ਸੇਵਕ ਕੀ ਰਾਖੀ ਰਹਾਉ। ਅਗਨ ਸਾਗਰ ਤੇ ਕਾਢਿਆ ਪ੍ਰਭ ਜਲਨ ਬੁਝਾਈ, ਅੰਮ੍ਰਿਤ ਨਾਮ ਜਲ ਸੰਚਿਆ, ਗੁਰ ਭੈ ਸਹਾਈ। ਜਨਮ ਮਰਨ ਦੁਖ ਕਾਟਿਆ, ਸੁਖ ਕਾ ਥਾਨ ਪਾਇਆ, ਕਾਟੀ ਸਿਲਕ ਭ੍ਰਮ ਮੋ ਕੀ, ਆਪਣੇ ਪ੍ਰਭ ਪਾਇਆ। ਮਤ ਕੋਈ ਜਾਣੋ ਅਵਰ ਕਛ, ਸਭ ਪ੍ਰਭ ਕੈ ਹਾਥ, ਸਰਬ ਸੁਖ ਨਾਨਕ ਪਾਏ, ਸੰਗ ਸੰਤਨ ਸਾਥ। ਮਤ ਕੋਈ ਜਾਣੋ ਅਵਰ ਕਛ, ਸਭ ਪ੍ਰਭ ਕੈ ਹਾਥ, ਸਰਬ ਸੁਖ ਨਾਨਕ ਪਾਏ, ਸੰਗ ਸੰਤਨ ਸਾਥ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਲਾਨਾ ਯਾਦ ਦੇ ਵਿੱਚ ਪਹੁੰਚੀਆਂ ਸਮੁੱਚੀਆਂ ਸੰਗਤਾਂ ਦਾ ਧੰਨਵਾਦ। ਸਭ ਨੂੰ ਜੀ ਆਇਆਂ ਨੂੰ ਆਖਿਆ ਜਾਂਦਾ ਹੈ। ਬੜਾ ਲੰਮਾ ਸਮਾਂ ਆਪ ਸੰਗਤਾਂ ਨੇ, 6:30 ਵਜੇ ਪ੍ਰੋਗਰਾਮ ਸ਼ੁਰੂ ਹੋਇਆ, 9:30 ਹੋ ਗਏ, 3 ਘੰਟੇ ਦਾ ਸਮਾਂ ਲੰਘ ਗਿਆ ਤੇ ਬੜੇ ਪਿਆਰ ਨਾਲ ਆਪ ਸੰਗਤਾਂ ਨੇ ਰਲ ਮਿਲ ਕੇ ਹਾਜ਼ਰੀ ਭਰੀ ਹੈ। ਬਹੁਤ ਧੰਨਵਾਦ ਸਾਰਿਆਂ ਦਾ। ਗੁਰਦੁਆਰਾ ਪਰਮੇਸ਼ਰ ਦੁਆਰ ਦੀ ਸਮੁੱਚੀ ਮੈਨੇਜਮੈਂਟ ਵੱਲੋਂ, ਭਾਈ ਸਾਹਿਬ ਵੱਲੋਂ ਆਪ ਸੰਗਤਾਂ ਨੂੰ ਜੀ ਆਇਆਂ ਨੂੰ ਕਿਹਾ ਜਾਂਦਾ ਹੈ। ਸੋ ਹੁਣ ਸਨਮਾਨ ਹੋਣਾ ਹੈ, ਪਹਿਲਾਂ ਬੱਚਿਆਂ ਦਾ ਸਨਮਾਨ ਹੋਣਾ ਹੈ, ਫਿਰ ਭੈਣ ਜੀ ਕੁਲਵੰਤ ਕੌਰ ਜੀ, ਉਹਨਾਂ ਨੂੰ ਵੀ ਬੇਨਤੀ, ਉਹ ਵੀ ਆ ਕੇ ਆਪਣਾ ਸਨਮਾਨ ਲੈ ਲੈਣ, ਫਿਰ ਉਸ ਤੋਂ ਬਾਅਦ ਭੈਣਾਂ ਦਾ ਸਨਮਾਨ ਕੀਤਾ ਜਾਣਾ, ਉਹ ਵੀ ਵਾਰੀ ਵਾਰੀ ਬੜੇ ਪਿਆਰ ਦੇ ਨਾਲ, ਕਿਉਂਕਿ ਅਸੀਂ ਸਨਮਾਨ ਹੀ ਕਰ ਸਕਦੇ ਹਾਂ। ਜਿਵੇਂ ਭਾਈ ਸਾਹਿਬ ਨੇ ਦੱਸਿਆ ਹੈ ਵੀ ਘਾਟਾ ਨਹੀਂ ਕਦੇ ਵੀ ਪੂਰਾ ਕੀਤਾ ਜਾ ਸਕਦਾ, ਭੈਣਾਂ ਦਾ ਭਰਾ ਨਹੀਂ ਦਿੱਤਾ ਜਾ ਸਕਦਾ, ਔਰ ਭੈਣ ਜੀ ਕੁਲਵੰਤ ਕੌਰ ਜੀ ਉਹਨਾਂ ਨੂੰ ਪਤੀ ਨਹੀਂ ਦਿੱਤਾ ਜਾ ਸਕਦਾ, ਬੱਚਿਆਂ ਨੂੰ ਪਿਓ ਨਹੀਂ ਦਿੱਤਾ ਜਾ ਸਕਦਾ। ਸੋ ਇਸੇ ਤਰ੍ਹਾਂ ਸਨਮਾਨ ਹੀ ਕਰ ਸਕਦੇ ਹਾਂ ਔਰ ਧੰਨਵਾਦ ਹੀ ਕਰ ਸਕਦੇ ਹਾਂ, ਰਿਣੀ ਹੈ ਇਸ ਪਰਿਵਾਰ ਦੇ ਜਿਨ੍ਹਾਂ ਨੇ ਏਡਾ ਵੱਡਾ ਘਾਟਾ ਆਪਣੀ ਜ਼ਿੰਦਗੀ ਦੇ ਵਿੱਚ ਸਹਿਆ, ਏਡਾ ਵੱਡਾ ਘਾਟਾ ਆਪਣੀ ਜ਼ਿੰਦਗੀ ਵਿੱਚ ਚੱਲਿਆ। ਸੋ ਹੁਣ ਸਨਮਾਨ ਹੋ ਰਿਹਾ। ਸੋ ਬੇਨਤੀ ਹੈ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਸੋ ਹੁਣ ਭੈਣਾਂ ਨੂੰ ਵੀ ਬੇਨਤੀ ਹੈ, ਉਹ ਵੀ ਆ ਕੇ ਆਪਣਾ ਸਨਮਾਨ ਪਰਮੇਸ਼ਰ ਦੁਆਰ ਵੱਲੋਂ, ਭਾਈ ਸਾਹਿਬ ਵੱਲੋਂ ਜੋ ਇਹ ਪ੍ਰੇਮ ਭੇਟਾ ਹੈ ਉਹ ਆ ਕੇ ਤੁਸੀਂ ਪ੍ਰਾਪਤ ਕਰੋ। ਸੋ ਭਾਈ ਅਗਲੇ ਸਾਲ ਆਪ ਸੰਗਤਾਂ ਨੂੰ ਜਿਵੇਂ ਭਾਈ ਸਾਹਿਬ ਨੇ ਦੱਸਿਆ ਹੀ ਹੈ ਵੀ ਅਗਲੇ ਸਾਲ ਥੋੜ੍ਹਾ ਜਿਹਾ ਵੱਡੇ ਪੱਧਰ ਉੱਤੇ ਸੰਗਤ ਤੇ ਆਈ ਜਾਂਦੀ ਹੈ ਜੇ ਅਨਾਊਂਸਮੈਂਟ ਹੋ ਜਾਏ, ਜੇ ਇਸ਼ਤਿਹਾਰ ਪੈ ਜਾਵੇ। ਸੋ ਭਾਈ ਸਾਹਿਬ ਅਗਲੇ ਸਾਲ ਜ਼ਰੂਰ ਵੱਡੇ ਪੱਧਰ ਤੇ ਸਮਾਗਮ ਹੋਏਗਾ। ਸੋ ਜੋ ਪਰਿਵਾਰ ਦੇ ਮੈਂਬਰ ਆਏ ਹੈ ਇਹਨਾਂ ਭੈਣਾਂ ਦੇ, ਜੋ ਪਤੀ ਨੇ ਉਹ ਵੀ, ਉਹ ਆ ਕੇ ਉਹ ਵੀ ਆ ਜਾਣ, ਨਾਲ ਇਹਨਾਂ ਦੇ ਬੱਚੇ ਵੀ ਆ ਜਾਣ। ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਜਿਹੜੇ ਵੀਰ ਆਏ ਉਹ ਵੀ ਆ ਜਾਓ, ਆਜੋ ਭੈਣ। ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਸੋ ਭੈਣ ਜੀ ਕੁਲਵੰਤ ਕੌਰ ਜੀ ਉਹਨਾਂ ਨਾਲ ਜਿਹੜੇ ਆਏ, ਉਹਨਾਂ ਦੇ ਪੇਕੇ ਪਰਿਵਾਰ ਵਿੱਚੋਂ ਆਏ ਆ ਉਹ ਵੀ ਆ ਕੇ ਸਨਮਾਨ ਲੈ ਲੈਣ, ਪੇਕੇ ਪਰਿਵਾਰ ਵਿੱਚੋਂ ਜਿਹੜੇ ਮੈਂਬਰ ਆਏ ਆ ਉਹ ਵੀ ਆ ਕੇ ਸਨਮਾਨ ਲੈ ਲੈਣ। ਬੋਲੇ ਸੋ ਨਿਹਾਲ, ਨਿਹਾਲ। ਸੋ ਬਹੁਤ ਧੰਨਵਾਦ ਸੰਗਤਾਂ ਦਾ। ਪਰਿਵਾਰ ਦੇ ਸਦਾ ਹੀ ਕਰਜ਼ਦਾਰ ਹਾਂ, ਪਰਿਵਾਰ ਦੇ ਸਦਾ ਹੀ ਰਿਣੀ ਹੈ। ਸੋ ਜਿਹੜੇ ਪੇਕੇ ਪਰਿਵਾਰ ਚ ਮੈਂਬਰ ਆਏ ਆ, ਜਿੰਨੇ ਵੀ ਆਏ ਉਹ ਆ ਕੇ ਸਾਰੇ ਹੀ ਸਨਮਾਨ ਲੈਣ ਜਿਹੜੇ ਉੱਧਰੋਂ ਆਏ ਨੇ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਸਾਡੇ ਅਸਥਾਨ ਦੇ ਜਥੇਦਾਰ ਭਾਈ ਸਤਨਾਮ ਸਿੰਘ ਜੀ ਉਹਨਾਂ ਵੱਲੋਂ ਸਨਮਾਨ ਕੀਤਾ ਗਿਆ। ਸੋ ਬਹੁਤ ਧੰਨਵਾਦ। ਆਓ, ਸਤਿਗੁਰੂ ਜੀ ਦੇ ਪਾਵਨ ਸਰੂਪ ਦੀ ਸੇਵਾ ਹੋ ਚੁੱਕੀ ਹੈ ਤੇ ਆਓ ਬੜੇ ਪਿਆਰ ਨਾਲ ਆਪਾਂ ਸਤਿਗੁਰੂ ਜੀ ਨੂੰ ਨਿੱਜ ਸਥਾਨਾਂ ਵੱਲ ਵਿਦਾ ਕਰੀਏ। ਸਾਰੀ ਸੰਗਤ ਸਾਵਧਾਨ ਹੋ ਜਾਓ। ਜ਼ਰੂਰੀ ਬੇਨਤੀ, ਪ੍ਰਸ਼ਾਦਾ ਛਕੇ ਬਿਨਾਂ ਕੋਈ ਵੀ ਨਾ ਜਾਵੇ। ਕੜਾਹ ਪ੍ਰਸ਼ਾਦ ਦੀ ਦੇਗ ਬਾਹਰੋਂ ਕਾਊਂਟਰ ਤੋਂ ਪ੍ਰਾਪਤ ਕਰਕੇ ਕੜਾਹ ਪ੍ਰਸ਼ਾਦ